ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ
ਦੋਸਤੋ ਮੈਂ ਯਾਨੀ ਅਨੂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਰੇਡੀਓ ਇਨਕਲਾਬ ਲੈ ਕੇ ਭਾਰਤੀ ਜੀ ਵੀ ਸਟੂਡੀਓ 'ਚ ਮੌਜੂਦ ਨੇ ਉਹਨਾਂ ਦਾ ਵੀ ਸਵਾਗਤ ਹੈ
ਦੋਸਤੋ ਸਲਾਮ ਆਖਦਾ
ਤੋ ਇਹ ਪ੍ਰੋਗਰਾਮ ਤੁਸੀਂ ਸਾਡੇ ਦੋਵਾਂ ਨਾਲ ਹਰ ਸੋਮਵਾਰ ਸ਼ਾਮ 5 ਤੋਂ 6:30 ਵਜੇ ਤੱਕ ਸੁਣਦੇ ਹੋ ਪਲੈਨਟ 104.6 FM ਦੇ ਮਾਧਿਅਮ ਤੋਂ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਟੌਪਿਕਸ ਨੇ ਉਹ ਤੁਹਾਨੂੰ ਦੱਸਦੇ ਚੱਲੀਏ ਤੇ ਉਸ ਤੋਂ ਬਾਅਦ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਸਭ ਤੋਂ ਪਹਿਲਾਂ ਤਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਭਾਰਤ ਵਿੱਚ ਕਰਨਾਟਕਾ ਤੋਂ ਇੱਕ ਉੱਘੇ ਬਹੁਤ ਹੀ ਬੇਬਾਕ ਔਰ ਫੀਅਰਲੈਸ ਜਰਨਲਿਸਟ ਐਕਟਿਵਿਸਟ ਵੀ ਉਹਨਾਂ ਨੂੰ ਮੈਂ ਕਹਾਂਗੀ ਹਿਊਮਨ ਰਾਈਟਸ ਐਕਟਿਵਿਸਟ ਔਰ ਜਰਨਲਿਸਟ ਜਿਨ੍ਹਾਂ ਦਾ ਨਾਮ ਗੌਰੀ ਲੰਕੇਸ਼ ਹੈ ਬੈਂਗਲੁਰੂ ਵਿਖੇ ਰਹਿੰਦੇ ਸਨ ਤੋ 5 September ਨੂੰ ਉਹਨਾਂ ਦਾ ਅਚਾਨਕ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਐਸੀ ਗੱਲ ਨਹੀਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਘਰ ਆ ਕੇ ਤੋ ਅਸੀਂ ਗੌਰੀ ਲੰਕੇਸ਼ ਹੋਰਾਂ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਉਹਨਾਂ ਦੀ ਜਿਹੜੀ ਉਹ ਆਪਣਾ ਇੱਕ ਫੋਰਟਨਾਈਟਲੀ ਮੈਗਜ਼ੀਨ ਜਿਹੜਾ ਕੰਨੜ ਭਾਸ਼ਾ ਵਿੱਚ ਉਹ ਪਬਲਿਸ਼ ਕਰਦੇ ਸਨ ਤੋ ਉਹ ਮੈਗਜ਼ੀਨ ਦੀ ਜਿਹੜੀ ਆਖਰੀ ਵਾਰੀ ਉਹਨਾਂ ਨੇ ਇੱਕ ਸੰਪਾਦਕੀ ਲਿਖੀ ਆ ਉਹਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਸਾਡੇ ਸਾਥੀ ਬੂਟਾ ਸਿੰਘ ਹੋਰਾਂ ਨੇ ਜਿਹੜਾ 2 ਹਫ਼ਤੇ ਪਹਿਲਾਂ ਉਹਨਾਂ ਨਾਲ ਅਸੀਂ ਔਨ ਏਅਰ ਗੱਲ ਵੀ ਕੀਤੀ ਸੀ ਤੋ ਉਹ ਸੰਪਾਦਕੀ 'ਚੋਂ ਇੱਕ ਹਿੱਸਾ ਜ਼ਰੂਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਆਮ ਸ਼ੋਰ ਤੁਸੀਂ ਸਾਰਿਆਂ ਨੇ ਮੇਨ ਸਟ੍ਰੀਮ ਮੀਡੀਆ ਵਿੱਚ ਬਰਮਾ ਜਾਂ ਜਿਹਨੂੰ ਹੁਣ ਮਿਆਂਮਾਰ ਕਿਹਾ ਜਾਂਦਾ ਹੈ ਬਰਮਾ ਵਿੱਚ ਜਿਹੜੇ ਰੋਹਿੰਗੀਆ ਮੁਸਲਿਮਸ ਜਿਹੜੇ ਨੇ ਉਹਨਾਂ ਨੂੰ ਉੱਥੋਂ ਬੜੀ ਵੱਡੀ ਗਿਣਤੀ ਵਿੱਚ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਬਹੁਤ ਸਾਰੇ ਕਤਲ ਵੀ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ ਔਰਤਾਂ ਨਾਲ ਰੇਪ ਵੀ ਕੀਤੇ ਜਾ ਰਹੇ ਨੇ ਤੋ ਉਹ ਅਸੀਂ ਦੇਖਾਂਗੇ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਉਹਨਾਂ ਨੂੰ ਕਿਉਂ ਡਿਸਪਲੇਸ ਕੀਤਾ ਜਾ ਰਿਹਾ ਕਿਉਂਕਿ ਮੀਡੀਆ 'ਚ ਜਿਹੜੀ ਇਸ ਵਕਤ ਗੱਲ ਚੱਲ ਰਹੀ ਹੈ ਕਿ ਜਿਹੜੇ ਬੋਧੀ ਨੇ ਉੱਥੇ ਬਰਮਾ ਵਿੱਚ ਰਹਿੰਦੇ ਆ ਉਹ ਆਪਸ 'ਚ ਉਹਨਾਂ ਦੀ ਲੜਾਈ ਹੈ ਬੋਧੀਆਂ ਦੀ ਔਰ ਮੁਸਲਿਮ ਲੋਕਾਂ ਦੀ ਪਰ ਇਹ ਸਿਰਫ ਤੁਹਾਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਮੇਨ ਸਟ੍ਰੀਮ ਮੀਡੀਆ ਵਿੱਚ ਵਿਚਲੀ ਜਿਹੜੀ ਗੱਲ ਹੈ ਉਹਦੀ ਅਸੀਂ ਕਾਫੀ ਡਿਟੇਲ 'ਚ ਡਿਸਕਸ਼ਨ ਕਰਾਂਗੇ ਗੱਲਬਾਤ ਕਰਾਂਗੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਵਕਤ ਨਾ ਬਚੇ ਅਗਰ ਥੋੜਾ ਵਕਤ ਬਚਿਆ ਤਾਂ ਕੋਸ਼ਿਸ਼ ਕਰਾਂਗੇ ਕਿ ਉਹ ਮਾਰਕਸਿਜ਼ਮ ਦਾ ਜਿਹੜਾ ਅਸੀਂ ਇੱਕ ਚੈਪਟਰ ਥੋੜਾ ਥੋੜਾ ਕਰਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਵੀ ਕੋਸ਼ਿਸ਼ ਕਰਾਂਗੇ ਅਗਰ ਵਕਤ ਨੇ ਇਜਾਜ਼ਤ ਦਿੱਤੀ ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਪਲੈਨਟ 104.6 FM ਤੇ
ਹਾਂਜੀ ਅਨੁਜੀ ਦੱਸਦੀ ਹੈ ਕਿ ਆਪਣੇ ਸਾਥੀ ਧਰਮਪਾਲ ਹੁਣੀ ਅੱਜ ਰੇਡੀਓ ਤੇ ਇੱਕ ਕਵਿਤਾ ਇਹੀ ਗੌਰੀ ਲੰਕੇਸ਼ ਹੋਣਾਂ ਦੇ ਮਾਮਲੇ ਦੇ ਵਿੱਚ ਜਿਹੜੀ ਸਾਥੀ ਮੋਲਕ ਸਿੰਘ ਹੋਣਾਂ ਨੇ ਲਿਖੀ ਆ ਉਹ ਕਹਿਣਾ ਚਾਹੁੰਦੇ ਨੇ ਸੋ ਦੇਖਦੇ ਉਹਨਾਂ ਦਾ ਜੇ ਫੋਨ
ਆਉਂਦਾ ਹਾਂਜੀ ਹਾਂ ਅਸੀਂ ਇੱਕ ਗੀਤ ਪਲੇ ਕਰਨ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਉਸ ਦੌਰਾਨ ਧਰਮਪਾਲ ਜੀ ਸਾਡੇ ਨਾਲ ਰਾਬਤਾ ਕਰਨਗੇ ਤੋ ਫਿਰ ਉਹ ਕਵਿਤਾ ਤੁਹਾਡੀ ਨਜ਼ਰ ਕਰ ਸਕਣਗੇ ਜੀ
ਕਦੀ ਵੀ ਸਿਦਕ ਸਾਡੇ ਮਰਦੇ ਨਹੀਂ ਸੰਘਰਸ਼ ਅਸੀਂ ਕਰਦੇ ਹੀ ਹਾਂ ਜੈਮਲ ਪੱਡਾ ਇਹਨਾਂ ਬੋਲਾਂ ਵਿੱਚ ਇਸ ਆਵਾਜ਼ ਨੂੰ ਉੱਚੀ ਕਰਦਾ ਹੈ ਸਿਦਕ ਸਾਡੇ ਨੇ ਮਰਨਾ ਨਹੀਂ
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿਦਕ ਸਾਡੇ ਨੇਕ ਨੂੰ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਉੜਦਾ ਬੇੜਾ ਕਦੇ ਤਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ
ਦੋਸਤੋ ਤੁਸੀਂ ਇੱਕ ਵਾਰ ਫਿਰ ਰੇਡੀਓ ਇਨਕਲਾਬ ਪ੍ਰੋਗਰਾਮ ਨਾਲ ਜੁੜ ਗਏ ਹੋ ਤੋ ਇਸ ਵਕਤ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲੇ ਦੱਸਿਆ ਕਿ ਫੋਨ ਲਾਈਨ ਤੇ ਸਾਥੀ ਧਰਮਪਾਲ ਜੀ ਮੌਜੂਦ ਨੇ ਤੋ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਧਰਮਪਾਲ ਜੀ ਤੁਸੀਂ ਇਸ ਵਕਤ ਆਨ ਏਅਰ ਹੋ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ
ਹਾਂ ਸ਼ੁਕਰੀਆ ਭੈਣ ਜੀ ਤੇ ਸ਼ੁਕਰੀਆ ਭਾਰਤੀ ਭਾਜੀ ਤੇ ਸਲਾਮ ਹੈ ਸਾਰੇ ਰੇਡੀਓ ਇਨਕਲਾਬ ਦੇ ਸਰੋਤਿਆਂ ਨੂੰ
ਜੀ ਤੋ ਹਾਂਜੀ ਅਸੀਂ ਗੱਲਬਾਤ ਆਪਣੇ ਸਰੋਤਿਆਂ ਨਾਲ ਕਰ ਰਹੇ ਸੀ ਜਿਹੜੇ ਪੱਤਰਕਾਰ ਗੌਰੀ ਲੰਕੇਸ਼ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਹ ਅਸੀਂ ਗੱਲ ਕਰ ਰਹੇ ਸੀ ਤੋ ਮੇਰਾ ਖਿਆਲ ਤੁਸੀਂ ਉਹਨਾਂ ਨੂੰ ਸਮਰਪਿਤ ਕਵਿਤਾ ਸਾਡੇ ਲਿਸਨਰਸ ਤੇ ਨਜ਼ਰ ਕਰਨਾ ਚਾਹੁੰਦੇ ਹੋ
ਹਾਂਜੀ ਇਹ ਸਾਥੀ ਮੁਲਕ ਸਿੰਘ ਦੀ ਲਿਖੀ ਹੋਈ ਕਵਿਤਾ ਗੌਰੀ ਲੰਕੇਸ਼ ਜਿੰਦਾ ਹੈ ਪਰ ਇਹ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਤੇ ਜਿਵੇਂ ਪੰਜਾਬ ਦੇ ਵਿੱਚ ਬਾਦਲਾਂ ਦਾ ਜਾਂ ਮਰਿੰਦਰਾਂ ਦਾ ਰਾਜ ਰਹਿੰਦਾ ਆ ਹਮੇਸ਼ਾ ਬਲਦਦਾ ਰਹਿੰਦਾ ਕੁਝ ਲੋਕਾਂ ਨੂੰ ਭੁਲੇਖਾ ਹੋਣਾ ਵੀ ਇਹ ਸਿੱਖ ਆ ਕਿਉਂਕਿ ਇਵੇਂ ਹਿੰਦੂ ਭਾਈਚਾਰੇ ਨੂੰ ਵੀ ਭੁਲੇਖਾ ਆ ਵੀ ਇਹ ਮੋਦੀ ਆ ਜਾਂ ਜਿਹੜਾ ਮੋਹਨ ਭਗਵਤ ਆ ਉਹ ਹਿੰਦੂ ਭਾਈਚਾਰੇ ਦਾ ਮਿੱਤਰ ਹੈ ਸਾਡਾ ਕਦੇ ਹਿੰਦੂ ਭਾਈਚਾਰੇ ਪ੍ਰਤੀ ਕੋਈ ਫਿਰਕੂ ਨਜ਼ਰੀਆ ਨਹੀਂ ਹੈ ਜਾਂ ਕੋਈ ਨਫ਼ਰਤ ਨਹੀਂ ਹੈ ਸਾਡੀ ਨਫ਼ਰਤ ਉਹਨਾਂ ਲੋਟੂਆਂ ਜਾਬਰਾਂ ਨਾਲ ਆ ਉਹ ਚਾਹੇ ਸਿੱਖ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਆ ਤੇ ਇਹ ਜਿਹੜੀ ਕਵਿਤਾ ਸਾਥੀ ਮੁਲਕ ਸਿੰਘ ਨੇ ਲਿਖੀ ਆ ਤੇ ਮੈਂ ਆਪਣੇ ਢੰਗ ਨਾਲ ਪੇਸ਼ ਕਰਨੀ ਚਾਹੁੰਦਾ ਆ ਤੂੰ ਸ਼ਬਦਾਂ ਦੀ ਜਨਨੀ ਮਾਂ ਤੂੰ ਧੁੱਪ ਦੇ ਵਿੱਚ ਠੰਡੀ ਛਾਂ ਤੈਨੂੰ ਦਈਏ ਕਿਹੜਾ ਨਾਂ ਧਰਤੀ ਮਾਂ ਦੀ ਵੀ ਤੂੰ ਮਾਂ ਉੱਡਣੇ ਸੱਪ ਡੰਗ ਮਾਰਨ ਪੈਣ ਉੱਡਣੇ ਸੱਪ ਡੰਗ ਮਾਰਨ ਪੈਣ ਮਾਏ ਤੈਨੂੰ ਕੁੱਤੀ ਕਹਿਣ ਹਰਫਾਂ ਦਾ ਇਹ ਸੇਕ ਨਾ ਸਹਿਣ ਬੜੇ ਬਹਾਦਰ ਡਰਦੇ ਰਹਿਣ ਮਰ ਕੇ ਵੀ ਹੈ ਗੌਰੀ ਹੱਸਦੀ ਗੌਰੀ ਜੀਣ ਦਾ ਰਾਹ ਹੈ ਦੱਸਦੀ ਗੌਰੀ ਕਲਮ ਦਾ ਤੀਰ ਹੈ ਕੱਸਦੀ ਗੌਰੀ ਸਾਡੇ ਦਿਲਾਂ ਚ ਵੱਸਦੀ ਜੇ ਚੁੱਪ ਰਹਿੰਦੀ ਤਾਂ ਮਰ ਜਾਂਦੀ ਬਿਨਾਂ ਗੋਲੀ ਦੇ ਹੀ ਠਰ ਜਾਂਦੀ ਹੁਣ ਹੈ ਜਿਉਂਦੀ ਰਾਹ ਰਛਨਾਉਂਦੀ ਸੱਚ ਦਾ ਪਰਚਮ ਹਿਲ ਹਰਾਉਂਦੀ ਜਿੰਦਨ ਹੱਥੀ ਕਰਦੇ ਫਾਇਰ ਮਾਰ ਗੋਲੀਆਂ ਭੱਜੇ ਕਾਇਰ ਇਹਨਾਂ ਦੇ ਵਿੱਚ ਵੱਸਦਾ ਡਾਇਰ ਹਿਟਲਰ ਘੁੰਮਦੇ ਸ਼ਹਿਰ ਸ਼ਹਿਰ ਖੂਨ ਦਬੋਲਕਰ ਦਾ ਪਿਆ ਆਖੇ ਕਦੇ ਨਾ ਮਰਦੇ ਸੱਚ ਦੇ ਰਾਖੇ ਕੁਲਬੁਰਗੀ ਵੀ ਜਿਉਂਦਾ ਜਾਪੇ ਸੋਧਣਗੇ ਉੱਠ ਲੋਕੀ ਆਪੇ ਫਿਰਕੂ ਟੋਲੇ ਨੇ ਸੰਗ ਲਾਹੀ ਕਹਿੰਦੇ ਕਿਹੜਾ ਮਰ ਗਈ ਗਾਈ ਗੌਰੀ ਮਰੀ ਕਿਉਂ ਆਫਤ ਆਈ ਨਹੀਂ ਚੁੱਕੀ ਤਾਂ ਮਾਰ ਮੁਕਾਈ ਗੌਰੀ ਧਰਤੀ ਅੰਬਰ ਜਾਈ ਗੌਰੀ ਲੋਕਾਂ ਵਿੱਚ ਸਮਾਈ ਲੋਕਾਂ ਕਲਮ ਬੰਦੂਕ ਉਠਾਈ ਗੌਰੀ ਦਾ ਜੁਗ ਲਿਆਉਣਾ ਪਾਈ ਜਰਿਆ ਧਰਤੀ ਸਿਤਮ ਬਥੇਰਾ ਹੂੰਜ ਦਿਆਂਗੇ ਕੂੜ ਹਨੇਰਾ ਰੁਕੂ ਕਿਹੜਾ ਸੁਰਖ ਸਵੇਰਾ ਗੌਰੀ ਲਹੂ ਬੋਲਦਾ ਤੇਰਾ ਫਾਸੀ ਦੌਰ ਕੁੰਡੇ ਖੜਕਾਏ ਜੇ ਨਾ ਵਿੱਚ ਮੈਦਾਨੇ ਆਏ ਕੀ ਬਣਦੇ ਕੀ ਬਣਨਾ ਪਿੱਛੋਂ ਪਛਤਾਏ ਜਿੱਤਾਂਗੇ ਰਲ ਹੱਥ ਮਿਲਾਏ ਜਿੱਤਾਂਗੇ ਹਲ ਰਲ ਹੱਥ ਮਿਲਾਏ ਤੇ ਬਹੁਤ ਧੰਨਵਾਦ ਤੁਹਾਡਾ
ਜਿੰਦਾਬਾਦ ਜੀ ਬਹੁਤ ਵਧੀਆ
ਕਲਾਬ ਜਿੰਦਾਬਾਦ ਤੇ ਜਿੱਤ ਲੋਕਾਂ ਦੀ
ਬਿਲਕੁਲ ਜੀ
ਸ਼ੁਕਰੀਆ ਜੀ
ਸ਼ੁਕਰੀਆ ਤੋ ਦੋਸਤੋ ਇਸ ਤਰ੍ਹਾਂ ਧਰਮਪਾਲ ਜੀ ਕਵਿਤਾ ਗੌਰੀ ਲੰਕੇਸ਼ ਹੋਰਾਂ ਨੂੰ ਸਮਰਪਿਤ ਜਿਹੜੀ ਸਾਥੀ ਮੋਲਕ ਸਿੰਘ ਹੋਰਾਂ ਦੀ ਲਿਖੀ ਹੈ ਤੋ ਬਹੁਤ ਵਧੀਆ
ਹਾਂਜੀ ਜੋ ਮੈਂ ਕਹਿਣਾ ਚਾਹੁੰਦਾ ਸੀ ਜਿਹੜੀ ਉਹਨਾਂ ਨੇ ਸ਼ਬਦ ਵਰਤਿਆ ਕੁੱਤੀ ਕਹਿਣ ਇਹ ਬਿਲਕੁਲ ਮੀਡੀਆ ਦੇ ਵਿੱਚ ਜਿਹੜੇ ਆਪਣੇ ਸੁਹਿਰਦ ਸਰੋਤੇ ਨੇ ਕਿਉਂਕਿ ਸਾਡਾ ਕੱਦ ਰਵੀਸ਼ ਕੁਮਾਰ ਵਰਗਿਆਂ ਦੇ ਬਹੁਤ ਹੇਠਾਂ ਹੈ ਪਰ ਉਹਨਾਂ ਨੇ ਇਸ ਮਸਲੇ ਨੂੰ ਬਹੁਤ ਗਾਂ ਤੱਕ ਔਰ ਇਹ ਜਿਹੜੀ ਗੱਲ ਹੈ ਕੁੱਤੀ ਕਹਿਣ ਜਿਹੜੇ ਉਹਨਾਂ ਦੇ ਜਿਹਨੂੰ ਮੋਦੀ ਫੋਲੋ ਕਰਦੇ ਨੇ
ਹਾਂਜੀ ਹਾਂਜੀ ਮੋਦੀ ਭਗਤ ਨੇ ਜਿਹੜੇ ਉਹਨਾਂ ਨੇ ਇਹ ਸ਼ਰੇਆਮ ਸੋਸ਼ਲ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਕਹੀਆਂ ਨੇ ਕਿ ਇਹਨਾਂ ਵੀ ਕੀ ਹੋ ਗਿਆ ਕਿ ਮੈਂ ਕਹਿ ਦਿੰਦੀ ਹਾਂ ਜੋ ਉਹਨਾਂ ਨੇ ਲਿਖਿਆ ਕਿਉਂਕਿ ਉਹ ਪਬਲਿਕ ਗੱਲ ਕਿ ਇੱਕ ਕੁੱਤੀਆ ਕੁੱਤੇ ਦੀ ਮੌਤ ਮਰ ਗਈ ਤੋ ਇਹਦੇ ਚ ਕਿਹੜੀ ਇੰਨੀ ਵੱਡੀ ਗੱਲ ਹੋ ਗਈ ਇੱਥੇ ਇਹ ਹੈ ਕਿ ਠੀਕ ਹੈ ਤੁਹਾਡਾ ਜਿਹੜੇ ਵਿਚਾਰ ਨੇ ਉਹ ਵੱਖਰੇ ਹੋ ਸਕਦੇ ਨੇ ਹੋਣੇ ਚਾਹੀਦੇ ਵੀ ਨੇ ਜਦੋਂ ਅਸੀਂ ਇੱਕ ਫਰੀਡਮ ਆਫ ਸਪੀਚ ਹੈ ਜਾਂ ਕਿਸੇ ਜਮਹੂਰੀਅਤ ਚ ਰਹਿੰਦੇ ਹਾਂ ਤੋ ਉੱਥੇ ਹਰ ਇੱਕ ਨੂੰ ਖੁੱਲ੍ਹ ਹੈ ਆਪਣੇ ਆਪਣੇ ਵਿਚਾਰ ਰੱਖਣ ਦੀ ਔਰ ਉਹਨਾਂ ਦਾ ਐਕਸਪ੍ਰੈਸ਼ਨ ਕਰਨ ਦੀ ਤੋ ਤੁਸੀਂ ਵਿਚਾਰਾਂ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਲੈਸ ਹੋ ਕੇ ਦਲੀਲ ਦੇ ਨਾਲ ਗੱਲ ਕਰੋ ਇਹ ਤੇ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਅਗਲੇ ਨੂੰ ਜਾਨੋ ਹੀ ਮਾਰ ਦੋ ਜਸਟ ਬਿਕੋਜ਼ ਉਹ ਤੁਹਾਡੀ ਬੋਲੀ ਨਹੀਂ ਬੋਲਦਾ ਉਹ ਇਨਸਾਨ
ਤੁਹਾਡੇ ਵਿਰੁੱਧ ਲਿਖਦੀ ਹੈ ਉਹ ਨਕਸਲਵਾੜੀਆਂ ਦੇ ਸਿੰਪਥਾਈਜ਼ਰ ਹੈ ਇਹ ਕੋਈ ਐਡਾ ਗੁਨਾਹ ਕਿਹੜਾ ਹੋ ਗਿਆ ਕਿ ਤੁਸੀਂ ਉਹਨੂੰ ਮਾਰ ਦਿਓ ਮੈਂ ਸਰੋਤਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿਵੇਂ ਰਵੀਸ਼ ਕੁਮਾਰ ਹੁਣੀ ਜਿਹੜੇ ਆਪਣੇ ਐਨ ਡੀ ਟੀ ਵੀ ਚੈਨਲ ਤੋਂ ਤੇ ਬੋਲਦੇ ਨੇ ਆਪਣਾ ਕ੍ਰਿਟੀਕਲ ਪਰ ਉਹ ਜਿਹੜਾ ਇੱਕ ਉਹਨਾਂ ਦਾ ਹੋਰ ਫੋਰਮ ਆ ਬਹੁਤ ਜ਼ਬਰਦਸਤ ਦਲਿਤ ਦਸਤਕ ਤੁਸੀਂ ਗੂਗਲ ਤੇ ਵੇਖੋ ਜਾਂ ਫੇਸਬੁੱਕ ਉਹਨਾਂ ਦਾ ਹੈਗਾ ਪੇਜ ਹੈਗਾ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਖੁੱਲ੍ਹੀਆਂ ਗੱਲਾਂ ਕੀਤੀਆਂ ਮੇਰਾ ਖਿਆਲ ਹੈ ਕਿ ਸਾਨੂੰ ਅਸੀਂ ਉਨੇ ਵਧੀਆ ਨਹੀਂ ਕਰ ਸਕਦੇ ਜਿੱਦਾਂ ਉਹਨਾਂ ਨੇ ਕੀਤੀਆਂ
ਹਾਂਜੀ
ਪਰ ਅਸੀਂ ਫਿਰ ਵੀ ਜਿੰਨਾ ਕੁ ਅਸੀਂ ਉਹਨਾਂ ਦੇ ਬਾਰੇ ਮੀਡੀਆ ਦੇ ਵਿੱਚ ਕਾਫੀ ਕੁਛ ਆ ਚੁੱਕਿਆ ਪਰ ਫਿਰ ਵੀ ਅਸੀਂ ਆਪਣੇ ਤੌਰ ਦੇ ਉੱਪਰ ਅਨੂ ਜੀ ਤੁਸੀਂ
ਜੀ ਹਾਂਜੀ ਜੀ ਤੋ ਜਿਸ ਤਰ੍ਹਾਂ ਕਿ ਮੈਂ ਪਹਿਲੇ ਕਿਹਾ ਕਿ ਉਹਨਾਂ ਦੀ ਗੌਰੀ ਲੰਕੇਸ਼ ਹੋਰਾਂ ਦੀ ਖੁਦ ਦੀ ਲਿਖੀ ਜਿਹੜੀ ਆਖਰੀ ਸੰਪਾਦਕੀ ਹੈ ਉਹਨਾਂ ਦੇ ਆਪਣੇ ਮੈਗਜ਼ੀਨ ਦੀ ਉਹਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸਾਥੀ ਬੂਟਾ ਸਿੰਘ ਹੋਰਾਂ ਨੇ ਤੋ ਉਹ ਅਸੀਂ ਸਰੋਤਿਆਂ ਨੂੰ ਪੜ੍ਹ ਕੇ ਜ਼ਰੂਰ ਸੁਣਾਉਣਾ ਚਾਹਾਂਗੇ ਤੋ ਉਹਦੇ ਸ਼ੁਰੂ 'ਚ ਪਹਿਲਾਂ ਉਹਨਾਂ ਨੇ ਸਾਥੀ ਜੀ ਨੇ ਖੁਦ ਲਿਖਿਆ ਕਿ ਗੌਰੀ ਲੰਕੇਸ਼ ਪੱਤ੍ਰਿਕਾ ਦਾ ਨਾਮ ਹੈ ਸੋਲਾਂ ਪੰਨਿਆਂ ਦੀ ਇਹ ਪੱਤ੍ਰਿਕਾ ਹਰ ਹਫ਼ਤੇ ਨਿਕਲਦੀ ਹੈ ਪੰਦਰਾਂ ਰੁਪਏ ਮੁੱਲ ਹੁੰਦਾ ਹੈ ਤੇਰਾਂ ਸਤੰਬਰ ਦਾ ਅੰਕ ਆਖਰੀ ਸੀ ਜੋ ਗੌਰੀ ਲੰਕੇਸ਼ ਨੇ ਸੰਪਾਦਿਤ ਕੀਤਾ ਅਤੇ ਇਸ ਲਈ ਲਿਖੀ ਉਹਨਾਂ ਦੀ ਸੰਪਾਦਕੀ ਆਖਰੀ ਸਾਬਤ ਹੋਈ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਜੀ ਨੇ ਆਪਣੇ ਕਿਸੇ ਮਿੱਤਰ ਦੀ ਮਦਦ ਨਾਲ ਉਹਨਾਂ ਦੇ ਇਸ ਆਖਰੀ ਸੰਪਾਦਕੀ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਰਵੀਸ਼ ਕੁਮਾਰ ਜੀ ਦੀ ਬਦੌਲਤ ਇਹ ਉਹਨਾਂ ਪਾਠਕਾਂ ਲਈ ਪੜ੍ਹਨਾ ਸੰਭਵ ਹੋਇਆ ਜਿਹੜੇ ਕੰਨੜ ਨਹੀਂ ਪੜ੍ਹ ਸਕਦੇ ਅਸੀਂ ਅਦਾਰਾ ਦੋ ਮਾਸਕ ਲੋਕ ਕਾਫਲਾ ਨੇ ਇਸ ਨੂੰ ਪੰਜਾਬੀ ਪਾਠਕਾਂ ਲਈ ਅਨੁਵਾਦ ਕੀਤਾ ਹੈ ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੰਨੜ ਵਿੱਚ ਲਿਖਣ ਵਾਲੀ ਇਸ ਦਲੇਰ ਪੱਤਰਕਾਰ ਦੀ ਲੇਖਣੀ ਕਿਹੋ ਜਿਹੀ ਸੀ ਉਸ ਦੀ ਧਾਰ ਕਿਹੋ ਜਿਹੀ ਸੀ ਹਰ ਅੰਕ ਵਿੱਚ ਗੌਰੀ ਕੰਡਾ ਹਾਗੇ ਨਾਂ ਨਾਲ ਕਲਮ ਲਿਖਦੀ ਸੀ ਕੰਡਾ ਹਾਗੇ ਦਾ ਭਾਵ ਹੁੰਦਾ ਹੈ ਜਿਵੇਂ ਮੈਂ ਦੇਖਿਆ ਉਹਨਾਂ ਦਾ ਸੰਪਾਦਕੀ ਪੱਤਰਿਕਾ ਦੇ ਤੀਸਰੇ ਪੰਨੇ ਉੱਪਰ ਛਪਦਾ ਸੀ ਇਸ ਵਾਰ ਦਾ ਸੰਪਾਦਕੀ ਫੇਕ ਨਿਊਜ਼ ਉੱਪਰ ਸੀ ਅਤੇ ਉਸ ਦਾ ਸਿਰਲੇਖ ਸੀ ਫੇਕ ਨਿਊਜ਼ ਦੇ ਜ਼ਮਾਨੇ ਵਿੱਚ ਇਹ ਸੰਪਾਦਕੀ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ ਅਦਾਰਾ ਲੋਕ ਕਾਫਲਾ ਤੋ ਕਹਿੰਦੇ ਨੇ ਫੇਕ ਨਿਊਜ਼ ਦੇ ਜ਼ਮਾਨੇ ਵਿੱਚ ਇਸ ਹਫ਼ਤੇ ਦੇ ਅੰਕ ਵਿੱਚ ਮੇਰੇ ਦੋਸਤ ਡਾਕਟਰ ਵਾਸੂ ਨੇ ਗੋਬਲਸ ਦੀ ਤਰ੍ਹਾਂ ਇੰਡੀਆ ਵਿੱਚ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਦੇ ਬਾਰੇ ਵਿੱਚ ਲਿਖਿਆ ਹੈ ਝੂਠ ਦੀਆਂ ਐਸੀਆਂ ਫੈਕਟਰੀਆਂ ਜ਼ਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਹਨ ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ ਮੈਂ ਉਸ ਦੇ ਬਾਰੇ ਵਿੱਚ ਆਪਣੇ ਸੰਪਾਦਕੀ ਵਿੱਚ ਦੱਸਣ ਦਾ ਯਤਨ ਕਰਾਂਗੀ ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ ਉਸ ਦਿਨ ਸੋਸ਼ਲ ਮੀਡੀਆ ਵਿੱਚ ਇੱਕ ਝੂਠ ਫੈਲਾਇਆ ਗਿਆ ਫੈਲਾਉਣ ਵਾਲੇ ਸੰਘ ਦੇ ਲੋਕ ਸਨ ਇਹ ਝੂਠ ਕੀ ਸੀ ਝੂਠ ਇਹ ਹੈ ਕਿ ਕਰਨਾਟਕਾ ਸਰਕਾਰ ਜਿੱਥੇ ਕਹੇਗੀ ਗਣੇਸ਼ ਜੀ ਦੀ ਮੂਰਤੀ ਉੱਥੇ ਸਥਾਪਿਤ ਕਰਨੀ ਹੈ ਉਸ ਤੋਂ ਪਹਿਲਾਂ 10 ਲੱਖ ਡਿਪੋਜ਼ਿਟ ਕਰਨਾ ਹੋਵੇਗਾ ਮੂਰਤੀ ਦੀ ਉਚਾਈ ਕਿੰਨੀ ਹੋਵੇਗੀ ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ ਦੂਸਰੇ ਧਰਮ ਦੇ ਲੋਕ ਜਿੱਥੇ ਰਹਿੰਦੇ ਹਨ ਉਹਨਾਂ ਰਸਤਿਆਂ ਤੋਂ ਜਲ ਪ੍ਰਵਾਹ ਕਰਨ ਦੇ ਲਈ ਨਹੀਂ ਲਿਜਾ ਸਕਦੇ ਪਟਾਕੇ ਵਗੈਰਾ ਨਹੀਂ ਚਲਾ ਸਕਦੇ ਸੰਘ ਦੇ ਲੋਕਾਂ ਨੇ ਇਸ ਝੂਠ ਨੂੰ ਖੂਬ ਫੈਲਾਇਆ ਇਹ ਝੂਠ ਇੰਨਾ ਜ਼ੋਰ ਨਾਲ ਫੈਲ ਗਿਆ ਕਿ ਅੰਤ ਵਿਚ ਕਰਨਾਟਕਾ ਦੇ ਪੁਲਿਸ ਮੁਖੀ ਆਰ ਕੇ ਦੱਤਾ ਨੂੰ ਪ੍ਰੈਸ ਕਾਨਫਰੰਸ ਸੱਦਣੀ ਪਈ ਅਤੇ ਸਫਾਈ ਦੇਣੀ ਪਈ ਕਿ ਸਰਕਾਰ ਨੇ ਐਸਾ ਕੋਈ ਨਿਯਮ ਨਹੀਂ ਬਣਾਇਆ ਹੈ ਇਹ ਸਭ ਝੂਠ ਹੈ ਅੱਗੇ ਕਹਿੰਦੇ ਨੇ ਜਦੋਂ ਅਸੀਂ ਇਸ ਝੂਠ ਦਾ ਸੋਰਸ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜਾ ਪਹੁੰਚਿਆ ਅੱਗੇ ਨਾਮ ਕੱਟਿਆ ਹੋਇਆ ਸਮਥਿੰਗ ਨਾਮ ਦੀ ਵੈਬਸਾਈਟ ਉੱਪਰ ਇਹ ਵੈਬਸਾਈਟ ਪੱਕੇ ਹਿੰਦੂਤਵਵਾਦੀਆਂ ਦੀ ਹੈ ਇਸ ਦਾ ਕੰਮ ਆਏ ਦਿਨ ਫੇਕ ਨਿਊਜ਼ ਬਣਾ ਬਣਾ ਕੇ ਸੋਸ਼ਲ ਮੀਡੀਆ ਵਿਚ ਫੈਲਾਉਣਾ ਹੈ 11 ਅਗਸਤ ਨੂੰ ਇਸ ਵਿਚ ਇਕ ਹੈਡਿੰਗ ਲਗਾਇਆ ਗਿਆ ਕਰਨਾਟਕ ਵਿਚ ਤਾਲਿਬਾਨ ਸਰਕਾਰ ਇਸ ਹੈਡਿੰਗ ਦੇ ਸਹਾਰੇ ਪੂਰੇ ਰਾਜ ਵਿਚ ਝੂਠ ਫੈਲਾਉਣ ਦੀ ਕੋਸ਼ਿਸ਼ ਹੋਈ ਸੰਘ ਦੇ ਲੋਕ ਇਸ ਵਿਚ ਕਾਮਯਾਬ ਵੀ ਹੋਏ ਜੋ ਲੋਕ ਕਿਸੇ ਨਾ ਕਿਸੇ ਵਜ੍ਹਾ ਨਾਲ ਸਿੱਧਾਰਮਈਆ ਸਰਕਾਰ ਤੋਂ ਨਾਰਾਜ਼ ਰਹਿੰਦੇ ਹਨ ਉਨ੍ਹਾਂ ਲੋਕਾਂ ਨੇ ਇਸ ਫੇਕ ਨਿਊਜ਼ ਨੂੰ ਆਪਣਾ ਹਥਿਆਰ ਬਣਾ ਲਿਆ ਸਭ ਤੋਂ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਲੋਕਾਂ ਨੇ ਵੀ ਬਗੈਰ ਸੋਚੇ ਸਮਝੇ ਇਸ ਨੂੰ ਸਹੀ ਮੰਨ ਲਿਆ ਆਪਣੇ ਕੰਨ ਨੱਕ ਅਤੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ ਪਿਛਲੇ ਅੱਛਾ ਅੱਗੇ ਉਹ ਹੋਰ ਕਾਫੀ ਸਾਰੀਆਂ ਐਗਜ਼ਾਮਪਲ ਦੇ ਰਹੇ ਨੇ ਸਾਰੇ ਪੜ੍ਹਦੇ ਚਲੀਏ ਜਾਂ
ਹਾਂਜੀ ਇੱਕ ਐਗਜ਼ਾਮਪਲ ਆਪਾਂ ਪੜ੍ਹ ਲੈਂਦੇ ਕਿਉਂਕਿ ਕਾਫੀ ਲੰਬਾ ਹੈ
ਹਾਂਜੀ ਹਾਂ ਉਹ ਕਾਫੀ ਸਾਰੀਆਂ ਐਗਜ਼ਾਮਪਲ ਤੇ ਅੱਗੇ ਰਾਮ ਰਹੀਮ ਦੀ ਗੱਲ ਕਰਦੇ ਨੇ ਕਿ ਕਿਸ ਤਰ੍ਹਾਂ ਉਹ
ਰਾਮ ਰਹੀਮ ਵਾਲੀ ਕਰ ਲਓ ਕਿਉਂਕਿ ਉਹ ਨੇੜੇ ਆ ਪੰਜਾਬ ਦੇ
ਹਾਂਜੀ ਹਾਂ ਕਹਿੰਦੇ ਪਿਛਲੇ ਹਫ਼ਤੇ ਜਦੋਂ ਕੋਰਟ ਨੇ ਰਾਮ ਰਹੀਮ ਨਾਮ ਦੇ ਇੱਕ ਢੋਂਗੀ ਬਾਬੇ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਸੁਣਾਈ ਤਾਂ ਉਸ ਦੇ ਨਾਲ ਬੀਜੇਪੀ ਦੇ ਆਗੂਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਵਿਚ ਵਾਇਰਲ ਹੋਣ ਲੱਗੀਆਂ ਇਸ ਢੋਂਗੀ ਬਾਬਾ ਦੇ ਨਾਲ ਮੋਦੀ ਦੇ ਨਾਲ ਨਾਲ ਹਰਿਆਣਾ ਦੇ ਬੀਜੇਪੀ ਵਿਧਾਇਕਾਂ ਦੀਆਂ ਫੋਟੋਆਂ ਅਤੇ ਵੀਡੀਓ ਵਾਇਰਲ ਹੋਣ ਲੱਗੀਆਂ ਇਸ ਨਾਲ ਬੀਜੇਪੀ ਅਤੇ ਸੰਘ ਪਰਿਵਾਰ ਪਰੇਸ਼ਾਨ ਹੋ ਗਏ ਇਸ ਨੂੰ ਕਾਊਂਟਰ ਕਰਨ ਲਈ ਗੁਰਮੀਤ ਬਾਬਾ ਦੇ ਬਗਲ ਵਿਚ ਕੇਰਲਾ ਦੇ CPM ਦੇ ਮੁੱਖ ਮੰਤਰੀ ਪਿਨਰਾਈ ਵਿਜੇਨ ਦੇ ਬੈਠੇ ਹੋਣ ਦੀ ਤਸਵੀਰ ਵਾਇਰਲ ਕਰਵਾ ਦਿੱਤੀ ਗਈ ਇਹ ਤਸਵੀਰ ਫੋਟੋਸ਼ਾਪ ਕੀਤੀ ਹੋਈ ਸੀ ਅਸਲੀ ਤਸਵੀਰ ਵਿਚ ਕਾਂਗਰਸ ਦੇ ਆਗੂ ਓਮਨ ਚਾਂਡੀ ਬੈਠੇ ਹਨ ਲੇਕਿਨ ਉਨ੍ਹਾਂ ਦੇ ਧੜ ਉਪਰ ਵਿਜੇਨ ਦਾ ਸਿਰ ਲਗਾ ਦਿੱਤਾ ਗਿਆ ਅਤੇ ਸੰਘ ਦੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ਵਿਚ ਫੈਲਾ ਦਿੱਤਾ ਸ਼ੁਕਰ ਹੈ ਸੰਘ ਦਾ ਇਹ ਤਰੀਕਾ ਕਾਮਯਾਬ ਨਹੀਂ ਹੋਇਆ ਕਿਉਂਕਿ ਕੁਝ ਲੋਕ ਤੁਰੰਤ ਹੀ ਇਸ ਦਾ ਅਸਲੀ ਫੋਟੋ ਕੱਢ ਲਿਆਏ ਅਤੇ ਸੋਸ਼ਲ ਮੀਡੀਆ ਵਿਚ ਸੱਚਾਈ ਪੇਸ਼ ਕਰ ਦਿੱਤੀ ਹਾਂਜੀ ਹਾਂ ਸੋ ਕਾਫੀ ਸਾਰੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਉਹਨਾਂ ਨੇ ਦਿੱਤੀਆਂ ਹੋਈਆਂ ਸਾਰੀਆਂ ਹੀ ਕਿ ਕਿਸ ਤਰ੍ਹਾਂ ਉਹ ਸੰਘ ਦੇ ਜਿਹੜੇ ਲੋਕ ਕੰਮ ਕਰਦੇ ਨੇ ਸੋਸ਼ਲ ਮੀਡੀਆ ਸਾਈਟਸ ਤੇ ਉਹ ਕਿਸ ਤਰ੍ਹਾਂ ਇਹ ਸਾਰਾ ਕੁਛ ਫੇਕ ਨਿਊਜ਼ ਵਾਲਾ ਕੰਮ ਕਰਦੇ ਨੇ ਹਾਂਜੀ ਅੱਗੇ ਚਲਦੇ ਚਲਦੇ ਮੈਂ
ਗੁੰਡਾਗਰਦੀ ਖਤਮ ਨੀ ਹੋਈ ਹੈਗੀ ਅੱਜ ਕੱਲ ਦਾ ਬਿਆਨ ਸੀਗਾ ਕੇਰਲਾ ਦਾ ਜਿਹੜਾ ਸੰਘ ਦਾ ਮੁਖੀ ਹੈ ਉਹਨੇ ਕਿਹਾ ਵੀ ਇੱਥੇ ਹਲੇ ਸ਼ੁਰੂਆਤ ਆ ਏਦਾਂ ਹੀ ਕਰਾਂਗੇ ਆਪਾਂ ਉਹ ਕੁਛ ਉਹਨਾਂ ਦੀ ਵਰਡਿੰਗ ਹੈ ਤੁਸੀਂ ਸ਼ਾਇਦ ਮੰਦਿਰ ਦੇ ਲੱਗ ਗਿਆ ਉਹ ਤੇ ਫਿਰ ਤੁਹਾਨੂੰ ਉਦਾਂ ਕੱਟਾਂਗੇ ਹਾਂਜੀ
ਹਾਂ ਉਹ ਕਾਫੀ ਸਾਰੀਆਂ ਐਗਜ਼ਾਮਪਲਸ ਦੇ ਰਹੇ ਨੇ ਕਿ ਉਹ ਜਿੱਥੇ ਜਿੱਥੇ ਬੀਜੇਪੀ ਸਰਕਾਰ ਹੈ ਉਹ ਕਲੇਮ ਕਰਦੀ ਹੈ ਕਿ ਅਸੀਂ ਬਹੁਤ ਡਿਵੈਲਪਮੈਂਟ ਕਰ ਦਿੱਤੀ ਹੈ ਉਹ ਕਿਤੇ ਕਿਸੇ ਬ੍ਰਿਜ ਦੀ ਫੋਟੋ ਕਿਤੇ ਉਹ ਇੱਕ ਦੱਸ ਰਹੇ ਨੇ ਕਿ ਕੋਈ ਐਪ ਜਾਂ ਸੋਫਟਵੇਅਰ ਜਿਹੜਾ ਕਿ ਤੁਹਾਨੂੰ ਦੱਸ ਦਿੰਦਾ ਕਿ ਫੋਟੋ ਓਰੀਜਿਨਲੀ ਕਦੋਂ ਤੇ ਕਿੱਥੇ ਲਈ ਗਈ ਉਹ ਕੋਈ ਵੀਅਤਨਾਮ ਦੀ ਫੋਟੋ ਹੈ ਕੋਈ ਕਿਸੇ ਹੋਰ ਦੇਸ਼ ਦੀ ਹੈ ਕੋਈ ਜਾਪਾਨ ਦੀਆਂ ਸੜਕਾਂ ਦੀ ਫੋਟੋ ਹੈ ਉਹ ਸਾਰੇ ਬੀਜੇਪੀ ਹਾਂਜੀ ਲਿਟਰਲੀ ਫੋਟੋਆਂ ਦਿਖਾ ਰਹੇ ਨੇ ਕੈਲੀਫੋਰਨੀਆ ਬਨਾਮ ਪੰਜਾਬ ਹਾਂਜੀ ਸੋ ਕਹਿੰਦੇ ਐਸੇ ਫੇਕ ਨਿਊਜ਼ ਫੈਲਾਉਣ ਵਿਚ ਸਾਡੇ ਕਰਨਾਟਕਾ ਦੇ RSS ਅਤੇ ਬੀਜੇਪੀ ਦੇ ਆਗੂ ਵੀ ਕੋਈ ਘੱਟ ਨਹੀਂ ਹਨ ਕਰਨਾਟਕਾ ਦੇ ਸਾਂਸਦ ਪ੍ਰਤਾਪ ਸਿਨਹਾ ਨੇ ਇੱਕ ਰਿਪੋਰਟ ਸ਼ੇਅਰ ਕੀਤੀ ਕਿਹਾ ਕਿ ਇਹ ਟਾਈਮਜ਼ ਆਫ ਇੰਡੀਆ ਵਿਚ ਆਈ ਹੈ ਉਸ ਦੀ ਹੈਡਲਾਈਨ ਇਹ ਸੀ ਕਿ ਹਿੰਦੂ ਕੁੜੀ ਨੂੰ ਮੁਸਲਮਾਨ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਦੁਨੀਆਂ ਭਰ ਦੇ ਹਾਂਜੀ ਕਹਿੰਦੇ ਨੇ ਕਿ ਉਸ ਦੀ ਹੈਡਲਾਈਨ ਇਹ ਸੀ ਕਿ ਹਿੰਦੂ ਕੁੜੀ ਨੂੰ ਮੁਸਲਮਾਨ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਦੁਨੀਆਂ ਭਰ ਨੂੰ ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸੱਚਾਈ ਜਾਣਨ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਕਿਸੇ ਵੀ ਅਖਬਾਰ ਨੇ ਇਹ ਨਿਊਜ਼ ਨਹੀਂ ਛਾਪੀ ਸੀ ਬਲਕਿ ਫੋਟੋਸ਼ਾਪ ਦੇ ਜ਼ਰੀਏ ਕਿਸੇ ਹੋਰ ਨਿਊਜ਼ ਵਿਚ ਹੈਡਲਾਈਨ ਲਗਾ ਦਿੱਤੀ ਗਈ ਸੀ ਅਤੇ ਹਿੰਦੂ ਮੁਸਲਿਮ ਰੰਗਤ ਦੇ ਦਿੱਤੀ ਗਈ ਇਸ ਦੇ ਲਈ ਟਾਈਮਜ਼ ਆਫ ਇੰਡੀਆ ਦਾ ਨਾਮ ਇਸਤੇਮਾਲ ਕੀਤਾ ਗਿਆ ਜਦੋਂ ਹੰਗਾਮਾ ਹੋਇਆ ਕਿ ਇਹ ਤਾਂ ਫੇਕ ਨਿਊਜ਼ ਹੈ ਤਾਂ ਸੰਸਦ ਦੇ ਡਿਲੀਟ ਕਰ ਦਿੱਤੀ ਪਰ ਮਾਫੀ ਨਹੀਂ ਮੰਗੀ ਫਿਰਕੂ ਝੂਠ ਫੈਲਾਉਣ ਉੱਪਰ ਕੋਈ ਪਛਤਾਵਾ ਜ਼ਾਹਿਰ ਨਹੀਂ ਕੀਤਾ ਜਿਵੇਂ ਕਿ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿੱਚ ਲਿਖਿਆ ਹੈ ਮੈਂ ਵੀ ਬਿਨਾਂ ਸਮਝੇ ਇੱਕ ਫੇਕ ਨਿਊਜ਼ ਸ਼ੇਅਰ ਕਰ ਦਿੱਤੀ ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫੋਟੋਸ਼ਾਪ ਕਰਕੇ ਸਾਂਝੀ ਕਰ ਦਿੱਤੀ ਥੋੜੀ ਦੇਰ ਵਿੱਚ ਦੋਸਤ ਸ਼ਸ਼ੀ ਧਰ ਨੇ ਦੱਸਿਆ ਕਿ ਇਹ ਫੋਟੋ ਫਰਜ਼ੀ ਹੈ ਨਕਲੀ ਹੈ ਮੈਂ ਤੁਰੰਤ ਹਟਾ ਦਿੱਤੀ ਅਤੇ ਗਲਤੀ ਵੀ ਮੰਨੀ ਇਹੀ ਨਹੀਂ ਫੇਕ ਅਤੇ ਅਸਲੀ ਤਸਵੀਰ ਦੋਨਾਂ ਨੂੰ ਇਕੱਠੀਆਂ ਛਾਪ ਕੇ ਟਵੀਟ ਕੀਤਾ ਇਸ ਗਲਤੀ ਦੇ ਪਿੱਛੇ ਮਨਸ਼ਾ ਫਿਰਕੂ ਤੌਰ ਤੇ ਭੜਕਾਉਣ ਜਾਂ ਪ੍ਰੋਪੇਗੰਡਾ ਕਰਨ ਦੀ ਨਹੀਂ ਸੀ ਫਾਸ਼ਿਸਟਾਂ ਦੇ ਖਿਲਾਫ਼ ਲੋਕ ਜੁੜ ਰਹੇ ਸਨ ਇਸ ਦਾ ਸੰਦੇਸ਼ ਦੇਣਾ ਹੀ ਮੇਰਾ ਮਕਸਦ ਸੀ ਫਾਈਨਲੀ ਜੋ ਵੀ ਫੇਕ ਨਿਊਜ਼ ਨੂੰ ਐਕਸਪੋਜ਼ ਕਰਦੇ ਹਨ ਉਹਨਾਂ ਨੂੰ ਮੈਂ ਉਹਨਾਂ ਨੂੰ ਸਲਾਮ ਮੇਰੀ ਖਵਾਇਸ਼ ਹੈ ਕਿ ਉਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋਵੇ
ਬਹੁਤ ਵਧੀਆ ਜੀ ਸਲਾਮ ਜੀ ਇਹਨਾਂ ਨੂੰ ਸਰੋਤਿਆਂ ਨੇ ਇਹ ਵੀ ਸਾਂਝਾ ਕਰ ਦਈਏ ਕਿ ਇਹ ਮੈਗਜ਼ੀਨ ਆਪਣੇ ਕੋਲ ਛੇਤੀ ਪਹੁੰਚ ਜਾਊਗਾ
ਹਾਂਜੀ
ਜਿਹਨੂੰ ਹਾਰਡ ਕਾਪੀ ਚਾਹੀਦੀ ਅਸੀਂ ਹਾਰਡ ਕਾਪੀ ਛਾਪ ਕੇ ਭੇਜ ਸਕਦੇ ਹਾਂ ਤੇ ਬਾਕੀ ਸੋਫਟ ਕਾਪੀ ਜਿਹੜਾ ਅਸੀਂ ਈਮੇਲ ਕਰ ਸਕਦੇ ਹਾਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਨੂੰ ਆਪਣਾ ਐਡਰੈਸ ਤੇ ਪਤਾ ਦੇ ਸਕਦੇ ਹੋ ਅਸੀਂ ਇਹ ਮੈਗਜ਼ੀਨ ਤੁਹਾਨੂੰ ਭੇਜ ਦਿਆਂਗੇ ਅਨੂ ਜੀ ਇਹਦੇ ਵਿੱਚ ਆਪਾਂ ਬਹੁਤੀ ਜਿੱਦਾਂ ਪਹਿਲਾਂ ਕਿਹਾ ਕਿ ਡਿਟੇਲ ਦੇ ਵਿੱਚ ਜਾਵਾਂਗੇ ਪਰ ਇੱਕ ਗੱਲ ਜਿਵੇਂ ਰਵੀਸ਼ ਕੁਮਾਰ ਹੋਣਾ ਨੇ ਬਹੁਤ ਹੀ ਕਮਾਲ ਦੀ ਇਹਦਾ ਅਨੈਲਿਸਿਸ ਕੀਤਾ ਹੈ ਕਿ ਜਿਹੜੇ ਜਰਨਲਿਸਟ ਜਿਹੜੀ ਮਾਤ ਭਾਸ਼ਾ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਨਾ ਉਹ ਸਭ ਤੋਂ ਵੱਡਾ ਖਤਰਨਾਕ ਮੰਨੇ ਜਾਂਦੇ ਨੇ ਸਟੇਟ ਵੱਲੋਂ ਕਿਉਂਕਿ ਉਹ ਸਿੱਧੀ ਗੱਲ ਮਾਸਸ ਤੱਕ ਪਹੁੰਚਦੀ ਹੈ ਜਦਕਿ ਜਿਹੜੇ ਇੰਗਲਿਸ਼ ਦੇ ਵਿੱਚ ਕਰਦੇ ਆ ਉਹ ਹਜੇ ਤੱਕ ਇੰਨਾ ਐਕਸਪੋਜ਼ ਨਹੀਂ ਹੁੰਦੇ ਜਦਕਿ ਗੱਲ ਉਹਨਾਂ ਦੀ ਵੀ ਕਈਆਂ ਦੀ ਉਹੋ ਜਿਹੀ ਹੁੰਦੀ ਹੈ
ਪਰ ਭਾਰਤ ਇਸ ਤਰ੍ਹਾਂ ਦਾ ਦੇਸ਼ ਹੈ ਕਿ ਜਿੱਥੇ ਇੱਕ ਮੇਰਾ ਖਿਆਲ ਜਿਹੜਾ ਬਹੁਤ ਵੱਡਾ ਮਿਡਲ ਕਲਾਸ ਦਾ ਵਰਗ ਹੈ ਉਹ ਤਾਂ ਸਾਰੇ ਸਮਝਦੇ ਨੇ ਅੰਗਰੇਜ਼ੀ ਪਰ ਉਸ ਤੋਂ ਜਿਹੜੇ ਨਿਚਲੇ ਲੈਵਲ ਦੇ ਨੇ ਜਾਂ ਬਾਕੀ ਵੀ ਉਹਨੂੰ ਪੜ੍ਹ ਲੈਂਦੇ ਨੇ ਕਈ ਵਾਰੀ ਇੰਗਲਿਸ਼ ਐਸੇ ਕਿਸਮ ਦੀ ਲਿਖੀ ਹੁੰਦੀ ਹੈ ਸਾਨੂੰ ਡਿਕਸ਼ਨਰੀ ਨਾਲ ਲੈ ਕੇ ਬੈਠਣਾ ਪੈਂਦਾ ਸੋ ਮਤਲਬ ਕਿ ਸਾਡੀ ਫਸਟ ਲੈਂਗੁਏਜ ਨਹੀਂ ਹੈ ਇੰਗਲਿਸ਼ ਜ਼ਿਆਦਾਤਰ
ਪਿੰਡਾਂ ਚ ਰਹਿਣ ਵਾਲੇ ਜਿਹੜੀ ਬਹੁਤ ਹੀ ਮੈਜੋਰਿਟੀ ਹਿੰਦੁਸਤਾਨ ਦੀ ਉਹ ਇੰਗਲਿਸ਼ ਸਮਝਣ ਤੋਂ
ਅਸਮਰਥ
ਨੇ ਸੋ ਇਹਨਾਂ ਇਹ ਵੀ ਇੱਕ ਕਿਉਂਕਿ ਜਿਵੇਂ ਹੁਣ ਆਪਾਂ ਉਹ ਰਾਮ ਰਹੀਮ ਦੀ ਵੀ ਐਗਜ਼ਾਮਪਲ ਲੈਂਦੇ ਹਾਂ ਉਹ ਜਿਹੜੇ ਜਰਨਲਿਸਟ ਸੀਗੇ ਛਤਰਪਤੀ ਮੈਂ ਪਹਿਲਾਂ ਨਾਮ ਭੁੱਲ ਗਿਆ ਉਹਨਾਂ ਦਾ ਅਸ਼ੋਕ ਛਤਰਪਤੀ ਉਹ ਵੀ ਇੱਕ ਛੋਟਾ ਜਿਹਾ ਕੋਈ ਅਖਬਾਰ ਸੀਗਾ ਲੋਕਲ ਜਿਹਦੇ ਵਿੱਚ ਉਹਨਾਂ ਨੇ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਉਹਨਾਂ ਦਾ ਨਤੀਜਾ ਭੁਗਤਣਾ ਪਿਆ ਸੋ ਬੜੀ ਟ੍ਰੈਜਡੀ ਹੈ ਜੀ ਪਰ ਜਿਹੜਾ ਜਿੱਥੋਂ ਗੌਰੀ ਲੰਕੇਸ਼ ਆਪਣਾ ਸੰਘਰਸ਼ ਖਤਮ ਕਰਕੇ ਗਏ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਗਾਂਹ ਲੈ ਕੇ ਜਾਈਏ ਜਿਹੜਾ ਲਾਸਟ ਉਹਨਾਂ ਜਿਹੜਾ ਮਸਲਾ ਜਿਹੜਾ ਮੇਨ ਚੁੱਕਿਆ ਸੀਗਾ ਉਹ ਰਹਿੰਗਾ ਜਿਹੜੇ ਮੁਸਲਮਾਨ ਭਾਈਚਾਰੇ ਚ ਨੇ ਬਰਮਾ ਤੋਂ ਜਾਂ ਮਿਆਂਮਾਰ ਤੋਂ ਸੋ ਅਸੀਂ ਇਹਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਸਮਝਦੇ ਹਾਂ ਉਹਦੇ ਵਿੱਚ ਕਿਹੋ ਜਿਹੀਆਂ ਫਾਸ਼ੀਵਾਦੀ ਤਾਕਤਾਂ ਚਾਹੇ ਉਹ ਹਿੰਦੁਸਤਾਨ ਹੋਵੇ ਚਾਹੇ ਮਿਆਂਮਾਰ ਚ ਹੋਵੇ ਤੇ ਪਿੱਛੇ ਜਿਹੜੀਆਂ ਹੋਰ ਫਾਸ਼ੀਵਾਦੀ ਤਾਕਤਾਂ ਵੈਸਟ ਵਾਲੀਆਂ ਖੜੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਸੋ ਦੋਸਤੋ ਇਹਦੇ ਵਿੱਚ ਮੈਂ ਅਨੂ ਜੀ ਹੁਣਾਂ ਨੂੰ ਕ੍ਰੈਡਿਟ ਦਊਂਗਾ ਕਿ ਇਹਨਾਂ ਨੇ ਕਾਫੀ ਰਿਸਰਚ ਕੀਤੀ ਇਸ ਮਾਮਲੇ ਦੇ ਵਿੱਚ ਇਹ ਜਿਹੜੀ ਇਹ ਪ੍ਰੋਬਲਮ ਆ ਇਹ ਨਵੀਂ ਨਹੀਂ ਹੈ ਬਹੁਤ ਪੁਰਾਣੀ ਹੈ ਜਿਵੇਂ ਆਪਾਂ ਕਈ ਵਾਰੀ ਇਸ ਰੇਡੀਓ ਦੇ ਮਾਧਿਅਮ ਤੋਂ ਗੱਲ ਕੀਤੀ ਹੈ ਕਿ ਕੋਈ ਕਿਸੇ ਮੁਲਕ ਨੂੰ ਕੋਈ ਕਿਸੇ ਕਿਸਮ ਦੀ ਆਜ਼ਾਦੀ ਨਹੀਂ ਮਿਲੀ ਹੈਗੀ ਉਹੀ ਜਿਹੜੀਆਂ ਪਾਵਰ ਜਿਹੜੀਆਂ ਪਹਿਲਾਂ ਦੁਨੀਆਂ ਨੂੰ ਰਨ ਕਰਦੀਆਂ ਸੀਗੀਆਂ ਉਹੀ ਰਨ ਕਰ ਰਹੀਆਂ ਨੇ ਸਿਰਫ ਉਹਨਾਂ ਦੇ ਢੰਗ ਤਰੀਕੇ ਜਿਹੜੇ ਉਹ ਬਦਲ ਗਏ ਆ ਵੱਖਰੇ ਵੱਖਰੇ ਉਹਨਾਂ ਨੇ NGO ਬਣਾ ਦਿੱਤੇ ਆ ਬੈਂਕਾਂ ਇੰਟਰਨੈਸ਼ਨਲ ਮੋਨੀਟਰੀ ਫੰਡ ਵਰਲਡ ਬੈਂਕ ਇਹੋ ਵੱਖਰੇ ਵੱਖਰੇ ਜਿਹੜੇ ਇੰਸਟੀਚਿਊਟ ਨੇ ਉਹ ਕਿਸ ਤਰੀਕੇ ਨਾਲ ਆ ਕੇ ਤੁਹਾਡੇ ਮੁਲਕਾਂ ਦੇ ਵਿੱਚ ਇਨਫਿਲਟ੍ਰੇਟ ਕਰਕੇ ਤੁਹਾਨੂੰ ਉਹ ਇੱਕ ਗਰੀਬ ਬਣਾ ਕੇ ਇਹੋ ਜਿਹੇ ਕੌਨਫਲੈਕਟ ਜਿਹੜੇ ਨੇ ਉਹ ਪੈਦਾ ਕਰਦੇ ਆ ਸੋ ਅਨੂ ਜੀ ਪਹਿਲਾਂ ਤੇ ਸਰੋਤਿਆਂ ਨਾਲ ਸਾਂਝਾ ਕਰੋ ਕਿ ਇਹ ਮੁਲਕ ਦੀ ਬਰੀਫ ਦੇ ਵਿੱਚ ਹਿਸਟਰੀ ਕੀ ਆ ਔਰ ਕਿਸ ਤਰੀਕੇ ਨਾਲ ਇੰਪੀਰੀਅਲ ਪਾਵਰ ਨੇ ਜਿਹੜੀਆਂ ਕਲੋਨੀਅਲ ਪਾਵਰ ਆ ਉਹ ਇਹ ਛੋਟੇ ਮੁਲਕਾਂ ਦੇ ਉੱਪਰ ਕਿਸ ਤਰ੍ਹਾਂ ਕਾਬਜ਼ ਹੁੰਦੀਆਂ ਨੇ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਨੇ ਉਹ ਚੱਲਦੀਆਂ ਨੇ
ਹਾਂਜੀ ਹਾਂ ਮੈਨੂੰ ਲੱਗਦਾ ਮੈਂ ਇਹ ਜਿਹੜੀ ਖੋਜ ਹੈ ਇਹਦਾ ਸਾਰਾ ਕ੍ਰੈਡਿਟ ਮੈਂ ਨਹੀਂ ਲੈ ਸਕਦੀ ਸਾਡੇ ਨੌਰਥਲੈਂਡ ਚ ਇੱਕ ਸਾਥੀ ਕਿੱਟਾ ਨਾ ਜਿਹੜੇ ਕਿ ਅਸੀਂ ਚਾਹੁੰਦੇ ਸੀਗੇ ਕਿ ਉਹ ਖੁਦ ਆ ਕੇ ਗੱਲ ਕਰਨ ਪਰ ਉਹ ਝਿਜਕਦੇ ਨੇ ਰੇਡੀਓ ਤੇ ਗੱਲਬਾਤ ਕਰਨ ਤੋਂ ਮੇਰਾ ਖਿਆਲ ਕੋਈ ਵਜ੍ਹਾ ਨਹੀਂ ਹੈ ਗਿਆਨ ਬਹੁਤ ਡੂੰਘਾ ਉਹਨਾਂ ਦਾ ਸੋ ਜ਼ਿਆਦਾ ਖੋਜ ਉਹਨਾਂ ਦੀ ਹੈ ਸੋ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਮੈਂ ਕਹਾਂਗੀ ਕਿ ਜੁਆਇੰਟ ਹੈ ਸਾਡਾ ਕੰਮ ਸਾਡਾ ਇਕੱਲਿਆਂ ਦਾ ਨਹੀਂ ਹੈ ਤੋ ਉਹਨਾਂ ਨੇ ਸਾਨੂੰ ਕਾਫੀ ਜਿਹੜੀਆਂ ਦਿਸ਼ਾਵਾਂ 'ਚ ਸ਼ਾਇਦ ਮੈਂ ਉਸ ਵਕਤ ਨਹੀਂ ਸੀ ਦੇਖ ਰਹੀ ਉੱਧਰ ਨੂੰ ਮੈਨੂੰ ਉਹਨਾਂ ਨੇ ਪੁਆਇੰਟ ਕੀਤਾ
ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ
ਹਾਂਜੀ ਉਹਨਾਂ ਦਾ
ਖਾਸ ਕਰਕੇ ਹਿੰਦੁਸਤਾਨ ਦੇ ਭਾਗਵਾਂ ਰੇਟ ਤੇ ਉਹ ਬਹੁਤ ਇੱਕ ਵਧੀਆ ਅੱਖਰ ਰੱਖਦੇ ਆ
ਹਾਂਜੀ ਇੱਕ ਅੰਬੇਡਕਰ ਗਾਂਧੀ ਵਾਲੇ ਜਿਹੜੇ ਸਾਰੀ ਗੱਲਬਾਤ ਉਹਦੇ 'ਚ ਵੀ ਉਹਨਾਂ ਦੀ ਕਾਫੀ ਪਕੜ ਹੈ ਸੋ ਆਉਂਦੇ ਸਮੇਂ 'ਚ ਕੋਸ਼ਿਸ਼ ਅਸੀਂ ਕਰਦੇ ਰਹਾਂਗੇ ਕਿ ਉਹ ਖੁਦ ਆ ਕੇ ਰੇਡੀਓ ਤੇ ਇੱਥੇ ਗੱਲ ਕਰਨ
ਤੁਸੀਂ ਵੀ ਜਿਹੜੇ ਸੁਣਨ ਵਾਲੇ ਸਰੋਤ ਨੇ ਕਿਟਾਨਾ ਸੈਕਸ਼ਨ ਉਹਨਾਂ ਦਾ ਨਾਂ ਆ
ਹਾਂਜੀ
ਫੇਸਬੁੱਕ ਤੇ ਤੁਸੀਂ ਰਿਕੁਐਸਟ ਭੇਜੋਗੇ ਤੇ ਉਹਨਾਂ ਦੀਆਂ ਪੋਸਟ ਬਹੁਤ ਵਧੀਆ ਹੁੰਦੀਆਂ ਹਾਂ
ਹਾਂ ਬਿਲਕੁਲ ਤੁਸੀਂ ਖੁਦ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਤੋ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਤਿਹਾਸ ਦੇਖਣਾ ਬਹੁਤ ਜ਼ਰੂਰੀ ਹੈ ਅਸੀਂ ਮੇਰਾ ਖਿਆਲ ਹੈ ਅਰਲੀ 1900s ਜਾਂ ਥੋੜ੍ਹਾ ਉਸ ਤੋਂ ਵੀ ਪਿੱਛੇ ਚਲੀ ਜਾਈਏ 19th century ਜਦੋਂ ਕਿ ਬ੍ਰਿਟਨ ਨੇ ਜਗ੍ਹਾ ਜਗ੍ਹਾ ਜਾ ਕੇ ਆਪਣੀਆਂ ਕਾਲੋਨੀਆਂ ਜਿਹੜੀਆਂ ਨੇ ਬਸਤੀਆਂ ਇਸਟੈਬਲਿਸ਼ ਕੀਤੀਆਂ ਸੋ ਬਰਮਾ ਵੀ ਇੱਕ ਬਸਤੀ ਸੀ ਉਸ ਵਕਤ ਬ੍ਰਿਟਨ ਦੀ ਤੋ ਇਹ ਜਿਹੜੇ ਰੋਹਿੰਗੀਆ ਮੁਸਲਿਮਸ ਨੇ ਇਹ ਉਸ ਤੋਂ ਪਹਿਲਾਂ ਦੀ ਇਹਨਾਂ ਦੀ ਵਸੋਂ ਹੈ ਉੱਥੇ ਪਰ ਉਸ ਵਕਤ ਇਹਨਾਂ ਨੂੰ ਕਾਫੀ ਭਾਰੀ ਗਿਣਤੀ ਵਿੱਚ ਰਿਕਰੂਟ ਕੀਤਾ ਗਿਆ ਬ੍ਰਿਟਨ ਦੀ ਆਰਮੀ ਵਿੱਚ ਜਿਸ ਤਰ੍ਹਾਂ ਕਿ ਆਪਣੇ ਦੇਸ਼ 'ਚ ਵੀ ਕੀਤਾ ਗਿਆ ਸਿੱਖਾਂ ਦੀਆਂ ਰੈਜੀਮੈਂਟ ਸਨ ਸੋ ਇਹਨਾਂ ਨੂੰ ਇਨਲਿਸਟ ਕੀਤਾ ਗਿਆ ਵਰਲਡ ਵਾਰ 2 ਚ ਲੜਨ ਵਾਸਤੇ ਪਰ ਉਸ ਤੋਂ ਪਹਿਲਾਂ ਵੀ ਜੰਗਾਂ ਹੋਈਆਂ ਜਿਹੜੀਆਂ ਕਿ ਬਰਮਾ ਦੇ ਵਿੱਚ ਸੀਮਤ ਸਨ ਤੋ 1942 ਤੋਂ ਮੈਂ ਸ਼ੁਰੂ ਕਰਦੀ ਹਾਂ ਗੱਲ ਉਸ ਵਕਤ ਇੱਕ ਛੋਟਾ ਜਿਹਾ ਵਰਗ ਸੀ ਬਰਮਾ ਵਿੱਚ ਜਿਹੜਾ ਕਿ ਉਹ ਫਰੀਡਮ ਫਾਈਟਰ ਸਨ ਸਾਡੇ ਦੇਸ਼ 'ਚ ਵੀ ਬਹੁਤ ਫਰੀਡਮ ਫਾਈਟਰ ਹੋਏ ਨੇ ਇਹ ਬਰਮਾ ਦੇਸ਼ ਕਾਫੀ ਛੋਟਾ ਆਪਣੇ ਮੁਕਾਬਲੇ ਪਰ ਤੁਹਾਨੂੰ ਬੜੇ ਸਮਾਨਤਾਵਾਂ ਨਜ਼ਰ ਆਉਣਗੀਆਂ ਕਿ ਕਿਸ ਤਰ੍ਹਾਂ ਇਹਨਾਂ ਨੇ ਵੀ ਕਲੋਨੀਅਲ ਰਾਜ ਤੋਂ ਜਿਹੜਾ ਛੁਟਕਾਰਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਇਸ ਲਈ ਮੇਰਾ ਖਿਆਲ ਸਾਡੇ ਸਰੋਤਿਆਂ ਨੂੰ ਗੱਲ ਕਾਫੀ ਸਮਝ ਆਏਗੀ ਤੋ 1942 ਵਿੱਚ ਇੱਕ 1940-42 ਦੇ ਕਰੀਬ ਜੰਗ ਹੁੰਦੀ ਹੈ ਜਿਹਦੇ ਵਿੱਚ ਇਹ ਰੋਹਿੰਗੀਆ ਮੁਸਲਿਮ ਜਿਹੜੇ ਨੇ ਮੋਸਟਲੀ ਵੀ ਇਹ ਸਾਰੇ ਬੰਗਾਲੀ ਮੂਲ ਦੇ ਨੇ ਸੋ ਜਿਹਨੂੰ ਅਸੀਂ ਹੁਣ ਬੰਗਲਾਦੇਸ਼ ਕਹਿੰਦੇ ਹਾਂ ਉੱਥੋਂ ਓਰਿਜਨਲੀ ਉੱਠ ਕੇ ਇਹ ਗਏ ਨੇ ਜਾਂ ਕੁਛ ਜ਼ਬਰਦਸਤੀ ਲੈ ਕੇ ਵੀ ਗਏ ਇਹਨਾਂ ਨੂੰ ਜਿਸ ਤਰ੍ਹਾਂ ਫਿਜੀ ਵਿੱਚ ਭਾਰਤੀ ਮੂਲ ਦੇ ਲੋਕ ਲਿਜਾਏ ਗਏ ਕੰਮ ਕਰਨ ਵਾਸਤੇ ਸੋ ਬ੍ਰਿਟਿਸ਼ ਇਹਨਾਂ ਨੂੰ ਉੱਥੇ ਲੈ ਕੇ ਗਏ ਆਪਣੀ ਉਹਨਾਂ ਨੇ ਇਹਨਾਂ ਨੂੰ ਫੌਜੀ ਬਣਾਇਆ ਆਪਣੀ ਫੌਜ ਬਣਾਈ ਤੋ ਜਿਹੜੇ ਬਰਮਾ ਦੇ ਕੁਛ ਨੈਸ਼ਨਲਿਸਟ ਲੋਕ ਸਨ ਉਹ ਉਸ ਵਕਤ ਜਪਾਨ ਨਾਲ ਜਾ ਕੇ ਰਲੇ ਸੋ ਇੱਕ ਆਰਮੀ ਗਰੁੱਪ ਸੀਗਾ ਆਰਮੀ ਸੀ ਬਕਾਇਦਾ ਜਿਸ ਤਰ੍ਹਾਂ ਇੰਡੀਅਨ ਨੈਸ਼ਨਲ ਆਰਮੀ ਸੀ ਸੁਭਾਸ਼ ਚੰਦਰ ਬੋਸ ਦੀ ਉਹ ਸੀ ਬਰਮਾ ਇੰਡੀਪੈਂਡੈਂਸ ਆਰਮੀ ਸੋ ਉਹਨਾਂ ਉਹਦੇ ਚ ਬਹੁਤ ਥੋੜੇ ਲੋਕ ਸਨ ਉਹ ਸਨ ਜੀ ਇੱਕ ਸਨ ਔਂਗ ਸਨ ਜਿਹੜੇ ਕਿ ਹੁਣ ਜਿਹੜੀ ਔਂਗ ਸਨ ਸੁਕੀ ਜਿਹੜੀ ਉਹਨਾਂ ਦੇ ਪਿਤਾ ਔਰ ਨਾਲ ਪਲੱਸ 30 ਕਾਮਰੇਡਸ ਉਹ ਉਹਨਾਂ ਦੇ ਦੇਸ਼ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਹੀ ਜਾਣਿਆ ਜਾਂਦਾ ਹੈ ਔਂਗ ਸਨ ਐਂਡ 30 ਕਾਮਰੇਡਸ
ਸੋ
ਹਾਂ ਬਿਲਕੁਲ ਥੋੜੇ ਜਿਹੇ ਲੋਕ ਇਹ ਜਾ ਕੇ ਇਹਨਾਂ ਨੇ ਜਪਾਨ ਦੀ ਆਰਮੀ ਦੀ ਸਹਾਇਤਾ ਲਈ ਔਰ 1942 ਵਿੱਚ ਉਹ ਜੰਗ ਇਹਨਾਂ ਨੇ ਲੜੀ ਤੋ ਮੇਰਾ ਖਿਆਲ ਹੈ ਕਿ ਕਾਫੀ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਜਿਹੜੇ ਨੈਸ਼ਨਲਿਸਟ ਹੁਣ ਵੀ ਨੇ ਬਰਮਾ ਵਿੱਚ ਉਹ ਰੋਹਿੰਗੀਆ ਮੁਸਲਿਮਸ ਨੂੰ ਨਹੀਂ ਪਸੰਦ ਕਰਦੇ ਕਿਉਂਕਿ ਉਹ ਕਹਿੰਦੇ ਕਿ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਉਸ ਵਕਤ ਬਹੁਤ ਜ਼ਿਆਦਾ ਡੂੰਘਾ ਵਿਸ਼ਾ ਸੋ ਥੋੜੇ ਜੇ ਸਮੇਂ ਚ ਖੋਜ ਜਿਸ ਤਰ੍ਹਾਂ ਦੀ ਹੋਈ ਹੈ ਉਹ ਉਸ ਆਧਾਰ ਤੇ ਫਿਰ ਗੱਲ ਕਰਾਂਗੇ ਤੋ ਐਨੀ ਵੇ ਚਲਦੇ ਚਲਦੇ ਹੁੰਦਾ 1948 ਵਿਚ ਬਰਮਾ ਜਿਹੜਾ ਆਜ਼ਾਦ ਕਹਿ ਲਓ ਆਜ਼ਾਦ ਜਿਸ ਤਰ੍ਹਾਂ ਅਸੀਂ 1947 ਚ ਜਿਸ ਤਰ੍ਹਾਂ ਦੇ ਅਸੀਂ ਆਜ਼ਾਦ ਹੋਏ ਹਾਂ ਉਸ ਤਰ੍ਹਾਂ ਦਾ ਹੀ ਬਰਮਾ 1948 ਵਿੱਚ ਮਤਲਬ ਕਿ ਬ੍ਰਿਟਿਸ਼ ਛੱਡ ਕੇ ਚਲੇ ਜਾਂਦੇ ਨੇ ਬਰਮਾ ਨੂੰ 1948 ਵਿੱਚ ਤੋ ਉਸ ਵਕਤ 1947 ਦੀ ਐਕਚੁਲੀ ਗੱਲ ਕਰਨੀ ਬਹੁਤ ਜ਼ਰੂਰੀ ਹੈ 1947 ਵਿੱਚ ਉਹ ਜਿਹੜੇ ਔਂਗ ਸਨ ਨੇ ਸੁਕੀ ਦੇ ਪਿਤਾ ਉਹਨਾਂ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ
ਉਹਦੇ ਵਿੱਚ ਵੀ ਬ੍ਰਿਟਿਸ਼ ਦਾ
ਹਾਂਜੀ ਬ੍ਰਿਟਿਸ਼ ਦਾ ਹੱਥ ਹੈ ਪੂਰਾ ਪਹਿਲੇ ਮੈਨੂੰ ਲੱਗਦਾ ਸੀ ਇਨਡਾਇਰੈਕਟ ਹੈ ਪਰ ਨਹੀਂ ਡਾਇਰੈਕਟਲੀ ਬ੍ਰਿਟਿਸ਼ ਦਾ ਹੱਥ ਹੈ ਕਿਉਂਕਿ ਇਹ ਜਿਹੜੇ ਔਂਗ ਸਨ ਨੇ ਇਹਨਾਂ ਨੇ ਕਮਿਊਨਿਸਟ ਪਾਰਟੀ ਆਫ ਬਰਮਾ ਦੇ ਵੀ ਫਾਊਂਡਰਸ ਚੋਂ ਨੇ ਸੋ ਇਹ ਉਸ ਵਕਤ ਨੈਸ਼ਨਲ ਹੀਰੋ ਨੇ ਲੈਫਟ ਵਿੰਗ ਨੇ
ਸਰੋਤਿਆਂ ਨਾਲ ਪਹਿਲੀਆਂ ਅਸੀਂ ਡਿਕਲੇਅਰ ਕਰਦੇ ਹਾਂ ਕਿ ਤੁਸੀਂ ਐ ਨਾ ਸੋਚੋ ਕਿ ਜੇ ਜਿਹੜੀ ਹੁਣ ਵਾਲੀ ਹੈ ਅੰਗ ਸੰਸਥਾ ਉਹ ਕਿਸੇ ਵੀ ਤਰੀਕੇ ਦੇ ਨਾਲ ਇੱਕ ਕੋਈ ਵਧੀਆ ਕੰਮ ਕਰੀ ਹੈ ਜਾਂ ਉਹਦੇ ਬਾਪੂ ਦਾ ਕੋਈ ਪ੍ਰਭਾਵ ਹੈਗਾ ਇਹਦਾ ਕੰਮ ਬਿਲਕੁਲ ਉਸ ਤੋਂ ਉਲਟਾ
ਉਲਟਾ ਹਾਂਜੀ ਹਾਂ ਉਹ ਅਸੀਂ ਕਲੀਅਰ ਹੋ ਜਾਏਗੀ ਗੱਲ ਅੱਗੇ ਚੱਲ ਕੇ ਤੋਂ 1947 ਵਿੱਚ ਉਹਨਾਂ ਦਾ ਕਤਲ ਹੁੰਦਾ ਤੋਂ ਉਸ ਵਕਤ ਹੀ ਫੌਜ ਵਿੱਚ ਇੱਕ ਥੋੜੇ ਛੋਟੇ ਰੈਂਕ ਦਾ ਜਿਹੜਾ ਵਿਅਕਤੀ ਹੈ ਬਰਮੀਜ਼ ਵਿਅਕਤੀ ਉਹਨੂੰ ਇੱਕ ਬ੍ਰਿਟਿਸ਼ ਜਿਹੜਾ ਕਰਨਲ ਹੈ ਉਹ ਹਥਿਆਰ ਸਪਲਾਈ ਕਰਦਾ ਜਿਹੜੇ ਉਹ ਵੈਪਨ ਉਹਨੂੰ ਦਿੰਦਾ ਉਹਦੇ ਨਾਲ ਉਹ ਜਾ ਕੇ ਉਹਨਾਂ ਨੂੰ ਸ਼ੂਟ ਕਰਦੇ ਆ ਤੋ ਉਹ ਬਾਅਦ ਵਿੱਚ ਸਾਰੀ ਗੱਲ ਖੁੱਲਦੀ ਹੈ ਸੋ ਉਹ ਜਿਹੜੇ ਵਿਅਕਤੀ ਨੇ ਸ਼ੂਟ ਕੀਤਾ ਉਹਨੂੰ ਤਾਂ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਸੋ ਜਿਹੜਾ ਬ੍ਰਿਟਿਸ਼ ਕਰਨਲ ਹੈ ਜਿਹਨੇ ਹਥਿਆਰ ਸਪਲਾਈ ਕੀਤਾ ਸੀ ਉਹਨੂੰ ਸਿਰਫ 5 ਸਾਲ ਦੀ ਕੈਦ ਕੀਤੀ ਗਈ ਸੋ ਉਹ ਬੜਾ ਫਰਕ ਪੈਂਦਾ ਕਿ ਵੈਦਰ ਯੂ ਆਰ ਵਾਈਟ ਐਂਡ ਯੂ ਆਰ ਰਿਚ ਉਹ ਸਾਰੀਆਂ ਗੱਲਾਂ ਨਾਲ ਸਜ਼ਾ ਫਿਰ ਉਹ ਨਹੀਂ ਤੁਹਾਡੀ ਘੱਟ
ਵੱਧ ਜਾਂਦੀ ਹੈ
ਹਾਂਜੀ ਤੋ ਇਸ ਤਰ੍ਹਾਂ 1947 ਚ ਉਹਨਾਂ ਦਾ ਕਤਲ ਕਰਵਾ ਦਿੱਤਾ ਗਿਆ ਤੋ 1948 ਵਿੱਚ ਜਦੋਂ ਆਜ਼ਾਦ ਹੁੰਦੇ ਨੇ ਉਸ ਵਕਤ ਦੋ ਵਿਅਕਤੀ ਨੇ ਜਿਹੜੇ ਮੇਨ ਲੀਡ ਲੈਂਦੇ ਨੇ ਇੱਕ ਦਾ ਨਾਮ ਹੈ ਜੀ ਯੂ ਨਿਊ ਜਿਹੜੇ ਕਿ ਪ੍ਰਧਾਨ ਮੰਤਰੀ ਬਣਦੇ ਨੇ ਦੂਸਰੇ ਦਾ ਨਾਮ ਹੈ ਨੀ ਵਿਨ ਜਿਹੜੇ ਕਿ ਆਰਮੀ ਆਰਮਡ ਫੋਰਸਿਸ ਦੇ ਚੀਫ ਬਣਦੇ ਨੇ ਤੋ ਇਹਨਾਂ ਦਾ ਰੂਲ ਚੱਲਦਾ 1948 ਤੋਂ ਲੈ ਕੇ 1988 ਤੱਕ ਤੋ ਇਹ ਲਗਾਤਾਰ ਮਿਲਟਰੀ ਰੂਲ ਹੈ ਮਿਲਟਰੀ ਰੂਲ ਨੂੰ ਅਸੀਂ ਜਨਰਲੀ ਇੱਕ ਤਰ੍ਹਾਂ ਡਿਕਟੇਟਰਸ਼ਿਪ ਵੀ
ਸਮਝ ਲੈਂਦੇ ਹਾਂ ਇਸ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਰਨਲ ਗਦਾਫੀ ਉਹ ਵੀ ਆਰਮੀ ਚੋਂ ਆਏ ਸੀ ਵੈਨਜ਼ੂਏਲਾ ਦੇ ਵਿੱਚ ਸਾਥੀ ਉਹ ਸ਼ਾਵਿਸ ਉਹ ਤਾਂ ਡਰੈਸ ਵੀ ਆਰਮੀ ਦੀ ਪਹਿਨਦੇ ਸੀ ਸੋ ਇਹ ਕੋਈ ਇਹਦਾ ਕੋਈ ਹੈ ਇਹ ਕੋਈ ਰੂਲ
ਰੂਲ ਨਹੀਂ ਹਾਂ ਉਹ ਅੱਗੇ ਕਿ ਮੈਂ ਕੀ ਕਿਸ ਤਰ੍ਹਾਂ ਦਾ ਰੂਲ ਐਸਟੈਬਲਿਸ਼ ਕਰਨਾ ਚਾਹੁੰਦੇ ਆ ਮਿਲਟਰੀ ਦੇ ਥਰੂ ਉਹ ਵੀ ਖੁੱਲ ਕੇ ਗੱਲ ਕਰਦੇ ਆ ਪਰ ਇੱਕ ਹੋਰ ਜਿਹੜੀ ਇਹਨਾਂ ਦੇ ਆਉਣ ਤੋਂ ਪਹਿਲਾਂ 1942 ਦੀ ਜਿਹੜੀ ਜੰਗ ਹੈ ਉਸ ਤੋਂ ਬਾਅਦ ਜਿਹੜੇ ਔਂਗ ਸੰਗ ਜਿਹੜਾ ਕੰਮ ਕਰਦੇ ਨੇ ਉਹ ਇੱਕ ਐਗਰੀਮੈਂਟ ਕਰਕੇ ਜਾਂਦੇ ਨੇ ਜਿਹਦਾ ਨਾਂ ਹੈ ਪੈਂਗਲੋਂਗ ਐਗਰੀਮੈਂਟ ਉਹਦਾ ਓਰਿਜਿਨਲ ਸਾਰਾ ਪਿਆ ਹੈ ਆਨਲਾਈਨ ਤੁਸੀਂ ਖੁਦ ਜਾ ਕੇ ਪੜੋ 3 ਪੇਜ ਦਾ ਡਾਕੂਮੈਂਟ ਹੈ ਔਰ ਜਿਹਨਾਂ ਜਿਹਨਾਂ ਨੇ ਸਾਈਨ ਕੀਤਾ ਉਹਨਾਂ ਸਾਰਿਆਂ ਦੇ ਨਾਮ ਨੇ ਥੱਲੇ ਕਿਉਂਕਿ ਉਹ ਉਸ ਵਕਤ ਬਰਮਾ ਜਿਹੜਾ ਹੈ ਉਹ ਅਲੱਗ ਅਲੱਗ ਖਿੱਤੇ ਨੇ ਵੰਡਿਆ ਹੋਇਆ ਇੱਕ ਯੂਨਾਈਟਿਡ ਦੇਸ਼ ਨਹੀਂ ਹੈ ਨਾ ਕੋਈ ਉਹਨਾਂ ਦੀ ਸੈਂਟਰਲ ਸਰਕਾਰ ਹੈ ਕੁਛ ਨਹੀਂ ਹੈ ਸੋ ਇਹ ਜਿਹੜਾ ਐਗਰੀਮੈਂਟ ਹੈ ਇਹਦੇ ਤਹਿਤ ਉਹ ਕੀ ਕਰਦੇ ਨੇ ਕਿ ਇੱਕ ਤਰ੍ਹਾਂ ਦਾ ਕਹਿ ਲਓ ਕਿ ਯੂਨਾਈਟਿਡ ਸਟੇਟਸ ਆਫ ਬਰਮਾ ਵਰਗੀ ਉਹ ਐਸਟੈਬਲਿਸ਼ਮੈਂਟ ਕਰਨਾ ਚਾਹੁੰਦੇ ਨੇ
ਅਨੂ ਜੀ ਹਿੰਦੁਸਤਾਨ ਵੀ ਰਿਆਸਤਾਂ ਚ ਵੰਡਿਆ ਹੋਇਆ
ਸੀ ਇੱਕ ਰਿਪਬਲਿਕ
ਨੇਸ਼ਨ ਸਟੇਟ ਅੰਗਰੇਜ਼ਾਂ ਨੇ ਬਣਾਈ ਆ
ਜੀ ਹਾਂ ਸੋ ਉਹ ਮਤਲਬ ਉਹ ਜਿਹੜਾ ਕੱਲਾ ਕੱਲਾ ਖਿੱਤਾ ਉਹ ਆਟੋਨੋਮਸ ਹੈ ਉਹ ਉਹਨਾਂ ਫੈਡਰਲ ਇੱਕ ਢਾਂਚਾ ਹੈ ਉਹਨਾਂ ਦਾ ਤੇ ਪਰ ਸੈਂਟਰਲ ਸਰਕਾਰ ਵੀ ਹੈ ਸੋ ਉਹ ਐਗਰੀਮੈਂਟ ਬਣਾਉਂਦੇ ਨੇ ਉਹਦੇ ਵਿੱਚ ਸਿਰਫ ਇੱਕ ਗਰੁੱਪ ਹੈ ਜਿਹੜਾ ਨਹੀਂ ਉਹਦਾ ਵਿਰੋਧ ਕਰਦਾ ਹੈ ਔਰ ਉਹੀ ਗਰੁੱਪ ਜਿਹੜਾ ਹੈ ਜਦੋਂ ਉਹ ਜਪਾਨ ਨਾਲ ਮਿਲ ਕੇ ਉਹ ਆਜ਼ਾਦੀ ਦੀ ਲੜਾਈ ਲੜਦੇ ਨੇ ਉਦੋਂ ਵੀ ਉਹ ਗਰੁੱਪ ਬਾਹਰ ਹੈ ਸਾਰੀ ਗੱਲ ਚੋਂ ਸੋ ਉਹ ਮੈਨੂੰ ਥੋੜੀ ਹੋਰ ਖੋਜ ਕਰਾਂਗੀ ਸ਼ਾਇਦ ਜਿਹੜੀ ਹੁਣ ਉਹ ਇਨਸਰਜੈਂਟ ਨੇ ਸ਼ਾਇਦ ਉਹ ਉਦੋਂ ਤੋਂ ਹੀ ਚੱਲੇ ਆ ਰਹੇ ਹੁਣ ਉਹ ਲਿੰਕ ਸ਼ਾਇਦ ਮੈਂ ਉਹ ਖੋਜ ਕੀਤੀ ਨਹੀਂ ਹੈ
ਸਰੋਤਿਆਂ ਨੂੰ ਦੱਸ ਦਈਏ ਕਿ 1940-50 ਦੇ ਸਮੇਂ ਤੋਂ ਹੀ ਇੱਕ ਵੱਖਰਾ ਟੌਪਿਕ ਆ ਇੱਕ ਟੋਟਲੀ ਆਪਣੇ ਆਪ ਦੇ ਵਿੱਚ ਕਿ ਅਮਰੀਕਾ ਦੀ CIA ਏਜੰਸੀ ਕਿਵੇਂ ਐਕਟਿਵ ਆ ਉਹਦੇ ਵਿੱਚ ਹਾਂਜੀ ਸੋ ਇਹ ਵੱਖਰੇ ਫਿਰ ਕਿਤੇ ਕਰਾਂਗੇ ਇਹਦੇ ਬਾਰੇ ਗੱਲ
ਤੋਂ ਉਹ ਇਸਟੈਬਲਿਸ਼ ਕਰਦੇ ਨੇ ਔਰ ਖਾਸ ਤੌਰ ਤੇ ਜਿਹੜੇ ਫਰੰਟੀਅਰ ਪ੍ਰੋਵਿੰਸ ਨੇ ਬਰਮਾ ਦੇ ਜਿਹਦੇ ਵਿੱਚ ਕਿ ਉਹ ਕੀ ਨਾਮ ਹੈ ਉਹਨਾਂ ਦਾ ਜਿੱਥੋਂ ਹੁਣ ਰੋਹਿੰਗੀਆ ਦੀ ਵਸੋਂ ਹੈ ਆਜ਼ਾਦੀ ਦੀ ਸਾਰੀ ਮੁਹਿੰਮ ਚ ਤੋ ਉਹਨਾਂ ਦਾ ਉਹ ਖਾਸ ਖਿਆਲ ਰੱਖਦੇ ਨੇ ਮਾਇਨੋਰਿਟੀਜ਼ ਦਾ ਕਿ ਇਹਨਾਂ ਨੂੰ ਡੈਫੀਨੇਟਲੀ ਜਿਹੜੀ ਆਟੋਨੋਮੀ ਮਿਲਣੀ ਚਾਹੀਦੀ ਹੈ ਉਹ ਉਹਨਾਂ ਨੂੰ ਇੱਕ ਜ਼ਿਆਦਾ ਐਫਰਟ ਕਰਕੇ ਇਨਕਲੂਡ ਕਰਦੇ ਨੇ ਉਹ ਸਾਰੇ ਐਗਰੀਮੈਂਟ ਵਿੱਚ ਤੋ ਜਿਸ ਤਰ੍ਹਾਂ ਹੀ ਉਹਨਾਂ ਦਾ ਕਤਲ ਹੋ ਜਾਂਦਾ ਉਹ ਜਿਹੜੇ ਦੋ ਦੂਸਰੇ ਵਿਅਕਤੀ ਬਾਅਦ ਚ ਆਉਂਦੇ ਨੇ ਮਿਲਟਰੀ ਰਾਜ ਜਿਨ੍ਹਾਂ ਦਾ ਰਿਹਾ ਉਹ ਵਾਲੇ ਐਗਰੀਮੈਂਟ ਨੂੰ ਰੱਦ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਆ ਕੇ ਉਹ ਕਿਉਂਕਿ ਉਹ ਜਿਹੜਾ ਇੱਕ ਫੈਕਸ਼ਨ ਹੈ ਜਿਹੜਾ ਸ਼ੁਰੂ ਤੋਂ ਹੀ ਨਾਲ ਨਹੀਂ ਹੈ ਜਿਹੜੇ ਇਨਸਰਜੈਂਟ ਨੇ ਕਿਉਂਕਿ ਉਹ ਵਿੱਚ ਸ਼ਾਮਲ ਨਹੀਂ ਹੈ ਇਸ ਲਈ ਉਹਦੀ ਬਿਨਾਂ ਤੇ ਉਹ ਰੱਦ ਕਰਦੇ ਨੇ ਸੋ ਇੱਥੇ ਵੀ ਥੋੜਾ ਜਿਹਾ ਹੁਣ ਡਾਊਟ ਹੈ ਕਿ ਪਿੱਛੇ ਕੀ ਕੁਛ ਚੱਲ ਰਿਹਾ ਉਹ ਹੋਰ ਕਾਫੀ ਲੰਬਾ ਚੌੜਾ ਪੜ੍ਹ ਕੇ ਸਮਝ ਆ ਜਾਏਗੀ ਤੋ ਪਰ ਇਹ ਜਿਹੜਾ ਮਿਲਟਰੀ ਰੂਲ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਕਿ ਗਦਾਫੀ ਹੋਰਾਂ ਦਾ ਵੀ ਮਿਲਟਰੀ ਰੂਲ ਸੀਗਾ ਇਹ ਜਿਸ ਤਰ੍ਹਾਂ ਉਹ ਮੈਂ ਪੜ੍ਹ ਕੇ ਉਹਨੂੰ ਸਮਝਿਆ ਕਿ ਡਿਕਟੇਟਰਸ਼ਿਪ ਨਹੀਂ ਮੈਨੂੰ ਲੱਗਦੀ ਕਿਉਂਕਿ ਉਹ ਸਾਰੇ ਦੇ ਵਿੱਚੋਂ ਉਹ ਇੱਕ ਹੋਰ ਪ੍ਰੋਜੈਕਟ ਦੀ ਪਹਿਲੇ ਸਥਾਪਨਾ ਕਰਦੇ ਨੇ ਜਿਹਨੂੰ ਉਹ ਕਹਿੰਦੇ ਨੇ ਬੀ WS Burmese way of socialism to ode adhar te o jinniya o nationalization di koshish hai unna di sari o kafi kuch nationalize kar vi lende
ne
haan ji kafi kuch nationalize kar lende ne par o unna de naal us waqt kafi rangaan diyan khabbe pakhe pakhi jathebandiyan political parties vi hun tak form ho chukiyan ne assi hun 1950s ja gaye haan to unna de naal jehde o do military wale ne jinna di main keh sakde haan ke control hai us waqt Burma te us waqt ਉਹਨਾਂ ਦੇ ਨਾਲ ਇਹ ਸਾਰੇ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨ ਲਈ ਸਿਰਫ ਔਰ ਸਿਰਫ ਐਕਸਟ੍ਰੀਮ ਲੈਫਟ ਵਾਲੀਆਂ ਜਿਹੜੀਆਂ ਇੱਕ ਦੋ ਪਾਰਟੀਆਂ ਨੇ ਉਹ ਇਹਨਾਂ ਦਾ ਸਾਥ ਦਿੰਦੀਆਂ ਨੇ ਬਾਕੀ ਸਾਰੇ ਕਹਿੰਦੇ ਕਿ ਨਹੀਂ ਅਗਰ ਇਹ ਸਿੰਗਲ ਪਾਰਟੀ ਤੇ ਸਾਰਾ ਕੁਝ ਆਧਾਰਿਤ ਹੋ ਜਾਏਗਾ ਇਹ ਬਹੁਤ ਅਥਾਰਟੇਰੀਅਨ ਹੋਏਗਾ ਡਿਕਟੇਟਰਸ਼ਿਪ ਹੋਏਗੀ
ਜੋ ਡੈਮੋਕ੍ਰੇਸੀ ਦਾ ਘੋਂਸਲਾ ਦੁਨੀਆ ਨੂੰ
ਹਾਂਜੀ ਉਹ ਸਾਰਾ ਕੁਝ ਡੈਮੋਕ੍ਰੈਟਿਕ ਰੱਖਣਾ ਚਾਹੁੰਦੇ ਨੇ ਸੋ ਇੱਥੇ ਹੁਣ ਇਹ ਫਰਕ ਦੇਖਣਾ ਪਏਗਾ ਰੀਸੈਂਟਲੀ ਡਿਬੇਟ ਇੱਕ ਚ ਮੈਂ ਵੀ ਸ਼ਾਮਿਲ ਸੀਗੀ ਉਹਦੇ ਚ ਉਹ ਦੋ ਚੀਜ਼ਾਂ ਦਾ ਬਹੁਤ ਮੇਰਾ ਖਿਆਲ ਲੋਕ ਨੂੰ ਇੰਟਰਚੇਂਜਬਲੀ ਯੂਜ਼ ਕਰਦੇ ਨੇ ਪਰ ਬਹੁਤ ਵੱਡਾ ਫਰਕ ਹੈ ਕਿ ਡੈਮੋਕ੍ਰੈਟਿਕ ਸੋਸ਼ਲਿਜ਼ਮ ਜਾਂ ਸੋਸ਼ਲ ਡੈਮੋਕ੍ਰੇਸੀ ਸੋ ਇਹ ਦੋ ਬਹੁਤ ਫਰਕ ਚੀਜ਼ਾਂ ਨੇ
ਨਾਲੇ ਅਨੂ ਜੀ ਵੈਸੀ ਜਿਹੜੀ ਵੈਸਟ ਦੇ ਵਿੱਚ ਡੈਮੋਕ੍ਰੇਸੀ ਹੈ ਖਾਸ ਕਰਕੇ ਵੈਲਫੇਅਰ ਸਟੇਟ ਅਮਰੀਕਾ ਨੂੰ ਛੱਡਦੀ ਹੈ ਵਿੱਚੋਂ ਯੂਰਪ ਨੂੰ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਜਿਹੜੀ ਕਿਸੇ ਹੱਦ ਤੱਕ ਵੈਲਫੇਅਰ ਸਟੇਟ ਬੇਸ ਵਾ ਜਦੋਂ ਇਹੀ ਡੈਮੋਕ੍ਰੇਸੀ ਬਾਹਰ ਪ੍ਰਮੋਟ ਕੀਤੀ ਜਾਂਦੀ ਆ ਉਹਦਾ ਤੇ ਬਿਲਕੁਲ ਰੰਗ ਰੂਪ ਹੀ ਵੱਖਰਾ ਹੈ ਟੋਟਲੀ ਇਹਦੇ ਨਾਲੋਂ ਏਦਾਂ ਦਾ ਕੋਈ ਮਸਲਾ ਹੀ ਨਹੀਂ ਹੈਗਾ ਉਹਦੇ ਵਿੱਚ ਉਹ ਤੇ ਸਿਰਫ ਦੂਜਿਆਂ ਮੁਲਕਾਂ ਨੂੰ ਜਿਹੜਾ ਉੱਥੇ ਸਟਰਕਚਰ ਚੱਲ ਰਿਹਾ ਹੈ ਉਹਨੂੰ ਭੰਨ ਕੇ ਉਹਨੂੰ ਤੋੜ ਕੇ ਉੱਥੇ ਨਾਲ ਦੀ ਨਾਲ ਜਦੋਂ ਨਾਲ ਡੈਮੋਕ੍ਰੇਸੀ ਭੇਜਦੇ ਨੇ ਨਾਲ ਹੀ ਨਾਲ IMF ਜਾਂਦਾ ਨਾਲ ਹੀ ਨਾਲ ਬੈਂਕਾਂ ਜਾਂਦੀਆਂ ਨੇ ਨਾਲ ਹੀ ਨਾਲ ਉੱਥੇ GDP ਜਿਹੜੀ ਸੋਰੀ ਡਾਇਰੈਕਟ ਇਨਵੈਸਟਮੈਂਟ ਸ਼ੁਰੂ ਹੋ ਜਾਂਦੀ ਹੈ ਸੋ ਉਹ ਟੋਟਲੀ ਇੱਕ ਵੱਖਰਾ ਸੰਦਰਭ ਆ
ਤੋ ਇਹ ਜਿਹੜੇ ਲੋਕ ਨੇ ਬਕਾਇਦਾ ਇੱਕ ਉਸ ਟਾਈਮ ਦੀ ਇਹਨਾਂ ਦੇ ਇੱਕ ਉਸ ਵਕਤ ਦੇ ਜਿਹੜੇ ਥਿੰਕ ਟੈਂਕ ਦੇ ਇੱਕ ਔਥਰ ਨੇ ਉਹਨਾਂ ਦੀ ਲਿਖੀ ਪੂਰੀ ਕਿਤਾਬ ਪਈ ਹੈ ਨੈੱਟ ਤੇ ਮੈਂ ਉਹਦੇ ਚੋਂ ਸਿਰਫ ਇੱਕ ਛੋਟਾ ਜਿਹਾ ਚੈਪਟਰ ਹੀ ਪੜ੍ਹ ਸਕੀ ਹਾਂ ਥੋੜਾ ਟਾਈਮ ਸੀ ਅੱਜ ਔਰ ਉਹ ਪੂਰੀ ਡਿਸਕਸ਼ਨ ਚੱਲਦੀ ਹੈ ਸਾਰੀਆਂ ਪਾਰਟੀਜ਼ ਦੇ ਵਿੱਚ ਕਿ ਜਿਹੜਾ ਸੋਸ਼ਲਿਜ਼ਮ ਹੈ ਅਸੀਂ ਮੈਂ ਵੀ ਜਿਸ ਤਰ੍ਹਾਂ ਮਾਰਕਸ ਦੇ ਕੋਟੇਸ਼ਨਸ ਵੀ ਉਹ ਜਗ੍ਹਾ ਜਗ੍ਹਾ ਦੱਸਦੇ ਨੇ ਕਿ ਅੱਛਾ ਇਹ ਲਿਖਿਆ ਪਰ ਬਰਮਾ ਦੇ ਸੰਦਰਭ ਵਿੱਚ ਅਸੀਂ ਇਹਨੂੰ ਇਸ ਤਰ੍ਹਾਂ ਇੰਪਲੀਮੈਂਟ ਕਰਾਂਗੇ ਸੋ ਉਹ ਬਹੁਤ ਇੱਕ ਮੇਰੇ ਲਈ ਬੜੀ ਇਨਲਾਈਟਨਿੰਗ ਸਾਰੀ ਗੱਲਬਾਤ ਹੈ ਕਿ ਇਸ ਤਰ੍ਹਾਂ ਹੋਇਆ ਉੱਥੇ ਸਾਰਾ ਕੁਛ ਮੈਂ ਅਵੇਅਰ ਨਹੀਂ ਸੀਗੀ ਕਿ ਇੱਕ ਛੋਟੇ ਜਿਹੇ ਦੇਸ਼ ਵਿੱਚ ਇੰਨੇ ਵੱਡੇ ਵੱਡੇ ਜਿਹੜੇ ਨੇ ਅਸੀਂ ਕਹਾਂਗੇ ਕਿ ਇੱਕ ਇਕੁਆਲਿਟੀ ਵਾਲੀ ਸੋਸਾਇਟੀ ਵਾਸਤੇ ਇੰਨੇ ਵੱਡੇ ਵੱਡੇ ਉਪਰਾਲੇ ਹੋਏ ਨੇ ਉਸ ਸਮੇਂ ਚ ਤੋ ਉਹ ਬਹੁਤ ਕਈ ਲੰਬਾ ਚਿਰ ਉਹਨਾਂ ਦੀ ਇਸ ਗੱਲ ਤੇ ਡਿਸਕਸ਼ਨ ਚੱਲਦੀ ਹੈ ਕਿ ਤਾਂ ਹੀ ਉਹਨੂੰ ਕਹਿੰਦੇ ਨੇ ਕਿ ਬਰਮੀਜ਼ ਵੇ ਆਫ ਸੋਸ਼ਲਿਜ਼ਮ ਰਾਦਰ ਦੈਨ ਜਸਟ ਸੋਸ਼ਲਿਜ਼ਮ ਸੋ ਆਪਣੇ ਖਿੱਤੇ ਚ ਆਪਣੇ ਦੇਸ਼ ਚ ਆਪਣੇ ਇੰਨੇ ਉਹਨਾਂ ਕੋਲ ਉਸ ਵਕਤ ਵੱਖਰੇ ਵੱਖਰੇ ਮਾਇਨੋਰਿਟੀਜ਼ ਵੀ ਮੌਜੂਦ ਨੇ ਵੱਖਰੇ ਵੱਖਰੇ ਐਥਨੀਸਿਟੀ ਦੇ ਲੋਕ ਮੌਜੂਦ ਨੇ ਉੱਥੇ ਉਸ ਵਕਤ ਬਰਮਾ ਦੇ ਜਿਹੜੇ ਇੰਡੀਜੀਨਸ ਲੋਕ ਨੇ ਉਹ ਨੇ ਉਹਨਾਂ ਕੋਲ ਬੋਧੀ ਨੇ ਉਹਨਾਂ ਕੋਲ ਮੁਸਲਿਮ ਨੇ ਹਿੰਦੂ ਵੀ ਨੇ ਉਹਨਾਂ ਕੋਲ ਥੋੜੇ ਬਹੁਤ ਕ੍ਰਿਸਚਨ ਵੀ ਨੇ ਕਿਉਂਕਿ ਉਹ ਕਲੋਨੀਅਲ ਏਰਾ ਦਾ ਅਸਰ ਵੀ ਹੈ ਤੋ ਉਹ ਸਾਰੀਆਂ ਗੱਲਾਂ ਨੂੰ ਆਲ ਇਨਕੰਪਸਿੰਗ ਆਲ ਇਨਕਲੂਸਿਵ ਸੋਸ਼ਲਿਜ਼ਮ ਲਿਆਉਣਾ ਚਾਹੁੰਦੇ ਨੇ ਤੋ ਮੈਨੂੰ ਜਿਸ ਤਰ੍ਹਾਂ ਸਮਝ ਆਉਂਦੀ ਹੈ ਕਿ ਮੇਰਾ ਖਿਆਲ ਹੈ ਕਿ ਉਹ ਇੱਕ ਸਹੀ ਕੋਸ਼ਿਸ਼ ਰਹੀ ਹੋਵੇ ਸ਼ਾਇਦ ਉਹਨਾਂ ਦੀ
ਤੁਸੀਂ ਸਹੀ ਹੀ ਹੋਊਗੀ ਕਿਉਂਕਿ ਉਹ ਜਿਹੜੀਆਂ US ਇੰਪੀਰੀਅਲ ਪਾਵਰ ਨੇ ਉਹਨਾਂ ਨੂੰ ਪਸੰਦ ਨਹੀਂ ਗਾ
ਹਾਂਜੀ
ਇਹ ਸਾਰਾ ਕੁਛ ਔਰ ਜਿਸ ਤਰੀਕੇ ਨਾਲ ਤੁਸੀਂ ਗਾਂਹ ਜਾ ਕੇ ਦੱਸੋਗੇ ਕਿ ਉਹ ਲੋਕਾਂ ਦੀ ਗਰੀਬੀ ਘੱਟ ਕਰਨ ਵਾਸਤੇ ਉਹ ਸਬਸਿਡੀ ਜਿਹੜੀਆਂ ਲੋਕਾਂ
ਹਾਂਜੀ ਹਾਂਜੀ ਤੋ ਖੈਰ ਇਹ ਜਿਹੜਾ ਉਹਨਾਂ ਦਾ ਸਾਰੀ ਗੱਲਬਾਤ ਹੈ ਉਹ ਸਾਰੇ ਬਾਕੀ ਪਾਰਟੀਜ਼ ਨਹੀਂ ਸਹਿਮਤ ਪਰ ਕਿਉਂਕਿ ਉਹਨਾਂ ਦਾ ਕੋਨਸਟੀਟਿਊਸ਼ਨ ਉਸ ਵਕਤ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਤਕਰੀਬਨ ਸਾਰੇ ਤੇ ਸਾਰੇ ਜਿਹੜਾ ਢਾਂਚਾ ਉਹਦੇ ਤੇ ਮਿਲਟਰੀ ਦਾ ਕੰਟਰੋਲ ਰਹੇਗਾ ਸੋ ਉਹਦੇ ਆਧਾਰ ਤੇ ਉਹ ਕਾਫੀ ਕੁਛ ਇੰਪਲੀਮੈਂਟ ਕਰ ਲੈਂਦੇ ਨੇ ਉਸ ਸਮੇਂ ਚ ਸੋ ਲੋਕਾਂ ਦੇ ਹਾਲਾਤ ਇੰਨੇ ਵੀ ਖਰਾਬ ਨਹੀਂ ਠੀਕ ਨੇ ਪਰ ਜਿਸ ਤਰ੍ਹਾਂ ਸਮਾਂ ਅੱਗੇ ਚੱਲਦਾ ਤੋ ਉਹ ਮੇਰਾ ਖਿਆਲ ਉਹ ਬਾਕੀ ਪਾਰਟੀਆਂ ਜਿਹੜੀਆਂ ਉਹਨਾਂ ਚੋਂ ਵਿਰੋਧ ਹੁੰਦਾ ਇੱਕੋ ਜਿਹੜੇ ਇਨਸਰਜੈਂਟ ਸ਼ੁਰੂ ਤੋਂ ਹੀ ਜਿਹੜੇ ਨਹੀਂ ਨਾਲ ਕਿਸੇ ਵੀ ਗੱਲ ਚ ਰਹਿੰਦੇ ਉਹ ਉਹਨਾਂ ਨੂੰ ਪਿੱਛੋਂ ਬਾਹਰ ਫੋਰਨ ਲੋਕਾਂ ਦੀ ਸਪੋਰਟ ਤੇ ਉਹ ਕੋਈ ਨਾ ਕੋਈ ਸ਼ਰਾਰਤ ਥੋੜੀ ਬਹੁਤੀ ਕਰਦੇ ਰਹਿੰਦੇ ਨੇ ਤੋ ਉਹਦੇ ਆਧਾਰ ਤੇ ਬਹੁਤ ਅਰਲੀ ਔਨ ਹੀ ਐਕਚੁਲੀ 1949 ਤੋਂ ਹੀ ਸਿਵਲ ਵਾਰ ਸ਼ੁਰੂ ਹੋ ਜਾਂਦੀ ਹੈ 48 ਚ ਆਜ਼ਾਦ ਹੁੰਦੇ ਨੇ 49 ਤੋਂ ਸਿਵਲ ਵਾਰ ਦੀ ਸ਼ੁਰੂਆਤ ਹੋ ਜਾਂਦੀ
ਹੈ
ਸੋ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਹਾਂਗੇ ਕਿ ਸਿਵਲ ਵਾਰ ਚੱਲੀ ਆ ਰਹੀ ਹੈ ਇੱਕ ਇੰਨਾ ਲੰਬਾ ਟਾਈਮ ਉਸ ਦੇ
ਅਨੁਜੀ ਸਭ ਤੋਂ ਹੋਰ ਇੱਕ ਇੰਪੋਰਟੈਂਟ ਜਿਹੜਾ ਇੱਕ ਜੀਓਗ੍ਰਾਫਿਕਲ
ਉਹਦੀ
ਲੋਕੇਸ਼ਨ ਵਾ ਉਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜਾ ਜਿਹੜਾ ਅਮੈਰੀਕਨ ਤੇ ਬ੍ਰਿਟਿਸ਼ ਇੰਪੀਰੀਅਲ ਪਾਵਰ ਨੇ ਉਹ ਜਿਹੜਾ ਜਿੰਨਾ ਵੀ ਚਾਈਨਾ ਦੇ ਆਲੇ ਦੁਆਲੇ ਦਾ ਏਰੀਆ ਆ
ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਬਾਰਡਰ ਬਿਲਕੁਲ ਨਾਲ ਹੈ ਇਧਰੋਂ ਚਾਈਨਾ ਦੇ ਨਾਲ ਹੈ ਬੰਗਲਾਦੇਸ਼ ਹੈ ਉਧਰੋਂ ਥੋੜਾ ਅੱਗੇ ਜਾ ਕੇ ਇੰਡੀਆ ਦੇ ਵੀ
ਜਿਵੇਂ ਥਾਈਲੈਂਡ ਦੇ ਵਿੱਚ ਤੇ ਇਸ ਟਾਈਮ ਪੂਰਾ ਕਿਉਂਕਿ ਥਾਈਲੈਂਡ ਨਾਲ ਜਾ ਕੇ ਬਾਰਡਰ ਲੱਗਦਾ ਨਾ ਸੋ ਜਦੋਂ ਅੰਗ ਸੰਗ ਸੂਚੀ ਪਹਿਲੀ ਵਾਰੀ ਜਦੋਂ ਪ੍ਰਧਾਨ ਮੰਤਰੀ ਬਣਦੀ ਹੈ ਸਭ ਤੋਂ ਪਹਿਲਾਂ ਇੰਪੀਰੀਅਲਸ ਕੰਟਰੋਲਡ ਥਾਈਲੈਂਡ ਉਹਦੀ ਜਿਹੜੀ ਹੈਗੀ ਆ ਪ੍ਰਧਾਨ ਮੰਤਰੀ ਜੋ ਵੀ ਉਹ ਉਹਨੂੰ ਮਿਲਣ ਆਉਂਦੀ ਹੈ ਐਨੀਵੇ
ਤੋ ਫਿਰ ਹੁੰਦਾ ਕੀ ਹੈ ਕਿ ਹਾਲਾਤ ਓਬਵੀਅਸਲੀ ਵਿਗੜਦੇ ਨੇ ਉਹ ਇਕਨੋਮੀ ਜਿਹੜੀ ਹੈ ਨਹੀਂ ਸਸਟੇਨ ਕਰ ਪਾਉਂਦੀ ਕਿਉਂਕਿ ਜਦੋਂ ਬਾਕੀ ਸਾਰੇ ਨਾਲ ਨਹੀਂ ਔਰ ਫੋਰਨ ਜਿਹੜੀ ਹੈ ਏਜੰਸੀਆਂ ਨੇ ਉਹਨਾਂ ਦਾ ਹਰ ਵਕਤ ਉੱਥੇ ਇਨਫਿਲਟਰੇਸ਼ਨ ਹੈ ਕਿਉਂਕਿ ਢਾ ਲਾਉਣੀ ਹੈ ਉਹਨਾਂ ਨੇ ਉਹ ਕਿੱਦਾਂ ਐਸਟੈਬਲਿਸ਼ ਹੋਣ ਦੇਣਗੇ ਖੁਸ਼ਹਾਲ ਕਿਸ ਤਰ੍ਹਾਂ ਹੋ ਜਾਵੇ
ਬਿਲਕੁਲ ਬਿਲਕੁਲ
ਸੋਸ਼ਲਿਜ਼ਮ ਕਿਸ
ਤਰ੍ਹਾਂ ਬਾਰ ਬਾਰ ਇਹ ਜਿਹੜਾ ਉੱਥੇ ਮਿਲਟਰੀ ਰਜੀਮ ਹੈ ਉਹ ਬਾਰ ਬਾਰ IMF ਤੇ ਵਰਲਡ ਬੈਂਕ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਰੱਦ ਕਰਦਾ ਕਿ ਸਾਨੂੰ ਨਹੀਂ ਚਾਹੀਦੀਆਂ
ਹਾਂ ਬਾਰ ਬਾਰ ਉਹ ਰੱਦ ਕਰਦੇ ਨੇ ਔਰ ਇਹਨਾਂ ਨੂੰ ਟ੍ਰੇਡ ਜਿਹੜਾ ਇਹਨਾਂ ਦੇ ਉਸ ਵਕਤ ਹੁਣ ਅੱਗੇ ਥੋੜਾ ਜਿਹਾ ਜੋ 60s ਦੇ ਕਰੀਬ ਸੰਬੰਧ ਕਿਉਂਕਿ ਜਿਹੜਾ ਸੋਵੀਅਤ ਬਲੋਕ ਹੈ ਉਹ ਉਸ ਵਕਤ ਬਿਲਕੁਲ ਪੀਕ ਤੇ ਆਪਾਂ ਕਹਿ ਸਕਦੇ ਹਾਂ ਹਲੇ ਉਹ ਸਾਰਾ ਢਿਆ ਨੀ
ਹਾਂ
USSR ਮੌਜੂਦ ਹੈ ਤੋ ਉਹਨਾਂ ਨਾਲ ਇਹਨਾਂ ਦੇ ਸੰਬੰਧ ਠੀਕ ਠਾਕ ਜੇ ਨੇ ਪਰ ਕਿਉਂਕਿ ਚਾਈਨਾ ਬਿਲਕੁਲ ਨਾਲ ਹੈ ਇਹਨਾਂ ਦੇ ਰਿਲੇਸ਼ਨ ਚਾਈਨਾ ਨਾਲ ਜ਼ਿਆਦਾ ਨੇ ਇਨ ਟਰਮਸ ਆਫ ਟ੍ਰੇਡ ਔਰ ਉਸ ਵਕਤ ਮੇਰੇ ਖਿਆਲ ਰਸ਼ੀਆ ਔਰ ਚਾਈਨਾ ਦੀ ਆਪਸ ਚ ਕੋਈ ਇੰਨੀ ਜ਼ਿਆਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਨਹੀਂ ਹੈ ਤੋ ਜਿਹੜੀ ਕਮਿਊਨਿਸਟ ਪਾਰਟੀ ਆਫ ਬਰਮਾ ਹੈ ਉਹ ਵੀ ਚਾਈਨਾ ਦੀ ਕਾਫੀ ਸਪੋਰਟ ਹੈ ਉਹਨੂੰ ਉਸ ਵਕਤ ਸੋ ਉਹ ਸਾਰਾ ਕੁਛ ਦੇਖਦਿਆਂ ਹੋਇਆ ਬਰਮਾ ਜਿਹੜਾ ਹੈ ਉਹ ਰਸ਼ੀਆ ਤੋਂ ਜਾਂ USSR ਤੋਂ ਆਪਣਾ ਡਿਸਟੈਂਸ ਰੱਖਦਾ ਹੈ ਚਾਈਨਾ ਦੇ ਜ਼ਿਆਦਾ ਕਲੋਜ਼ ਹੈ ਤੋ ਉਹਦੇ ਕਰਕੇ ਵੀ ਸ਼ਾਇਦ ਇਹਨਾਂ ਦੀ ਜਿਹੜੀ ਸਥਿਤੀ ਡਿਫਰੈਂਟ ਹੁੰਦੀ ਹੈ ਅਗਰ ਇਹ ਸੋਵੀਅਤ ਬਲੋਕ ਦੇ ਕਲੋਜ਼ ਹੁੰਦੇ ਸ਼ਾਇਦ ਹੋਰ ਤਰ੍ਹਾਂ ਦਾ ਰੰਗ ਰੂਪ ਹੁੰਦਾ ਪਤਾ ਨਹੀਂ ਮੈਨੂੰ ਅਸੀਂ ਕਿਆ ਸੀ ਲਾ ਸਕਦੇ ਹਾਂ ਉਹਦਾ ਤੋ ਅੱਗੇ ਚੱਲ ਕੇ 60 ਇਹ ਵੈਸੇ ਚਾਈਨਾ ਨਾਲ ਵੀ ਇਹਨਾਂ ਨੇ ਬਹੁਤ ਜ਼ਿਆਦਾ ਆਪਣਾ ਜਿਹੜਾ ਟ੍ਰੇਡ ਹੈ ਉਸ ਵਕਤ ਨਹੀਂ ਵਧਾਇਆ ਇਹ ਮੇਰੇ ਖਿਆਲ ਕੋਸ਼ਿਸ਼ ਇਹ ਹੋ ਰਹੀ ਹੈ ਕਿ ਅਸੀਂ ਆਪਣੇ ਆਪ
ਚ ਨਾ
ਹਾਂ ਫੋਰਨ ਕੋਈ ਵੀ ਸਾਡੇ ਇੰਟਰ ਉਹ ਨਾ ਹੋਵੇ ਇੰਟਰਫੀਰੈਂਸ ਸੋ ਉਹ ਉਹਨਾਂ ਦੇ ਦਿਮਾਗ ਸੀਗਾ ਕਿ ਟਰੂ ਸੋਸ਼ਲਿਜ਼ਮ ਕਿ ਅਸੀਂ ਆਪਣੇ ਆਪ ਸਾਰਾ ਕੁਛ ਕਰਾਂਗੇ ਸੋ ਨਾ ਉਹ ਸੋਵੀਅਤ ਬਲੋਕ ਕੋਲੋਂ ਜ਼ਿਆਦਾ ਕੁਛ ਲੈ ਸਕੇ ਨਾ ਉਹ ਉਧਰੋਂ ਚਾਈਨਾ ਕੋਲੋਂ ਵੀ ਕੋਈ ਬਹੁਤਾ ਨਹੀਂ ਉਹ ਸਾਰੇ ਦੇ ਵਿੱਚ ਇਹਨਾਂ ਦੀ ਇਕੋਨਮੀ ਬਹੁਤ ਜ਼ਿਆਦਾ ਧੱਕਾ ਲੱਗਿਆ ਤੋ ਜਿਹੜੇ ਇਹ ਦੋ ਮੇਨ ਵਿਅਕਤੀ ਸਨ ਇਨ ਦੀ ਐਂਡ ਇਹਨਾਂ ਨੇ ਇੱਦਾਂ ਦੀ ਇੱਕ ਡੀਲ ਜੀ ਕੀਤੀ ਲੇਟ 50s ਚ ਕਿ ਵਿਲ ਜਸਟ ਕੀਪ ਸਸਟੇਨਿੰਗ ਤੋ ਮੈਂ ਥੋੜਾ ਚਿਰ ਪ੍ਰਧਾਨ ਮੰਤਰੀ ਰਹਿਣਾ ਦੋ ਸਾਲ ਬਾਅਦ ਫਿਰ ਜਿਹੜਾ ਉਹ ਸੀਗਾ ਆਰਮੀ ਚੀਫ ਕਿ ਫਿਰ ਤੂੰ ਪ੍ਰਧਾਨ ਮੰਤਰੀ ਬਣ ਜੀ ਉਹ ਕੁਛ ਇਹਨਾਂ ਦਾ ਆਪਸ ਚ ਸੈਟਿੰਗ ਠੀਕ ਨਹੀਂ ਬੈਠੀ 1962 ਵਿਚ ਫਿਰ ਆਰਮੀ ਨੇ ਕੂ ਕੀਤਾ ਤੋ ਉਹ ਜਿਹੜੇ ਆਰਮੀ ਚੀਫ ਸਨ ਫਿਰ ਉਹਨਾਂ ਨੇ ਸਾਰੀ ਵਾਗਡੋਰ ਆਪਣੇ ਹੱਥ ਵਿਚ ਲੈ ਲਈ ਤੋ ਇੱਕ ਵਾਰ ਫਿਰ ਉਹ ਜਿਹੜਾ ਬਰਮੀਜ਼ ਵੇ ਟੂ ਸੋਸ਼ਲਿਜ਼ਮ ਉਹਨਾਂ ਨੇ ਫਿਰ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੇ ਆਊਟਰਾਈਟਲੀ ਡਿਕਲੇਅਰ ਕਰ ਦਿੱਤਾ ਕਿ ਜਿਹੜੀ ਇਹ ਪਾਰਲੀਮੈਂਟਰੀ ਪੋਲੀਟਿਕਸ ਹੈ ਨਾ ਇਹ ਨਹੀਂ ਕੰਮ ਕਰਦੀ ਇੱਥੇ ਕੰਮ ਕਰ ਹੀ ਨਹੀਂ ਸਕਦੀ ਬਰਮਾ ਚ
ਹਾਂਜੀ ਇਹਦੇ ਵਿੱਚ ਫਿਰ ਮੁੜ ਕੇ ਐਮਫੈਸਿਸ ਦੇਣ ਦੀ ਲੋੜ ਹੈ ਕਿ ਇੱਕ ਪਾਸੇ ਚਾਈਨਾ ਵਰਗਾ ਜਾਇੰਟ ਹੈ
ਹਾਂਜੀ
ਜਿਹਦੀ ਇਹ ਬਰਮਾ ਨੂੰ ਇਸ ਇਹਦੇ ਵਿੱਚ ਸਪੋਰਟ ਹੈ ਇਸ ਪ੍ਰੋਜੈਕਟ ਦੇ ਵਿੱਚ ਤੇ ਦੂਸਰੇ ਪਾਸੇ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀਆਂ ਵੈਸਟਰਨ ਇੰਪੀਰੀਅਲ ਪਾਵਰ ਨੇ ਉਹ ਕਿੰਨੀਆਂ ਉੱਥੇ ਜਾ ਕੇ ਉਹਨਾਂ ਨੇ ਆਪਣਾ ਕੰਮ ਕੀਤਾ ਹੋਊਗਾ ਸਾਡੇ ਕੋਲ ਡਿਟੇਲ ਹੈਗੀ ਆ ਵੀ ਕਿੰਨਾ ਕਿੰਨਾ ਪੈਸਾ ਕਿਹੜੀਆਂ ਕਿਹੜੀਆਂ ਪ੍ਰੋਗਰਾਮ ਦੇ ਥਰੂ ਉਹਨਾਂ ਨੂੰ ਦਿੱਤਾ ਗਿਆ ਮਿਲੀਅਨਸ ਆਫ ਡਾਲਰ ਨੇ ਜਿਹੜੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਦੇ ਥਰੂ ਜੀ
ਤੋ ਹਾਂ ਉਸ ਵਕਤ ਫਿਰ ਉਹ ਕੋਸ਼ਿਸ਼ਾਂ ਆਪਣੇ ਤੌਰ ਤੇ ਕਰਦੇ ਰਹੇ ਮੇਰਾ ਖਿਆਲ ਉਹਨਾਂ ਨੇ ਫਿਰ ਡਿਸਕਸ਼ਨ ਵੀ ਕੀਤੀ ਕਿ ਸੋਵੀਅਤ ਦਾ ਆਸਰਾ ਲਿਆ ਜਾਵੇ ਪਰ ਮੇਰੇ ਖਿਆਲ ਉਦੋਂ ਤੱਕ ਹਾਲਾਤ ਸੋਵੀਅਤ ਔਰ ਚਾਈਨਾ ਦੇ ਆਪਸ ਚ ਹੋਰ ਵੀ ਠੀਕ ਨਹੀਂ ਸਨ ਤੋ ਇਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਅਗਰ ਅਸੀਂ USSR ਨਾਲ ਜ਼ਿਆਦਾ ਹੁੰਨੇ ਆ ਤੋ ਸਾਨੂੰ ਐਜ਼ ਅ ਟੂਲ ਵਰਤਿਆ ਜਾਊਗਾ ਚਾਈਨਾ ਦੇ ਖਿਲਾਫ ਤੋ ਫਿਰ ਇਹਨਾਂ ਨੇ ਉਹ ਵੀ ਆਈਡੀਆ ਬਿਲਕੁਲ ਕੈਂਸਲ ਕਰ ਦਿੱਤਾ ਸੋ 1974 ਚ ਇਹਨਾਂ ਨੇ ਫਿਰ ਕੌਨਸਟੀਟਿਊਸ਼ਨ ਜਿਹੜਾ ਇਹਨਾਂ ਦਾ ਉਹਦੇ ਚ ਥੋੜੀਆਂ ਚੇਂਜਸ ਲਿਆਂਦੀਆਂ ਜਿਹਦੇ ਤਹਿਤ ਇਹਨਾਂ ਨੇ ਇਹ ਡਿਕਲੇਅਰ ਕੀਤਾ ਕਿ ਜਿੰਨੇ ਵੀ ਰੀਜਨਸ ਨੇ ਰਾਖਹੀਨਾ ਜਿਹੜਾ ਹੁਣ ਅਫੈਕਟਡ ਆ ਬਾਕੀ ਸਾਰੇ ਵੀ ਉਹਨਾਂ ਨੂੰ ਇੱਕ ਸਟੇਟਸ ਇੰਡੀਪੈਂਡੈਂਟ ਸਟੇਟਸ ਅਸੀਂ ਡਿਕਲੇਅਰ ਕਰਦੇ ਹਾਂ ਸੈਂਟਰ ਉੱਪਰ ਅਸੀਂ ਬੈਠੇ ਹਾਂ ਪਰ ਇਹ ਆਪਣੇ ਤੌਰ ਤੇ ਆਟੋਨਮਸ ਸਟੇਟਸ ਨੇ ਪਰ ਉਹ ਇੱਦਾਂ ਮੰਨਿਆ ਜਾਂਦਾ ਕਿ ਇੱਕ ਸਿੰਬੋਲਿਕ ਜੈਸਚਰ ਸੀ ਅਸਲ ਵਿੱਚ ਕੋਈ ਬਦਲਾਵ ਨਹੀਂ ਆਇਆ ਤੋ ਇਹ ਫਿਰ ਅੱਗੇ ਕੋਸ਼ਿਸ਼ ਇਹ ਹੋਈ ਕਿ ਥੋੜੇ ਜਿਹੇ ਰਿਫੋਰਮ ਕਰਕੇ ਜਿਹੜਾ ਮਿਲਟਰੀ ਰੂਲ ਹੈ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਮੇਰੇ ਖਿਆਲ ਉਹ ਕੌਨਸਟੀਟਿਊਸ਼ਨ ਚ ਵੀ ਇਹਨਾਂ ਨੇ ਉਹ ਮਿਲਟਰੀ ਦਾ ਜਿਹੜਾ ਪਰਸੈਂਟੇਜ ਹੈ ਕਿ ਇਹਦਾ ਮਿਲਟਰੀ ਦਾ ਇੰਨਾ ਕੰਟਰੋਲ ਰਹੇਗਾ ਉਹ ਘਟਾਇਆ ਮੇਰੇ ਖਿਆਲ ਮੈਨੂੰ ਅਗਰ ਮੈਂ ਗਲਤ ਨਾ ਹੋਵਾਂ ਅੱਜ ਦੀ ਡੇਟ ਚ ਸ਼ਾਇਦ 25%
ਸੂਚੀ ਦੇ ਆਉਣ ਤੋਂ ਪਹਿਲਾਂ ਵੀ ਇਹਨਾਂ ਨੇ ਰੋਲ ਆਪਣਾ ਘਟਾ ਦਿੱਤਾ ਸੀ
ਹਾਂਜੀ ਹਾਂ ਉਹ ਮੈਂ ਪਹਿਲਾਂ ਦੀ ਗੱਲ ਕਰ ਰਹੀ ਹਾਂ 1974 ਦੀ ਗੱਲ ਕਰ ਰਹੀ
ਹਾਂ ਸੋ ਇਹ ਨਹੀਂ ਕਿ ਉਹ ਬਿਲਕੁਲ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਵੈਸਟ ਦੇ ਮੀਡੀਆ ਨੇ ਜਿਸ ਤਰੀਕੇ ਨਾਲ ਉਹਨੂੰ ਪ੍ਰੋਪੋਗੇਟ ਕੀਤਾ ਵੀ ਇਹ ਡਿਕਟੇਟਰ ਨੇ ਯੇ ਨੇ ਵੋ ਨੇ ਪਰ ਉਹ ਸਗੋਂ ਤੇ ਸਲੋਲੀ ਉਹ ਖੁਦ ਹੀ ਕਰਨਾ ਚਾਹੁੰਦੇ ਸੀਗੇ ਵੀ ਹੌਲੀ ਹੌਲੀ ਉਹਦਾ ਅਸੀਂ ਜ਼ੀਰੋ ਤੱਕ ਲੈ ਕੇ ਜਾਵਾਂਗੇ ਮਿਲਟਰੀ ਦਾ ਕੰਟਰੋਲ ਔਰ ਉਹ ਤੇ ਉਹ ਕੰਮ ਐਕਟਿਵਲੀ ਕਰ ਰਹੇ ਸੀ
ਹਾਂਜੀ ਹਾਂਜੀ ਤੋ ਹਾਂ ਇਹ 1976 ਦੀ ਗੱਲ ਹੈ ਉਹਨਾਂ ਨੇ ਮਿਲਟਰੀ ਦਾ ਉਹ ਜਿਹੜਾ ਕੰਪੋਨੈਂਟ ਹੈ ਹੋਰ ਘਟਾਇਆ ਕੌਨਸਟੀਟਿਊਸ਼ਨਲੀ ਤੋ ਇੱਕ ਵਾਰ ਫਿਰ ਉਹ ਜਿਹੜਾ ਸੋਸ਼ਲਿਸਟ ਪ੍ਰੋਗਰਾਮ ਉਹਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਵਾਰ ਫਿਰ ਪਰ ਉਦੋਂ ਤੱਕ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਜਿਹੜਾ ਦੇਸ਼ ਹੈ ਉਹ ਲੋਕ ਨੇ ਜਿਹੜੇ ਉਹ ਇੰਨੇ ਮੋਬਲਾਈਜ਼ਡ ਨਹੀਂ ਸਨ ਕਿ ਸਿਵਿਲੀਅਨ ਜਿਹੜੇ ਨੇ ਉਹ ਇੱਕ ਸੋਸ਼ਲਿਜ਼ਮ ਵਾਲੀ ਜਿਹੜੀ ਗੱਲ ਹੈ ਉਹਨੂੰ ਸਮਝ ਸਕਣ ਜਾਂ ਕੋਈ ਲੀਡ ਲੈ ਸਕਣ ਤੋ ਮਿਲਟਰੀ ਰੂਲ ਫਿਰ 1988 ਵਿੱਚ ਲਾਗੂ ਹੋ ਜਾਂਦਾ ਹੈ ਪੂਰੀ ਤਰ੍ਹਾਂ ਉਹ ਉਹਨਾਂ ਦਾ ਤੀਸਰੀ ਵਾਰੀ ਫਿਰ ਉਹ ਸੋਸ਼ਲਿਜ਼ਮ ਦਾ ਜਿਹੜਾ ਇੱਕ ਕੋਸ਼ਿਸ਼ ਹੈ ਉਹਨੂੰ ਐਸਟੈਬਲਿਸ਼ ਕਰਨ ਦੀ ਕਿਸੇ ਨਾ ਕਿਸੇ ਰੂਪ ਚ ਫੇਲ ਹੁੰਦੀ ਹੈ ਤੀਸਰੀ ਵਾਰ ਤੋ ਫਿਰ ਜਦੋਂ 1988 ਚ ਆਉਂਦੇ ਆ ਇਕੋਨਮੀ ਬਿਲਕੁਲ ਡਾਊਨ ਇਹ ਹੁਣ ਆਪਣੇ ਆਪ ਤੇ ਜਾਂਦੀ ਨਹੀਂ ਹੈ ਨਾ ਪਿੱਛੇ ਜਿਹੜੀਆਂ ਬਾਹਰੀ ਤਾਕਤਾਂ ਬੈਠੀਆਂ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਕਿਸੇ ਦੇਸ਼ ਦੀ ਇਕੋਨਮੀ ਨੂੰ
ਡਾਊਨ
ਕਰਨਾ ਡਿਸਟੈਬਲਾਈਜ਼ ਕਰਨਾ ਤੋ ਮਹਿੰਗਾਈ ਬਹੁਤ ਹੁੰਦੀ ਹੈ ਜਿਹੜੇ ਆਮ ਫੂਡ ਪ੍ਰਾਈਸਿਸ ਨੇ ਹੋਰ ਘਰਾਂ ਦੀਆਂ ਕੀਮਤਾਂ ਜਨਰਲ ਜਿਹੜੀ ਡੇ ਟੂ ਡੇ ਲਿਵਿੰਗ ਹੈ ਉਹ ਲੋਕਾਂ ਲਈ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ ਤੋ ਜਿਹੜੇ ਉਹ ਨੇਸ਼ਨ ਹੈ ਇੱਕ ਸਟੇਟ ਹੈ ਉਹ ਪੂਰੀ ਤਰ੍ਹਾਂ ਡੀਸਟੇਬਲਾਈਜ਼ ਔਰ ਫਾਈਨੈਂਸ਼ੀਅਲ ਕ੍ਰਾਈਸਿਸ ਮੈਲਟਡਾਊਨ ਪੂਰੀ ਤਰ੍ਹਾਂ ਹੁੰਦਾ ਹੈ ਤੋ 1987 ਦੀ ਇਹ ਗੱਲ ਹੈ ਇਸ ਵਕਤ ਇਹ ਸਾਰੇ ਗੱਲ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਆਮ ਲੋਕਾਂ ਚ ਵਿਰੋਧ ਹੁੰਦਾ ਹੈ ਕਾਫੀ ਤਿੱਖਾ ਕਿ ਸਾਡੀ ਜਾਨ ਸੌਖੀ ਨਹੀਂ ਹੈ ਤੋ ਇਹ ਕੀ ਕਰਦੇ ਨੇ ਕਿ ਸਟੂਡੈਂਟਸ ਜਿਹੜੇ ਨੇ ਉਹ ਮੁਜ਼ਾਹਰੇ ਕਰਦੇ ਨੇ ਇਹਨਾਂ ਦੇ ਖਿਲਾਫ ਸਟੂਡੈਂਟਸ ਪ੍ਰੋਟੈਸਟ ਕਰਦੇ ਨੇ ਔਰ 1987 ਦੀ ਗੱਲ ਹੈ ਔਰ 8 August 1988 ਨੂੰ ਉਹ ਜਿਹੜੇ ਚੀਫ ਨੇ ਆਰਮੀ ਸਟਾਫ ਦੇ ਜਿਨ੍ਹਾਂ ਦਾ ਕੰਟਰੋਲ ਹੈ ਉਹ ਅਸਤੀਫਾ ਦੇ ਦਿੰਦੇ ਨੇ ਆਪਣੇ ਅਹੁਦੇ ਤੋਂ ਸਡਨਲੀ ਅਚਾਨਕ ਹੋ ਸਕਦਾ ਹੋ ਕੇ ਪ੍ਰੈਸ਼ਰ ਉਹਨਾਂ ਤੇ ਪਿਆ ਹੋਏਗਾ ਪਰ ਅਗਰ ਅਸਤੀਫਾ ਨਹੀਂ ਦਿੰਦੇ ਤਾਂ ਜਾਨੋਂ ਮਾਰ ਦਿੰਦੇ ਜਾਂ ਕੋਈ ਹਾਦਸਾ ਹੋ ਜਾਂਦਾ
ਉਹਨਾਂ ਨੂੰ ਅਸਤੀਫਾ ਦਵਾ ਕੇ ਫੇਰ ਹੀ ਕਿਸੇ ਹੋਰ ਦਾ ਜਗ੍ਹਾ ਬਣੂਗੀ ਨਾ
ਬਿਲਕੁਲ ਕਿਉਂਕਿ ਅਸੀਂ ਕਈ ਵਾਰੀ ਦੇਖੇ ਹੈਲੀਕਾਪਟਰ ਕ੍ਰੈਸ਼ ਹੁੰਦੇ ਨੇ ਪਲੇਨ ਕ੍ਰੈਸ਼ ਹੁੰਦੇ ਨੇ ਕੁਛ ਨਾ ਕੋਈ ਅਗਰ ਅਸਤੀਫਾ ਨਹੀਂ ਦਿੰਦੇ ਇਸ ਤਰ੍ਹਾਂ ਦਾ ਕੁਛ ਜ਼ਰੂਰ ਹੁੰਦਾ ਤੋ ਉਹਨੂੰ ਉਹ ਜਿਹੜੀ ਸਾਰੀ ਗੱਲ ਹੈ ਉਹਨੂੰ ਕਹਿੰਦੇ ਨੇ 8888 ਅਪਰਾਈਜ਼ਿੰਗ ਵੈਸਟ ਨੇ ਇਹ ਨਾਂ ਰੱਖਿਆ ਬਰਮਾ ਦੀ ਸਪੋਰਟ ਚ ਵੈਸਟ ਇਸ ਤਰ੍ਹਾਂ ਗੱਲ ਕਰਦਾ ਕਿਉਂਕਿ ਉਹ 8 August 1988 ਹੈ ਨਾ ਸੋ 8 ਤਰੀਕ 8ਵਾਂ ਮਹੀਨਾ ਤੋ 1988 ਤੋ 1988 ਵਿੱਚ ਜੀ ਮਿਲਟਰੀ ਰੂਲ ਜਿਹੜਾ 18 September ਨੂੰ ਲਾਗੂ ਹੁੰਦਾ ਤੋ 8 August ਦੇ ਜਦੋਂ ਉਹ ਅਪਰਾਈਜ਼ਿੰਗ ਹੁੰਦੀ ਹੈ ਉਦੋਂ ਤੱਕ ਜਿਹੜੇ ਆਨ ਸੰਘ ਸੁਕੀ ਜਿਹੜੀ ਕਿ ਹੁਣ ਪ੍ਰਧਾਨ ਮੰਤਰੀ ਹੈ ਪ੍ਰੈਜੀਡੈਂਟ ਪ੍ਰਧਾਨ ਮੰਤਰੀ ਹੈ ਮੇਰਾ ਖਿਆਲ
ਹਾਂ ਜੋ ਵੀ
ਹਾਂ ਪਾਵਰ ਚ ਹੈ ਉਹ ਪਹੁੰਚ ਚੁੱਕੀ ਹੈ ਬਰਮਾ ਵਿੱਚ ਜਿਹੜੀ ਕਿ ਤਕਰੀਬਨ ਸਾਰੀ ਜ਼ਿੰਦਗੀ ਬਾਹਰਲੇ ਮੁਲਕਾਂ ਚ ਰਹੀ ਹੈ ਜ਼ਿਆਦਾ UK ਵਿੱਚ ਰਹੀ ਹੈ ਤੋ ਉਸ ਵਕਤ ਉਹ ਵਾਪਸ ਆਉਂਦੀ ਹੈ ਕਿ ਆਪਣੀ ਬੁੱਢੀ ਮਾਂ ਦੀ ਦੇਖਭਾਲ ਕਰਨ ਸੋ ਕਾਲਡ ਹਾਂ ਏਦਾਂ ਦੱਸਿਆ ਜਾਂਦਾ ਕਿ ਉਹ ਸੋ ਹੈਪਨਡ ਕਿ ਉਸ ਟਾਈਮ ਤੇ ਉਹ ਬਰਮਾ ਚ ਮੌਜੂਦ ਸੀਗੀ ਜਿਹੜੀ ਸਾਰੀ ਉਮਰ ਕਦੀ ਉੱਤੇ
ਬਿਲਕੁਲ ਸਰੋਤਿਆਂ ਨੂੰ ਇਹ ਦੱਸ ਦਈਏ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ ਇਹ ਅਸਟੈਬਲਿਸ਼ ਕਰਕੇ ਜਾਵਾਂਗੇ ਕਿ ਅੰਗ ਸੰਘ ਸੂਚੀ ਜਿਹੜੀ ਹੈ ਇਹ ਵੈਸਟ ਦਾ ਪ੍ਰੋਜੈਕਟ ਵਾ ਔਰ ਇਹਦੇ ਪ੍ਰੋਕਸੀ ਦੇ ਉੱਪਰ ਘੱਟੋ ਘੱਟ 20-22 ਸਾਲਾਂ ਤੋਂ ਇਹਦੇ ਪਿੱਛੇ ਕੰਮ ਕੀਤਾ ਗਿਆ ਆ ਉਹਨੂੰ ਉੱਥੇ ਉਤਾਰਿਆ ਗਿਆ ਆ ਨਿਊ ਲਿਬਰਲ ਜਿਹੜੇ ਏਜੰਡੇ ਉੱਥੇ ਲਾਗੂ ਕਰਨ ਲਈ ਮੈਂ ਉਹਨੂੰ ਜੀ ਇੱਕ ਪੜ੍ਹਨਾ ਚਾਹੁੰਦਾ ਇਹਦੇ ਵਿੱਚ ਹੀ ਅੰਗ ਸੰਗ ਸੂਚੀ ਦੇ ਮਾਮਲੇ ਦੇ ਵਿੱਚ ਹੀ ਇਹ ਲਿਖਣ ਵਾਲੇ ਨੇ ਕਾਰਟਲੂਚੀ ਟੋਨੀ ਕਾਰਟਲੂਚੀ ਮੇਰਾ ਇਟਾਲੀਅਨ ਹੋਣਗੇ ਨਿਊ ਈਸਟਰਨ ਆਊਟਲੁੱਕ ਦੇ ਵਿੱਚ ਇਹਨਾਂ ਦੇ ਆਰਟੀਕਲ ਉਹਦੇ ਵਿੱਚ ਵੀ ਸੀਗੇ ਗਲੋਬਲ ਰਿਸਰਚ ਦੇ ਵਿੱਚ ਉਹ ਬਿਲਕੁਲ ਜਿਹੜਾ ਇਹ ਅੰਗ ਸੰਗ ਸੂਚੀ ਨੂੰ ਲੈ ਕੇ ਆਉਣਾ ਪਾਵਰ ਦੇ ਵਿੱਚ ਉਹਨੂੰ ਇਹ ਸੈਫਰਨ ਰੈਵੋਲੂਸ਼ਨ ਕਹਿੰਦੇ ਆ ਭਗਵਾਂ ਇਨਕਲਾਬ
ਪਰ
ਉਹ ਜਿਸ ਤਰੀਕੇ ਨਾਲ ਅਮੈਰੀਕਾ ਉਹ ਕਹਿੰਦੇ ਕਿ ਉਹ ਸ਼ੁਰੂ ਇੱਥੋਂ ਕਰਨੇ ਕਿ ਨੋਟ ਅਨਲਾਈਕ ਅਦਰ ਯੂ ਐਸ ਬੈਕਡ ਕਲਰ ਰੈਵੋਲੂਸ਼ਨ ਅਰਾਊਂਡ ਦਾ ਵਰਲਡ ਵੀ ਯੂ ਐਸ ਜਿਹੜੇ ਦੁਨੀਆਂ ਦੇ ਵਿੱਚ ਜਿਹੜੇ ਕਲਰ ਵੱਖਰੇ ਵੱਖਰੇ ਜਿਹੜੇ ਇਹਨਾਂ ਦੇ ਬੈਕਡ ਪ੍ਰੋਜੈਕਟ ਹੁੰਦੇ ਆ ਮਿਆਂਮਾਰਸ ਸੈਫਰਨ ਰੈਵੋਲੂਸ਼ਨ ਇਜ਼ ਸੋਲਡ ਐਜ਼ ਐਨ ਅਲਟਰਾ ਲਿਬਰਲ ਪ੍ਰੋ ਡੈਮੋਕ੍ਰੇਸੀ ਪ੍ਰੋਗਰੈਸਿਵ ਮੂਵਮੈਂਟ ਸੋ ਜਿਹੜਾ ਇਹ ਭਗਵਾਂ ਕਰਨ ਬਰਮਾ ਦਾ ਜਾਂ ਮਿਆਂਮਾਰ ਦਾ ਉਹ ਇੱਦਾਂ ਲੋਕਾਂ ਤੱਕ ਐਂ ਪਹੁੰਚਾਇਆ ਗਿਆ ਵੀ ਇਹ ਬਹੁਤ ਜ਼ਿਆਦਾ ਇੱਕ ਤੁਹਾਡੀ ਸੋਸਾਇਟੀ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮ ਨੇ ਤੇ ਹੁਣ ਅਸੀਂ ਇਹਨੂੰ ਲਿਬਰਲਾਈਜ਼ ਕਰਾਂਗੇ
ਇਹਨੂੰ ਅਗਾਂਹ
ਵਧੂ ਪ੍ਰੋ ਡੈਮੋਕ੍ਰੇਸੀ ਵਿਦ ਵਨ ਆਫ ਦਾ ਵੈਸਟ ਮੋਸਟ ਸਕਸੈਸਫੁਲ ਨਿਊ ਕਲੋਨੀਅਲ ਕ੍ਰੀਏਸ਼ਨ ਟੂ ਦਾ ਡੇਟ ਅਨੂ ਜੀ ਬਹੁਤ ਇੰਪੋਰਟੈਂਟ ਗੱਲ ਆ ਕਿ ਹੁਣ ਤੱਕ ਦਾ ਇਹ ਜਿਹੜੀਆਂ ਇੰਪੀਰੀਅਲ ਪਾਵਰ ਨੇ ਉਹਨਾਂ ਦਾ ਹੁਣ ਤੱਕ ਦਾ ਇਹ ਸਭ ਤੋਂ ਸਫਲ ਜਿਹੜਾ ਐਕਸਪੈਰੀਮੈਂਟ ਜਿਹੜਾ ਇਹਨੂੰ ਹੈਲੀਕਾਪਟਰ ਦੇ ਥਰੂ ਉਤਾਰਿਆ ਗਿਆ ਔਰ ਕਿਸ ਤਰੀਕੇ ਦੇ ਨਾਲ ਉਹ ਤੋਂ ਅੱਗੇ ਲਿਖਦੇ ਨੇ ਅੰਗ ਸੰਗ ਸੂਚੀ ਪੋਰਟਰੇਡ ਐਂਡ ਰਿਵੀਅਰ ਐਜ਼ ਦਾ ਮਾਡਰਨ ਦੇ ਸੈਕੂਲਰ ਸੇਂਟ ਔਰ ਨਿਊ ਲਿਬਰਲਿਜ਼ਮ ਐਂਡ ਦਾ ਵੈਸਟ ਡੈਮੋਕ੍ਰੇਟਿਕ ਵੈਲਿਊ ਕਿ ਉਹਨੂੰ ਇੱਕ ਤਰ੍ਹਾਂ ਦਾ ਸੰਤ ਬਣਾ ਕੇ ਉਹਦੇ ਵਿੱਚ ਔਰ ਇਕੱਲਾ ਪੇਸ਼ ਇਹਨੂੰ ਜੀ ਕਿਵੇਂ ਕੀਤਾ ਗਿਆ ਕਿ ਜਿਹੜਾ ਇਹ ਟਾਈਮ ਮੈਗਜ਼ੀਨ ਵਰਗੇ ਜਿਹੜੇ ਹੁਣ ਕਹਿੰਦੇ ਨੇ ਵੀ ਜਿਹਨੂੰ ਹੁਣ ਜਿਹੜਾ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਵਾਪਸ ਕਰੇ ਉਹੀ ਟਾਈਮ ਮੈਗਜ਼ੀਨ ਅੱਜ ਤੋਂ ਕੁਛ ਸਾਲ ਪਹਿਲਾਂ ਉਹ ਜਿਹੜੀਆਂ ਹੋਰ ਐਨ ਜੀ ਓ ਔਰਗਨਾਈਜੇਸ਼ਨ ਨੇ ਕਿੰਨੀਆਂ ਆਪਣੇ ਜਿਵੇਂ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਹੈ
ਜਿਹਨਾਂ ਦਾ
ਹਿਊਮਨ ਰਾਈਟਸ ਵਾਚ ਇਹਨਾਂ ਦਾ ਰਿਕਾਰਡ ਤੇ ਇੰਨਾ ਗੰਦਾ ਇਹਨਾਂ ਦਾ ਜਿਹੜੀਆਂ ਇਹੋ ਜਿਹੀਆਂ ਔਰਗਨਾਈਜੇਸ਼ਨ ਨੇ ਉਹਨਾਂ ਨੇ ਬਿਲਕੁਲ ਇਹਨੂੰ ਪਿਕਚਰ ਦੇ ਵਿੱਚ ਲੈ ਕੇ ਆਉਂਦਾ ਪੂਰਾ ਕਿ ਇਹ ਬਸ ਇਹ ਜਦੋਂ ਇਹ ਆ ਗਈ ਤੇ ਸਾਰੇ ਤੁਹਾਡੇ ਜਿਹੜੇ ਮਸਲੇ ਸੋਰਟ ਆਊਟ ਹੋ ਜਾਣੇ ਆ ਤੇ ਅੱਗੇ ਉਹਨੂੰ ਤੁਸੀਂ ਦੱਸੋ ਕਿ ਲੋਕਾਂ ਨੇ ਅੰਗ ਸੰਗ ਸੂਚੀ ਨੂੰ ਕਿਉਂ ਪਸੰਦ ਕੀਤਾ ਕਿਉਂਕਿ ਉਹ ਤੇ ਲੋਕਾਂ ਦੇ ਕੋਲ ਬਿਲਕੁਲ ਇੱਕ ਨਵੀਂ ਸੀਗੀ
ਬਿਲਕੁਲ ਹਾਂ ਕਿਉਂਕਿ ਉਹ ਜਦੋਂ ਇੱਕਦਮ ਉਹਨੂੰ ਉਤਾਰ ਦਿੱਤਾ ਗਿਆ ਉੱਥੇ ਕਿ ਆਪਣੀ ਬੁੱਢੀ ਮਾਂ ਦੀ ਦੇਖਭਾਲ ਕਰਨ ਆਈ ਹੈ ਤੋ ਸਡਨਲੀ ਅੰਗ ਸੰਗ ਸੂਚੀ ਦਾ ਇੰਟਰਸਟ ਇਹ ਵੀ ਬਣ ਗਿਆ ਕਿ ਮੈਂ ਹੁਣ ਇਹ ਸਰਕਾਰ ਦਾ ਵਿਰੋਧ ਕਰਨਾ ਹਾਲਾਂਕਿ ਇੰਨੇ ਸਾਲ ਤੱਕ ਤੁਸੀਂ ਕਿੱਥੇ ਸੀ ਉਹੀ ਸਰਕਾਰ ਹੈ ਮਿਲਟਰੀ ਰੂਲ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਤੁਹਾਡੇ ਦੇਸ਼ ਚ ਸਿਵਲ ਵਾਰ ਚੱਲ ਰਹੀ ਹੈ ਕਈ ਦਹਾਕਿਆਂ ਤੋਂ ਸੋ ਉਦੋਂ ਤੁਸੀਂ ਕਿੱਥੇ ਬੈਠੇ ਸੀਗੇ ਉਦੋਂ ਕੋਈ ਵਿਰੋਧ ਕਿਉਂ ਨਾ ਕੀਤਾ ਕਿਸੇ ਤਰ੍ਹਾਂ ਦਾ
ਬਿਲਕੁਲ
ਤੋ ਐਨੀਵੇ ਕਿਉਂਕਿ ਜਿਹੜੇ ਉਹਨਾਂ ਦੇ ਪਿਤਾ ਨੇ ਉਹ ਇੱਕ ਫਰੀਡਮ ਫਾਈਟਰ ਨੇ ਆਜ਼ਾਦੀ ਘੁਲਾਟੀਏ ਨੇ ਸਹੀ ਮਾਨਿਆਂ ਚ ਜਿਸ ਤਰ੍ਹਾਂ ਮੈਂ ਜਿੰਨੀ ਕੁ ਪੜ੍ਹੀ ਹੈ ਇਨਫੋਰਮੇਸ਼ਨ ਤੋ ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਇਮੇਜ ਹੈ ਉਹ ਬਹੁਤ ਵੱਡੇ ਆਈਕੋਨ ਨੇ ਜਿਨ੍ਹਾਂ ਨੇ ਵਾਕਈ ਆਜ਼ਾਦੀ ਦੀ ਲੜਾਈ ਲੜੀ ਹੈ ਕੁਛ ਕੀਤਾ ਹੈ ਤੋ ਉਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਹੈ ਤੋ ਕਿਉਂਕਿ ਇਹਨਾਂ ਇਹ ਉਸ ਵਿਅਕਤੀ ਦੀ ਬੇਟੀ ਹੈ ਤੋ ਉਹ ਇੱਕ ਕੁਦਰਤੀ ਪ੍ਰੋਗਰੈਸ਼ਨ ਹੈ ਕਿ ਲੋਕਾਂ ਨੇ ਇਹਨਾਂ ਨੂੰ ਵੀ ਰਿਸਪੈਕਟ ਦਿੱਤੀ ਇਹਨਾਂ ਦੇ ਫਾਦਰ ਕਰਕੇ
ਬਿਲਕੁਲ ਬਿਲਕੁਲ ਬਿਲਕੁਲ
ਅਸੀਂ ਆਪਣੇ ਦੇਸ਼ ਚ ਵੀ ਕਾਫੀ ਸਾਰੀਆਂ ਐਗਜ਼ਾਮਪਲ ਦੇਖ ਸਕਦੇ ਹਾਂ ਜਿਹੜੇ ਸਾਡੇ ਆਜ਼ਾਦੀ ਘੁਲਾਟੀਏ ਹੋਏ ਨੇ ਉਹ ਅੱਗੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਜਨਰਲੀ ਰਿਸਪੈਕਟ ਦਿੱਤੀ ਜਾਂਦੀ ਹੈ
ਨਹੀਂ ਜੀ ਕਈ ਆਪਣੇ ਕਮਲੇ ਲੋਕ ਜਿਹੜੇ ਸਿਰਾਂ ਤੇ ਵੀ ਚੁੱਕ ਲੈਂਦੇ ਆ ਬਿਨਾਂ ਕੋਈ ਉਹਨਾਂ ਦਾ ਕੰਮ ਵੇਖਿਆ
ਹਾਂਜੀ ਹਾਂ ਤੋ ਉਹੀ ਨਾ ਇੱਥੇ ਵੀ ਲੋਕਾਂ ਨੇ ਮੇਰਾ ਖਿਆਲ ਹੈ ਕਿ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਇੰਨਾ ਜ਼ਿਆਦਾ ਗਿਆਨ ਜਿਹੜੇ ਨਹੀਂ ਇੰਨੀ ਖੋਜ ਕਰਦੇ ਉਹਨਾਂ ਨੂੰ ਲੱਗਦਾ ਕਿ ਹਾਂ ਅੱਛਾ ਇਹ ਉਸ ਪਰਿਵਾਰ ਤੋਂ ਹੈ ਤੋ ਇਹ ਵੀ ਠੀਕ ਹੀ ਹੋਏਗਾ ਇਨਸਾਨ ਇਹ ਵੀ ਸਾਡਾ ਨੈਸ਼ਨਲ ਹੀਰੋ ਹੈ
ਅਨੂ ਜੀ ਕੱਲਾ ਜਿਹੜਾ ਉਹਨੂੰ ਜ਼ੀਰੋ ਤੋਂ ਹੀਰੋ ਬਣਾਇਆ ਗਿਆ ਆ ਪਹਿਲਾਂ ਉੱਥੇ ਜਿਹੜਾ ਜਿਹੜਾ ਰੇਡੀਓ ਸਟੇਸ਼ਨ ਜਿਹੜਾ ਵੋਇਸ ਆਫ ਅਮਰੀਕਾ ਆ ਉਹਦਾ ਉੱਥੇ ਸਟੇਸ਼ਨ ਬਣਾਇਆ ਗਿਆ ਇੱਕ ਹੋਰ ਰੇਡੀਓ ਸਟੇਸ਼ਨ ਜਿਹੜਾ ਅਮਰੀਕਾ ਨੇ ਉੱਥੇ ਕੀਤਾ ਸੀਗਾ ਮੇਰੇ ਉੱਥੇ ਮੈਂ ਪੜ੍ਹਦਾ ਪਿਆ ਸੀਗਾ ਪਹਿਲਾਂ ਵੀ ਉਹਦਾ ਔਰ ਜਿਹੜੀ ਇਹ
ਪੂਰੇ ਪਲੈਨਡ ਤਰੀਕੇ ਨਾਲ ਕੀਤਾ ਗਿਆ ਐਸਟੈਬਲਿਸ਼ ਲੋਕਾਂ ਦੀ ਇੱਕ ਕੰਸੈਂਟ ਮੈਨੂਫੈਕਚਰ ਕੀਤੀ ਗਈ ਉਹਦੇ ਪ੍ਰਤੀ ਇਹ ਇੱਕ ਮੇਰੇ ਖਿਆਲ ਇਹਨਾਂ ਲਈ ਫਾਇਦੇ ਵਾਲੀ ਗੱਲ ਸੀਗੀ ਵੈਸਟ ਵਾਲਿਆਂ ਲਈ ਕਿ ਉਹ ਪਹਿਲਾਂ ਹੀ ਉਹਦੇ ਪਿਤਾ ਦਾ ਜਿਹੜਾ ਇੰਨਾ ਉੱਥੇ ਨਾਮ ਬਣਿਆ ਹੋਇਆ ਉਸ ਗੱਲ ਨੂੰ ਇਹਨਾਂ ਨੇ ਆਪਣੇ ਐਡਵਾਂਟੇਜ ਲਈ ਇਹਨਾਂ ਨੇ ਵਰਤਿਆ ਉਹ ਸਾਰੀ ਗੱਲਬਾਤ ਨੂੰ
ਜਿਹੜੀ ਅਮਰੀਕਾ ਦੀ ਏਜੰਸੀ ਆ ਦਾ ਨੈਸ਼ਨਲ ਐਂਡੋਮੈਂਟ ਫਾਰ ਡੈਮੋਕਰੇਸੀ ਇਹ ਗਰੁੱਪ ਹੈ ਜੀ ਜਿਹੜਾ ਕਿਉਂਕਿ ਅਮਰੀਕਾ ਦੇ ਵਿੱਚ ਦੋ ਪਾਰਟੀਆਂ ਨੇ ਇੱਕ ਰਿਪਬਲਿਕਨ ਨੇ
ਤੇ
ਦੂਜੇ ਡੈਮੋਕਰੈਟਿਕ ਨੇ ਇਹਦੇ ਵਿੱਚ ਜਿਹੜਾ ਇਹ ਕਲਿੰਟਨ ਕਲੈਨ ਆ ਕ੍ਰਿਮੀਨਲ ਕਲੈਨ ਆ ਉਹ ਕਾਫੀ ਦੇਰ ਤੋਂ ਸ਼ਾਮਲ ਹੈ ਉਹ ਇਹ ਏਜੰਸੀ ਆ ਜਿਹਨੂੰ ਇਹ ਪ੍ਰੋਜੈਕਟ ਸੌਂਪਿਆ ਗਿਆ ਸੀ ਤਾਂ ਉਹਨਾਂ ਨੇ ਮਿਲੀਅਨਸ ਆਫ ਡਾਲਰ ਨੇ ਜਿਹੜੇ ਲੋਕਾਂ ਦੀ ਜਿਹੜੀ ਕੰਸੈਂਟ ਆ ਉਹਨੂੰ ਮੈਨੂਫੈਕਚਰ ਕਰਨ ਵਾਸਤੇ ਤੁਹਾਡੇ ਵਾਸਤੇ ਮਸੀਹਾ ਮੈਨੂੰ ਤਾਂ ਜੀ ਇਹ ਵੀ ਸ਼ੱਕ ਪੈਂਦਾ ਹੁੰਦਾ ਕਿ ਜਿਹੜੀ ਹਾਊਸ ਅਰੈਸਟ ਆ ਨਾ ਉਹ ਅਰੈਸਟ ਨਹੀਂ ਗੀ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਲੋਕਾਂ ਦੇ ਵਿੱਚ ਇੱਕ ਇਮੇਜ ਖੜਾ ਕਰਨ ਵਾਸਤੇ
ਠੀਕ ਹੈ ਉਹ ਵੀ ਮੈਂ ਅੱਗੇ ਚੱਲ ਕੇ ਕਲੀਅਰ ਕਰ ਦਿੰਦੀ ਹਾਂ ਕਿ ਓਬਵੀਅਸਲੀ ਇਹਨਾਂ ਦਾ ਇਹ ਬਹੁਤ ਵੱਡਾ ਬਣ ਗਿਆ ਸਾਰਾ ਕੁਝ ਸੋ 18 September 1988 ਦੇ ਕਰੀਬ ਸਾਰਾ ਸ਼ੁਰੂ ਹੁੰਦਾ ਕਿ ਉਹਨਾਂ ਨੂੰ ਇੱਕ ਗਲੋਬਲ ਆਈਕੋਨ ਬਣਾ ਦਿੱਤਾ ਗਿਆ ਔਰ 27 September ਨੂੰ ਔਂਗ ਸੰਗ ਸੁਕੀ ਅਨਾਊਂਸ ਕਰ ਦਿੰਦੀ ਹੈ ਕਿ ਮੈਂ ਆਪਣੀ ਪਾਰਟੀ ਫਾਰਮ ਕਰ ਰਹੀ ਹਾਂ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਸੋ ਉਹਦੇ ਆਧਾਰ 'ਤੇ ਅੱਗੇ ਜਾ ਕੇ 1990 'ਚ ਚੋਣਾਂ ਹੁੰਦੀਆਂ ਨੇ ਉਹ ਇਲੈਕਸ਼ਨ 'ਚ ਖੜੀ ਹੁੰਦੀ ਹੈ ਵੋਟਾਂ ਪੈਂਦੀਆਂ ਨੇ ਪਰ ਉਸ ਤੋਂ ਪਹਿਲਾਂ ਜੁਲਾਈ 1999 'ਚ ਇਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹਾਊਸ ਅਰੈਸਟ ਉਹਦੇ 'ਚ ਉਹੀ ਗੱਲ ਇਹ ਕਲੀਅਰ ਹੈ ਕਿ ਅਗਰ ਉਹਨੂੰ ਅਰੈਸਟ ਨਾ ਕੀਤਾ ਜਾਂਦਾ ਮਿਲਟਰੀ ਨੇ ਉਹਨੂੰ ਕਤਲ ਕਰ ਦੇਣਾ ਸੀ ਇਸ ਲਈ ਕਿਉਂਕਿ ਉਹ ਮੈਂ ਉਹ ਪੜ੍ਹਦੀ ਕਿਉਂਕਿ ਮੈਂ ਅੱਜ ਹੀ ਅਸੀਂ ਗੱਲ ਕਰ ਰਹੇ ਸੀਗੇ ਜਾਂ ਕੱਲ ਪਰਸੋਂ ਦੀ ਗੱਲ ਹੈ ਕਿ ਉਹਨੂੰ ਅਰੈਸਟ ਕੀਤਾ ਕਦੇ ਲਈ ਗਿਆ ਕਲੀਅਰ ਨਹੀਂ ਸੀ ਗੱਲ ਉਸ ਵਕਤ ਸੋ ਇਹ ਪੜ੍ਹਦਿਆਂ ਉਹ ਆ ਗਈ ਗੱਲ ਕਿ ਅਗਰ ਉਹਨੂੰ ਅਰੈਸਟ ਨਾ ਕਰਦੇ ਉਹ ਮਿਲਟਰੀ ਰੂਲ ਵਾਲੇ ਜਿਹੜੇ ਸਨ ਉਹ ਜਿਹੜੇ ਇੰਨੇ ਦਹਾਕਿਆਂ ਤੋਂ ਸੋਸ਼ਲਿਜ਼ਮ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਆ ਰਹੇ ਆ ਉਹਨਾਂ ਦੇ ਪੱਲੇ ਕਾਫੀ ਕੁਝ ਹੈ ਉਹਨਾਂ ਨੂੰ ਵੀ ਨਜ਼ਰ ਆਉਂਦਾ ਕਿ ਇਹ ਕਿਹਦੀ ਕਠਪੁਤਲੀ ਹੈ ਇਹ ਜਿਹੜੀ ਔਰਤ ਇੱਥੇ ਲੈਂਡ ਕਰਾਈ ਗਈ ਹੈ ਸੋ ਉਸ ਆਧਾਰ ਤੇ ਉਹਨਾਂ ਨੇ ਉਹਨੂੰ ਕਤਲ ਕਰ ਦੇਣਾ ਸੀਗਾ ਅਗਰ ਉਹਨੂੰ ਹਾਊਸ ਅਰੈਸਟ ਨਾ ਕਰਦੇ
ਜਿਹੜੀ ਉਹ ਭਗਵਾਨ ਬ੍ਰਿਗੇਡ ਦੀ ਗੱਲ ਕਰਦੇ ਪਏ ਆ ਅਲਟਰਾ ਉਹ ਅਨੁਜਾ ਪੈਰਾ ਤੁਸੀਂ ਪੜਿਓ ਬਹੁਤ ਹੀ ਇੰਪੋਰਟੈਂਟ ਆ ਜਿਹਦੇ ਵਿੱਚ ਆਪਾਂ ਫਿਰ ਗੱਲ ਉਧਰ ਨੂੰ ਲੈ ਕੇ ਜਾਵਾਂਗੇ ਥੋੜੀ ਜੀ ਸੈਕਿੰਡ ਪੈਰਾ ਜੀ
ਅੰਡਰਨੀਥ ਦ ਪੇਜੈਂਟਰੀ ਐਂਡ ਸਪਿਨ ਹਾਊ ਐਵਰ ਇਜ਼ ਹਾਰਬਰਡ ਅਲਟਰਾ ਰਾਈਟ ਰੇਸਿਜ਼ਮ ਐਂਡ ਅਨਹਿੰਜਡ ਵਾਇਲੈਂਸ ਦੈਟ ਇਫ ever truthfully reported on would end the saffron wave and spell the absolute end of both Suki's political career and her legacy.
So basically ਇਹ ਬਰਮਾ ਦੇ ਵਿੱਚ ਮੋਦੀ ਦੀ ਭੈਣ ਹੈ ਅਲਟਰਾ ਰਾਈਟ ਤੇ ਇਹਨਾਂ ਵਿੱਚ ਫਾਸ਼ੀਵਾਦ ਜਿਹੜੀ ਦੂਜਿਆਂ ਦੇ ਪ੍ਰਤੀ ਜਿਹੜੀ ਹਿੰਸਾ ਹੈ ਨਫ਼ਰਤ ਹੈ ਉਹ ਵਿੱਚ ਭਰੀ ਹੋਈ ਆ ਪਰ ਇਹਨੂੰ ਜਿਹੜੀ ਕਮਾਲ ਦੀ ਗੱਲ ਇਹ ਹੈ ਕਿ ਵੇਖੋ ਜੇ ਆਪਾਂ ਆਪਾਂ ਧਰਮਾਂ ਦਾ ਜੇ ਥੋੜ੍ਹਾ ਜਿਹਾ ਕੰਪੈਰੀਜ਼ਨ ਕਰੀਏ ਜਿਵੇਂ ਸਿੱਖ ਧਰਮ ਦੇ ਵਿੱਚ ਇੱਕ ਇੱਕ ਖਾੜਕੂ ਸੁਭਾਅ ਹੈ ਕਿਹਾ ਜਾਂਦਾ ਹੈ ਕਿ ਜਦੋਂ ਜ਼ੁਲਮ ਦੀ ਅੰਤ ਹੋ ਅੱਤ ਹੋ ਜਾਵੇ ਤਾਂ ਫਿਰ ਹਥਿਆਰ ਚੱਕਣਾ ਜ਼ਰੂਰੀ ਹੈ ਉਵੇਂ ਹੀ ਇਸਲਾਮ ਧਰਮ ਦੇ ਵਿੱਚ ਜਿਹਾਦ ਦਾ ਕੰਸੈਪਟ ਹੈ ਸੋਰੀ ਇਸਲਾਮ ਧਰਮ ਵਿੱਚ ਜਿਹਾਦ ਦਾ ਅਤੇ ਕ੍ਰਿਸਚੈਨਿਟੀ ਦੇ ਵਿੱਚ ਜਿਹਨੂੰ ਆਪਾਂ ਕਰੂਸੇਡ ਕਹਿੰਦੇ ਹਾਂ ਪਰ ਜਿਹੜਾ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਬੁੱਧ ਧਰਮ ਆ ਜਿਹੜੀ ਬੁੱਧ ਫਿਲੋਸਫੀ ਆ ਉਹਦੇ ਵਿੱਚ ਤੇ ਜਮਾ ਹੀ
ਉਹ ਵੀ ਇਹਨਾਂ ਨੇ ਅੱਗੇ ਚੱਲ ਕੇ
ਔਰ ਕਿਸ ਤਰੀਕੇ ਨਾਲ ਉਹ ਬੁੱਧ ਜਿਹੜੇ ਮੰਕਸ ਨੇ ਉਹਨਾਂ ਨੂੰ ਵਾਇਲੈਂਟ ਉਹਨਾਂ ਦੇ ਵਿੱਚ ਕਿਵੇਂ ਉਹ ਪ੍ਰੋਗਰਾਮ ਕੀਤਾ ਗਿਆ ਆ ਔਰ ਉਹ ਕਿਹਦੇ ਵਾਸਤੇ ਕੰਮ ਕਰਦੇ ਹੋਣਗੇ ਜਦਕਿ ਅਸੀਂ ਜਦੋਂ ਬੁੱਧਾਂ ਦੇ ਬੁੱਧ ਜਿਹੜੇ ਮੰਕਸ ਨੇ ਉਹਨਾਂ ਦੇ ਪ੍ਰੋਟੈਸਟ ਦਾ ਤਰੀਕਾ ਹਿਸਟੋਰੀਕਲੀ ਵੇਖਦੇ ਜਿੱਦਾਂ ਵੀਤਨਾਮ ਦੇ ਵਿੱਚ ਜਦੋਂ ਜਿਹੜੇ ਬੁੱਧ ਜਿਹੜੇ ਮੰਕਸ ਨੇ ਉਹਨੂੰ ਗੁੱਸਾ ਆਉਂਦਾ ਕਿਸੇ ਗੱਲ ਦੇ ਉੱਪਰ ਵੀ ਇਹ ਗਲਤ ਹੋ ਰਿਹਾ ਆ ਉਹ ਆਪਣੇ ਆਪ ਨੂੰ ਅੱਗ ਲਾ ਕੇ ਖੁਦ ਉਹ ਆਤਮਦਾਹ ਕਰ ਲੈਂਦੇ ਸੀਗੇ ਕਿਸੇ ਨੂੰ ਹੋਰ ਨੂੰ ਮਾਰਨ ਦੀ ਬਜਾਏ ਤੇ ਇੱਥੇ ਜਿਹੜੀ ਕੁੱਟਮਾਰ ਜਿਹੜੀ ਹੋਣ ਰਹੀ ਆ ਜਿਹੜੀ ਜਿਹੜੀ ਔਰ ਜਿਹੜਾ ਮੀਡੀਆ ਆ ਉਹੀ ਮੀਡੀਆ ਜਿਹੜਾ ਪਹਿਲਾਂ ਅੰਗ ਸੰਗ ਸੂਕੀ ਨੂੰ ਪਾਵਰ ਚ ਲਿਆਉਣ ਵਾਲਾ ਸੀਗਾ ਉਹੀ ਐਮਨੈਸਟੀ ਇੰਟਰਨੈਸ਼ਨਲ ਵਾਲੇ ਲਿਖ ਰਹੇ ਨੇ ਕੀ ਸੀਗਾ ਉਹ ਬੁੱਧਿਸਟ ਮਤਲਬ ਕਿ ਬੁੱਧਿਸਟ ਅੱਤਵਾਦੀ ਜਿਹੜੇ ਨੇ ਇਹ ਉਹ ਰਿਹੰਗਾ ਜਿਹੜੇ ਭਾਈਚਾਰੇ ਨੂੰ ਉਹ ਮਾਰ ਰਹੇ ਆ ਸੋ ਉਹਨਾਂ ਨੂੰ ਵੀ ਇੱਕ ਅੱਤਵਾਦੀ ਬਣਾ ਦਿੱਤਾ ਗਿਆ ਹੈ
ਪਹਿਲੇ ਕਦੀ ਨਹੀਂ ਮੇਰੇ ਖਿਆਲ ਕਿਸੇ ਹੋਰ ਦੇਸ਼ ਚ ਸ਼ਾਇਦ ਹੋਇਆ ਹੋਵੇ
ਇੱਕ ਬਹੁਤ ਹੈਰਾਨੀ ਦੀ ਗੱਲ ਆ ਕਿ ਕਿਵੇਂ ਕਿਸ ਤਰੀਕੇ ਨਾਲ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਗੱਲ ਮੀਡੀਆ ਦੇ ਵਿੱਚ ਹੁੰਦੀ ਹੈ ਉਹ ਇਸਲਾਮਿਕ ਟੈਰਰਿਜ਼ਮ ਦਾ ਨਾਂ ਲੈਂਦੇ ਨੇ ਹਨਾ ਉਦਾਂ ਹੀ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਉਦਾਂ ਹੀ ਕਿਸੇ ਹੱਦ ਤੱਕ ਅਨੂ ਜੀ ਮੈਂ ਤੇ ਇਹ ਵੀ ਕਹਾਂਗਾ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਹਿੰਦੂ ਤਵੀ ਜਿਹੜਾ ਫਾਸ਼ੀਵਾਦ ਚੱਲ ਰਿਹਾ ਹੈ ਹਰ ਇੱਕ ਹਿੰਦੂ ਉਹੋ ਜਿਹਾ ਨਹੀਂ ਹੈਗਾ ਫਿਰ ਵੀ ਉਹਨੂੰ ਵੀ ਉਸ ਢੰਗ ਦੇ ਨਾਲ ਜਿਹੜਾ ਉਹ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਦੇ ਪਿੱਛੇ ਕੰਮ ਕਰ ਰਹੇ ਨੇ ਹਾਂਜੀ
ਹਾਂਜੀ ਖੈਰ ਇਹਨਾਂ ਨੂੰ ਉਹ 1989 ਚ ਰੈਸਟ ਹਾਊਸ ਰੈਸਟ ਦੇ ਦਿੱਤੀ ਜਾਂਦੀ ਹੈ ਤੋ 1990 ਵਿੱਚ ਚੋਣਾਂ ਹੁੰਦੀਆਂ ਨੇ ਮਈ 1990 ਇਹਨਾਂ ਦੀ ਪਾਰਟੀ ਵੱਲੋਂ ਵੀ ਓਬਵੀਅਸਲੀ ਪਾਰਟੀਸਪੇਟ ਕੀਤਾ ਜਾਂਦਾ ਇਹਨਾਂ ਦੀ ਪਾਰਟੀ ਨੂੰ 60% ਵੋਟ ਮਿਲਦੀ ਹੈ ਪਰ ਉਸ ਦੇ ਬਾਵਜੂਦ ਆਰਮੀ ਜਿਹੜੀ ਹੈ ਆਪਣਾ ਕੰਟਰੋਲ ਛੱਡਦੀ ਨਹੀਂ ਸੋ ਆਰਮੀ ਦੇ ਕੰਟਰੋਲ ਚ ਹੀ ਰਹਿੰਦਾ ਹੈ ਦੇਸ਼ ਫਿਰ ਇਹਨਾਂ ਨੂੰ 1991 ਚ ਨੋਬਲ ਪੀਸ ਪ੍ਰਾਈਜ਼ ਦੇ ਦਿੱਤਾ ਜਾਂਦਾ ਫੋਰ ਵਟ ਆਈ ਡੋਂਟ ਨੋ
ਜਿੱਦਾਂ ਓਬਾਮਾ ਨੂੰ ਮਿਲਿਆ ਜਿਸ ਬੰਦੇ ਨੇ ਬੁਸ਼ ਨਾਲੋਂ ਕਿਤੇ ਵੱਧ ਜ਼ੁਲਮ ਦੁਨੀਆਂ ਦੇ ਵਿੱਚ ਡਰੋਨ ਅਟੈਕ ਸਾਰਾ ਕੁਝ ਕੀਤਾ ਔਰ ਉਦੋਂ ਕਰ ਰਿਹਾ ਸੀ ਇਹ ਕੰਮ ਜਦੋਂ ਨੂੰ
ਨੋਬਲ ਪੀਸ ਪ੍ਰਾਈਜ਼ ਵਾਲਿਆਂ ਦੀ ਵੀ ਸੁਣ ਲਓ ਜਿਹੜੇ ਐਲਫਰੈਡ ਨੋਬਲ ਦੇ ਨਾਂ ਤੇ ਜਿਹੜੀ ਸੰਸਥਾ ਬਣੀ ਆ ਉਹਨਾਂ ਨੇ ਵੀ ਇੱਕ ਦੋ ਦਿਨ ਪਹਿਲਾਂ ਬਿਆਨ ਦਿੱਤਾ ਕਿਉਂਕਿ ਕਈ ਪਾਸਿਆਂ ਤੋਂ ਕਾਲ ਆ ਰਹੀ ਹੈ ਕਿ ਸੁਕੀ ਦਾ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ ਉਹਨੂੰ ਵਿਦਡਰਾਅ ਕਰ ਲਿਆ ਜਾਵੇ ਉਹ ਕਹਿੰਦੇ ਨੇ ਕਿ ਅਸੀਂ ਜਦੋਂ ਕਿਸੇ ਨੂੰ ਦਿੰਦੇ ਹਾਂ ਇਹ ਅਵਾਰਡ ਜਾਂ ਪ੍ਰਾਈਜ਼ ਦਿੰਦੇ ਹਾਂ ਉਹਨੇ ਜੋ ਕੀਤਾ ਹੁੰਦਾ ਉਦੋਂ ਤੱਕ ਉਹ ਦੇਖ ਕੇ ਦਿੰਦੇ ਆ ਸੋ ਇਹਨੇ ਦੋ ਕੁ ਸਾਲਾਂ ਚ ਪਤਾ ਨੀ ਉਹਨੇ ਕੀ ਕਰ ਲਿਆ ਸੀਗਾ ਇਹੋ ਜਿਹਾ ਸ਼ਾਂਤਮਈ ਕਿ ਜਿਹੜਾ ਉਹਨੂੰ ਦਿੱਤਾ ਪ੍ਰਾਈਜ਼ ਇਹਨਾਂ ਨੇ ਤੋ ਉਹ ਕਹਿੰਦੇ ਕਿ ਉਸ ਤੋਂ ਬਾਅਦ ਉਹ ਵਿਅਕਤੀ ਕੀ ਕਰਦਾ ਉਹ ਸਾਡੀ ਰਿਸਪੋਂਸੀਬਿਲਟੀ ਨਹੀਂ ਹੈ ਤੋ ਅਸੀਂ ਕਦੀ ਕੋਈ ਕਿਸੇ ਦਾ ਨੋਬਲ ਪ੍ਰਾਈਜ਼ ਵਿਦਡਰਾਅ ਨਹੀਂ ਕਰਦੇ ਅਸੀਂ ਕਰ ਨਹੀਂ ਸਕਦੇ
ਬੱਲੇ
ਪਤਾ ਨਹੀਂ ਕਿਹੜੀ ਪੱਥਰ ਤੇ ਲਕੀਰ ਹੋ ਗਈ ਜਿਹੜੀ ਸੋ ਇਹ ਏਜੰਸੀਆਂ ਸਾਰੀਆਂ ਉਹਨਾਂ ਦੇ ਹੀ ਨੇ ਪੀਸ ਪ੍ਰਾਈਜ਼ ਵੀ ਸੋ ਕਾਲਡ ਪੀਸ ਪ੍ਰਾਈਜ਼
ਬਿਲਕੁਲ ਜੀ ਬਿਲਕੁਲ ਅੱਗੇ ਵਾਲਾ ਸਮਾਂ ਬਹੁਤ ਇੰਟਰਸਟਿੰਗ ਹੈ
ਹਾਂਜੀ ਹਾਂਜੀ ਬਹੁਤ ਜੀ ਤੋ ਹਾਂ ਇਹ ਤੋ ਸੁਕੀ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਉਹਨੂੰ ਸਾਰੀ ਗੱਲ ਵਿੱਚ ਲਿਆਂਦਾ ਗਿਆ ਐਜ਼ ਅ ਪਪਟ ਤੋ ਹਾਂਜੀ ਇਹਦੇ ਵਿੱਚ ਹੋਰ ਜਿਹੜਾ ਕਿ ਇੱਕ ਜਿਹੜਾ ਇਕਨੋਮਿਕ ਪੱਖ ਹੈ ਇਹਦਾ ਮੇਰਾ ਖਿਆਲ ਉਹ ਵੀ ਉਹ ਇੰਪੋਰਟੈਂਟ ਹੈ ਉਹ ਹੀ ਸ਼ਾਇਦ ਜ਼ਿਆਦਾ ਇੰਪੋਰਟੈਂਟ ਹੈ ਨੋ ਡਾਊਟ ਕਿ ਜਿਹੜੇ ਨਿਰਦੋਸ਼ ਲੋਕ ਨੇ ਹੁਣ ਤੱਕ ਬਹੁਤ ਜ਼ਿਆਦਾ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਹੁਣ ਵੀ ਜਿਹੜੇ ਉਹ ਰੋਹਿੰਗਿਆ ਮੁਸਲਿਮ ਨੇ ਉਹਨਾਂ ਦਾ ਬਹੁਤ ਜਾਨਾਂ ਗਈਆਂ ਉਹਨਾਂ ਨੂੰ ਟੋਟਲੀ ਡਿਸਪਲੇਸ ਕਰ ਦਿੱਤਾ ਜਿਹੜੇ ਇੰਨੀਆਂ ਜਨਰੇਸ਼ਨ ਤੋਂ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਹੀ ਕੱਢ ਕੇ ਬਾਹਰ ਮਾਰੋ ਤੋ ਥੋੜਾ ਜਿਹਾ ਇੱਥੇ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਆਪਣਾ ਸੈਂਟਰਲ ਇੰਡੀਆ ਦਾ ਏਰੀਆ ਜਿਹੜੇ ਉੱਥੋਂ ਦੇ ਆਦੀਵਾਸੀਆਂ ਦੀ ਲੜਾਈ ਹੈ
ਜਿਹੜੇ
ਹਾਂਜੀ ਉਹ ਉਸ ਕਿਸਮ ਦਾ ਵੀ ਇੱਥੇ ਐਲੀਮੈਂਟ ਹੈ ਕਿਉਂਕਿ ਉਹ ਜਿਸ ਤਰ੍ਹਾਂ ਉਹ ਸੈਂਟਰਲ ਜਿਹੜਾ ਬਸਤਰ ਝਾਰਖੰਡ ਛੱਤੀਸਗੜ੍ਹ ਦਾ ਏਰੀਆ ਉਹਨਾਂ ਕੋਲ ਕੁਦਰਤੀ ਸਰੋਤ ਬਹੁਤ ਜ਼ਿਆਦਾ ਰਿਚ ਹੈ ਇਸ ਤਰ੍ਹਾਂ ਹੀ ਇਹ ਜਿਹੜਾ ਰੋਹਿੰਗੀਆ ਜਿੱਥੇ ਰਹਿੰਦੇ ਨੇ ਰਾਖਹੀਨੇ ਮੈਂ ਸ਼ਾਇਦ ਠੀਕ ਨਹੀਂ ਬੋਲ ਰਹੀ ਪਰ ਉਹ ਜਿਹੜਾ ਏਰੀਆ ਉਸ ਏਰੀਏ ਚ ਇਹਨਾਂ ਦੇ ਕਿੰਨੇ ਹੀ ਮੇਰੇ ਖਿਆਲ ਟੋਟਲ ਦੇਸ਼ ਚ 5 ਜਾਂ 6 ਮਾਈਨਿੰਗ ਜਿਹੜੇ ਸਪੋਟਸ ਨੇ 4 ਉਸ ਏਰੀਆ ਚ ਨੇ ਬਾਕੀ ਉੱਥੇ ਡੈਮਸ ਦੇ ਪ੍ਰੋਜੈਕਟਸ ਜਿੰਨੇ ਵੀ ਨੇ ਉਹ ਵੀ 80-90% ਉੱਥੇ ਨੇ ਔਰ ਜਿਹੜੀ ਇਹਨਾਂ ਦੀ ਇੱਕ ਆਇਲ ਜਾਂ ਗੈਸ ਦੀ ਪਾਈਪ ਲਾਈਨ ਜਾਂਦੀ ਹੈ ਚਾਈਨਾ ਵੱਲ ਨੂੰ ਕਿਉਂਕਿ ਇਹਨਾਂ ਦਾ ਚਾਈਨਾ ਨਾਲ ਜ਼ਿਆਦਾ ਟਰੇਡ ਔਰ ਇਹੋ ਹੀ ਇਹਨਾਂ ਦਾ ਪਲਾਨ ਰਿਹਾ ਕਿ ਅਸੀਂ ਚਾਈਨਾ ਨਾਲ ਟਰੇਡ ਕਰਨਾ ਹੈ ਉਹਨਾਂ ਨੂੰ ਉਹ ਠੀਕ ਲੱਗਦਾ ਰਾਦਰ ਦੈਨ ਹੋਰ ਕਿਸੇ ਪਾਸੇ ਤੋ ਉਹ ਜਿਹੜੀ ਪਾਈਪ ਲਾਈਨ ਹੈ ਇਸ ਏਰੀਆ ਤੋਂ ਚਾਈਨਾ ਵੱਲ ਨੂੰ ਜਾਂਦੀ ਹੈ ਉਹਦੇ ਨਾਲ ਨਾਲ ਇਹਨਾਂ ਨੇ ਇੱਕ ਰੇਲ ਰੂਟ ਬਣਾਉਣ ਦਾ ਪਲਾਨ ਬਣਾਇਆ ਹੋਇਆ ਸੀਗਾ ਪਰ ਉਹ ਇਹਨਾਂ ਦਾ ਸਟੋਪ ਕਰਵਾ ਦਿੱਤਾ ਗਿਆ ਤੋ ਹਾਂ ਇਹਦੇ ਚੋਂ ਚਾਈਨਾ ਮੇਰਾ ਖਿਆਲ ਹੈ ਇਹ ਹੁਣ ਜਿਹੜਾ ਸਾਰਾ ਇਹ ਕ੍ਰਾਈਸਿਸ ਹੈ ਇਹਦੇ ਚੋਂ USA ਜਿਹੜਾ ਉਹ ਚਾਈਨਾ ਤੇ ਹਮਲਾ ਕਰਨਾ ਚਾਹੁੰਦਾ ਬਰਮਾ ਤੇ ਕਬਜ਼ਾ ਕਰਕੇ ਔਰ ਜਿਹੜਾ
ਚਾਈਨਾ
ਸੀ ਵਾਲੀ ਪ੍ਰੋਬਲਮ ਹੈ
ਇੱਕ ਦੋ ਘਟਨਾਵਾਂ ਜਿਹੜੀਆਂ ਪਿਛਲੇ ਇੱਕ ਦੋ ਹਫ਼ਤਿਆਂ ਚ ਹੋਈਆਂ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇਹ ਮਸਲਾ ਬਹੁਤ ਪੁਰਾਣਾ ਹੈ ਕਿਉਂਕਿ ਜਿਹੜੇ ਰਿਹੰਗਿਆ ਮੁਸਲਿਮ ਭਾਈਚਾਰੇ ਜਿਹੜੇ ਲੋਕ ਸੰਬੰਧਿਤ ਨੇ ਉਹਨਾਂ ਨੂੰ ਹੋਮਲੈਸ ਹਿਊਮਨ ਬੀਂਗ ਕਿਹਾ ਜਾਂਦਾ ਕਿ ਅੱਜ ਤੱਕ ਉਹਨਾਂ ਦਾ ਵਿਚਾਰਿਆਂ ਦਾ ਕਦੀ ਘਰ ਹੀ ਨਹੀਂ ਬਣਿਆ
ਕਿਉਂਕਿ ਉਹਨਾਂ ਨੂੰ ਇਹ ਸਿਟੀਜ਼ਨਸ਼ਿਪ ਵੀ ਨਹੀਂ ਦਿੰਦੇ ਬਰਮਾ ਦੀ ਇਹ ਕਨਸਟੀਟਿਊਸ਼ਨ ਅਲਾਉ ਨਹੀਂ ਕਰਦਾ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ
ਇਹਨੂੰ ਜਿੱਦਾਂ ਜਿਹਨੂੰ ਇਹਨੂੰ ਸੇਂਟ ਵਾਂਗੂ ਪੇਸ਼ ਕੀਤਾ ਗਿਆ ਕਿ ਡੈਮੋ ਕ੍ਰੇਸੀ ਦੀ ਇਹ ਬਹੁਤ ਇੱਕ ਉਪ ਪ੍ਰਧਾਨ ਹੋਊਗੀ ਇਹਨੇ ਇਹ ਵੀ ਨਹੀਂ ਕੰਮ ਕਰ ਸਕੀ ਉਲਟਾ ਉਹਨਾਂ ਨੂੰ
ਨਾਗਰਿਕ ਤੇ ਬਣਾ ਦਿੰਦੀ ਉੱਥੋਂ ਦੇ ਕਮ ਸੇ ਕਮ ਤਾਂ ਕਿ ਉੱਥੋਂ ਕੱਢੇ ਨਾ ਜਾਂਦੇ ਇਹਨਾਂ ਤੇ ਕਰਦੀ ਦੋ ਕਦੋਂ 2010 ਚ ਉਹਨੂੰ ਰਿਹਾ ਕੀਤਾ ਗਿਆ ਉਹ ਹਾਊਸ ਅਰੈਸਟ ਤੋਂ ਸੱਤ ਸਾਲ ਹੋ ਚੱਲੇ ਨੇ ਇੰਨੇ ਟਾਈਮ ਚ ਅਗਰ ਇੰਨਾ ਕੀ ਸਟੈਪ ਲੈ ਲੈਂਦੀ ਬਹੁਤ ਵੱਡੀ ਹੈਲਪ ਹੋਣੀ ਸੀ ਉਹਨਾਂ ਦੀ
ਇੱਕ ਨੂੰ ਜੀ ਮੈਂ ਜ਼ਰੂਰੀ ਆਪਾਂ ਭੁੱਲਣ ਜਾਈਏ ਇਹ ਗੱਲ ਕਰਨ ਦੀ ਕਿ ਜਿਵੇਂ ਅਸੀਂ ਕਿਹਾ ਕਿ ਇੱਕ ਜਿਹੜਾ ਖਾਸ ਜਿਹੜਾ ਗਰੁੱਪ ਹੈਗਾ ਆ ਮਾਂ ਬਾਤ ਆ ਕਰਕੇ ਯੂ ਉਜ਼ਗਾਰ ਕਰਕੇ ਹੈਗਾ ਇੱਕ ਜਿਹੜਾ ਮੇਨ ਮੰਕ ਵਾ ਉਹ ਬਿਲਕੁਲ ਜਿਹੜਾ ਯੋਗੀ ਆ ਨਾਨੂ ਜੀ
ਹਾਂ ਬਿਲਕੁਲ ਸ਼ਕਲ ਵੀ ਉਸ ਤਰ੍ਹਾਂ
ਦੀ ਸ਼ਕਲ ਵੀ ਉਹਦੀ ਭਾਸ਼ਾ ਆਨੂ ਜੀ ਇੱਕ ਇੱਕ ਬੁੱਧਿਸਟ ਮੰਕ ਦੇ ਮੂੰਹੋਂ ਮੁਸਲਮਾਨਾਂ ਨਾਲ ਇਹ ਕ੍ਰਿਮੀਨਲ ਨੇ ਇਹ ਸੈਲਫਿਸ਼ ਨੇ ਇਹ ਸਾਡੇ ਮੁਲਕ ਨੂੰ ਇਹਨਾਂ ਨੂੰ ਕੱਢ ਦਿਓ ਇਹਨਾਂ ਨੂੰ ਮਾਰ ਦਿਓ ਲੁੱਟ ਲਓ ਜੋ ਮਰਜ਼ੀ ਔਰ ਪਰ ਇਹ ਏਦਾਂ ਨਹੀਂ ਹੈਗਾ ਦੋਸਤੋ ਕਿ ਇਹ ਗੱਲ ਸਿਰਫ ਉਹਦੇ ਨਾਲ ਦੀ ਨਾਲ ਜਿਹੜੇ ਅਸਲੀ ਬੁੱਧਿਸਟ ਗਰੁੱਪ ਨੇ ਉਹ ਵੀ ਆਪਣੀਆਂ ਜਦੋਂ 2-3 ਸਾਲ ਪਹਿਲਾਂ ਜਦੋਂ ਇਹ ਅਫਵਾਹ ਫੈਲਾਈ ਗਈ ਕਿ ਉੱਥੇ ਇੱਕ ਬੁੱਧਿਸਟ ਔਰਤ ਦਾ ਮੁਸਲਮਾਨ ਵਰੋਂ ਬਲਾਤਕਾਰ ਕੀਤਾ ਗਿਆ ਉਦੋਂ ਵੱਧ ਟੁੱਕ ਜਿਹੜੀ ਹੋਈ ਆ ਉਹਦੇ ਵਿੱਚ ਬੁੱਧਿਸਟ ਵੀ ਉਹਨਾਂ ਨੂੰ ਬਚਾਉਂਦਿਆਂ ਹੋਇਆ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਸੋ ਉਹ ਤੁਸੀਂ ਮੀਡੀਆ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਵਗੈਰਾ ਦੇਖੋਗੇ ਡਾਕੂ ਬਣੀਆਂ ਉੱਤੇ ਕਾਫੀ ਕਿ ਉਹ ਉਹਨਾਂ ਦੇ ਖਿਲਾਫ ਉਹ ਜਿਹੜਾ ਇੱਕ ਜਿਹੜੀ ਭਗਵਾਂ ਬ੍ਰਿਗੇਡ ਆ ਜਿਹਨਾਂ ਨੇ ਸਿਰਫ ਪਹਿਰਾਵਾ ਉਹਨਾਂ ਦਾ ਸਿਰਫ ਇੱਕ ਮੰਕ ਵਰਗਾ ਆ ਉਹਨਾਂ ਦੇ ਵਿਰੁੱਧ ਜਿਹੜੇ ਬੋਲਣ ਵਾਲੇ ਵੀ ਆ ਜਿਹੜੇ ਜਿਹੜੇ ਅਸਲ ਚ ਬੁੱਧਿਸਟ ਨੇ ਜਿਹੜੇ ਅਸਲੀ ਸ਼ਾਂਤੀ ਪਸੰਦ ਨੇ ਉਹ ਵੀ ਆਪਣੀ ਲੜ ਕੇ ਬਿਲਕੁਲ ਮੁਸਲਮਾਨਾਂ ਦੇ ਭਾਈਚਾਰੇ ਦੇ ਹੱਕ ਦੇ ਵਿੱਚ ਬੜੀ ਡਟ ਕੇ ਉਹ ਲੜਾਈ ਦੇ ਰਹੇ ਆ ਪਰ ਉਹ ਕਦੇ ਵੀ ਹਥਿਆਰ ਨਹੀਂ ਚੱਕਣਗੇ ਕਿਉਂਕਿ ਉਹ ਉਹਨਾਂ ਦਾ ਉਹਨਾਂ ਨੂੰ ਅਲਾਓ ਨਹੀਂ ਕਰਦਾ ਹਾਂਜੀ ਅਨੂ ਜਿਹੜੀ ਮੈਂ ਘਟਨਾ ਇੱਕ ਸ਼ੇਅਰ ਕਰਨ ਲੱਗਿਆ ਸੀਗਾ ਕਿ ਜਿਹੜੀ ਇਕਨੋਮਿਕਲੀ ਮੇਰਾ ਖਿਆਲ ਆ ਵੀ ਇੱਕ ਤਰ੍ਹਾਂ ਦਾ ਇੱਕ ਰੈਵੋਲੂਸ਼ਨ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਇਤਿਹਾਸਿਕ ਤੌਰ ਦੇ ਉੱਪਰ ਜਦੋਂ ਜਿਹੜੀ ਗੋਲਡ ਨੂੰ ਸੋਨੇ ਨੂੰ ਜਿਹੜੀ ਯੂ ਐਸ ਦਾ ਜਿਹੜੀ ਕਰੰਸੀ ਸੀਗੀ ਉਹ ਇੱਕ ਪਹਿਲਾਂ ਸੋਨੇ ਤੇ ਬੇਸ ਹੁੰਦੀ ਸੀਗੀ ਉਹਨੂੰ ਜਦੋਂ ਫਿਰ ਆਪਾਂ ਪਹਿਲੇ ਲੰਬੀ ਚੌੜੀ ਗੱਲਬਾਤ
ਹਾਂ
74 ਦੇ ਵਿੱਚ ਗਲਾਸਟਿਕਲ ਐਕਟ ਦੇ ਤਹਿਤ ਉਹਨੂੰ ਜਿਹੜੀ ਸਾਊਦੀ ਅਰੇਬੀਆ ਨਾਲ ਸਮਝੌਤਾ ਕਰਕੇ ਉਹਨੂੰ ਓਇਲ ਜਿਹੜਾ ਉਹ ਬੇਸਡ ਕੀਤਾ ਗਿਆ ਹੁਣ ਜਦੋਂ ਇਹ ਕਿਸੇ ਤੇ ਸੈਂਕਸ਼ਨ ਲਾਉਂਦੇ ਨੇ ਕਿਉਂਕਿ ਹੁਣ ਇਹ ਵੀ ਗੱਲ ਹੋ ਰਹੀ ਹੈ ਕਿ ਇਹਨਾਂ ਤੇ ਵੀ ਸੈਂਕਸ਼ਨ ਲਾਈ ਜਾਵੇ ਸੈਂਕਸ਼ਨ ਦਾ ਦੋਸਤੋ ਕੋਈ ਮਤਲਬ ਨਹੀਂ ਹੁੰਦਾ ਸੈਂਕਸ਼ਨ ਦਾ ਇਹੀ ਮਤਲਬ ਹੁੰਦਾ ਵੀ ਉਸ ਮੁਲਕ ਦੀ ਮੈਂ ਇਸ ਗੱਲ ਦਾ ਪੱਕਾ ਯਕੀਨ ਕਰਦਾ ਕਿ ਅੰਗ ਸੰਘ ਸੂਚੀ ਦੀ ਸਹਿਮਤੀ ਨਾਲ ਉਹਨਾਂ ਦੇ ਮੁਲਕ ਦੇ ਉੱਪਰ ਸੈਂਕਸ਼ਨ ਲਾਈ ਜਾ ਰਹੀ ਹੈ ਕਿ ਇਹਨੂੰ ਹੋਰ ਹੇਠਾਂ ਡਿੱਗਿਆ ਜਾਵੇ ਫਿਰ ਉਸ ਤੋਂ ਬਾਅਦ ਮਸੀਹਾ ਬਣ ਕੇ ਤੁਹਾਡੇ IMF ਤੇ ਵਰਲਡ ਬੈਂਕ ਜਾਣਗੀਆਂ ਵੀ ਸਾਡੇ ਕੋਲੋਂ ਕਰਜ਼ਾ ਲਓ ਹਾਂਜੀ ਜਿਹੜੀ ਮੈਂ ਇੱਕ ਗੱਲ ਕੁਇਕਲੀ ਕਰਨਾ ਚਾਹੁੰਦਾ ਸੀਗਾ ਇਹ ਸੀਗੀ ਕਿ 2-3 ਹਫ਼ਤੇ ਪਹਿਲਾਂ ਇੱਕ ਬਹੁਤ ਵੱਡੀ ਚੇਂਜ ਆਈ ਆ ਜਿਹਦੇ ਵਿੱਚ ਚਾਈਨਾ ਨੇ ਇਹ ਡਿਕਲੇਅਰ ਕੀਤਾ ਕਿ ਜਿਹੜੀ ਉਹਨਾਂ ਦੀ ਕਰੰਸੀ ਆ ਯੂਆਨ ਉਹਦੇ ਵਿੱਚ ਜੇ ਤੁਸੀਂ ਟ੍ਰੇਡ ਕਰੋਗੇ ਓਇਲ ਦਾ ਕਿਉਂਕਿ ਅੱਜ ਤੱਕ ਦੁਨੀਆ ਦੇ ਵਿੱਚ ਮੋਨੋਪਲੀ ਹੈ ਕਿ ਤੁਸੀਂ ਜਿਹੜੀ ਜਿਹੜੀ ਫਿਊ ਆਪਣੇ ਪੈਟਰੋਲ ਦੀ ਓਇਲ ਦੀ ਜਿਹੜੀ ਟ੍ਰੇਡਿੰਗ ਹੋਣੀ ਨਾ ਉਹ US ਡਾਲਰ ਦੇ ਵਿੱਚ ਹੋਣੀ ਹੁਣ ਉਹਨਾਂ ਕੋਲੇ ਜਿਹੜੀ OPEC ਦੀ ਮੋਨੋਪਲੀ ਆ ਉਹਨਾਂ ਦੇ ਕੋਲੇ ਜਿਹੜੀ ਇਹ ਸਾਰੀ ਚੀਜ਼ ਨੂੰ ਕੰਟਰੋਲ ਕਰਦੀ ਹੈ ਪਰ ਚਾਈਨਾ ਨੇ ਕਿਹਾ ਕਿ ਤੁਸੀਂ ਯੂਆਨ ਦੇ ਵਿੱਚ ਉਹਨੂੰ ਓਇਲ ਨੂੰ ਟ੍ਰੇਡ ਕਰ ਸਕਦੇ ਹੋ ਔਰ ਉਸ ਤੋਂ ਜਿਹੜੀ ਹੋਰ ਇੱਕ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਟ੍ਰੇਡ ਕਰ ਲੈਂਦੇ ਹੋ ਜਿਹੜਾ ਤੁਹਾਡੇ ਕੋਲ ਸਰਪਲਸ ਜਾਂ ਜੋ ਵੀ ਤੁਹਾਡੇ ਕੋਲ ਯੂਆਨ ਹੈਗਾ ਉਹਨਾਂ ਦੀ ਕਰੰਸੀ ਹੈਗੀ ਆ ਉਹ ਤੁਸੀਂ ਜਦੋਂ ਮਰਜ਼ੀ ਚਾਹੋ ਉਹਨੂੰ ਤੁਸੀਂ ਗੋਲਡ ਦੇ ਨਾਲ ਐਕਸਚੇਂਜ ਕਰ ਸਕਦੇ ਹੋ ਸੋ ਉਹ ਗੋਲਡ ਬੈਕ ਜਿਹੜੀ ਉਹ ਕਰੰਸੀ ਹੈਗੀ ਆ ਔਰ ਉਹਦੇ ਵਿੱਚੋਂ ਜਿਹੜਾ ਜਿਹੜੀਆਂ US ਦੀਆਂ ਇੰਪੀਰੀਅਲ ਪਾਵਰ ਨੇ ਨਾ ਬਹੁਤ ਜ਼ਿਆਦਾ ਘਬਰਾਈਆਂ ਹੋਈਆਂ ਨੇ ਉਹ ਹਰ ਇੱਕ ਤਰੀਕੇ ਦੇ ਨਾਲ ਅਸੀਂ ਚਾਈਨਾ ਨੂੰ ਕੋਈ ਮਸੀਹਾ ਨਹੀਂ ਮੰਨ ਰਹੇ ਉਹ ਇੱਕ ਇੱਕ ਗਵਰਨਮੈਂਟ ਕੰਟਰੋਲਡ ਕੈਪੀਟਲਿਜ਼ਮ ਆ ਉੱਥੇ
ਹਾਂ ਕਿਉਂਕਿ ਉਹ ਇਹ ਸਾਰਾ ਬਰਮਾ ਵਾਲੀ ਸਿਚੁਏਸ਼ਨ ਜੀ ਚਾਈਨਾ ਨੂੰ ਆਪਣਾ ਇਕਨੋਮਿਕ ਗੇਨ ਨਜ਼ਰ ਆਉਂਦਾ ਹੈ
ਹਾਂਜੀ ਪਰ ਅਨੂ ਜੀ ਫਰਕ ਇੱਕ ਵੱਖਰਾ ਟੋਪ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਚਾਈਨਾ ਦਾ ਸਿਸਟਮ ਕਿਵੇਂ ਕੈਪੀਟਲਿਜ਼ਮ ਵੱਖਰਾ ਹੈ ਬਾਕੀ ਨਾਲੋਂ ਇਹ ਇੱਕ ਬਹੁਤ ਮਹੱਤਵਪੂਰਨ ਟੋਪਿਕ ਹੈ ਜੀ
ਤੋ ਇਹ ਜਿਹੜੀ ਬੋਧੀਆਂ ਵਾਲੀ ਗੱਲ ਹੈ ਇਹਨਾਂ ਨੇ ਪਹਿਲੀ ਵਾਰੀ 2007 ਚ ਇਹ ਕੀਤਾ ਸ਼ੁਰੂ ਕੰਮ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਉਹ ਟ੍ਰੇਡ ਦਾ ਜਿਹੜਾ ਡਿਕਲਾਈਨ ਹੈ ਹਾਲਾਤ ਖਰਾਬ ਨੇ ਉਹ ਸਾਰੀ ਗੱਲਬਾਤ ਜਿਹੜੀ ਹੈ ਪਰ ਮਿਲਟਰੀ ਰਜੀਮ ਜਿਹੜੀ ਹੈ ਉਹ ਮਿਲਟਰੀ ਰਜੀਮ ਹੋਣ ਦੇ ਬਾਵਜੂਦ ਫਿਰ ਵੀ ਸਬਸਿਡਾਈਜ਼ ਕਰੀ ਜਾ ਰਹੀ ਹੈ ਸਾਰਾ ਕੁਛ ਤਾਂ ਕਿ ਜਿਹੜੇ ਨਾਗਰਿਕ ਨੇ ਬਰਮਾ ਦੇ ਉਹਨਾਂ ਨੂੰ ਮਹਿੰਗਾ ਸਮਾਨ ਨਾ ਖਰੀਦਣਾ ਪਵੇ ਉਹ ਉਹਨਾਂ ਦਾ ਕੰਮ ਚੱਲਦਾ ਰਹੇ ਸੌਖਾ ਰਹੇ ਸੋ ਸਬਸਿਡਾਈਜ਼ ਕਰੀ ਜਾ ਰਹੇ ਨੇ ਸੋ ਅਗਸਤ 2007 ਵਿੱਚ ਬਰਮਾ ਚ ਜਾਂਦੇ ਨੇ ਜੀ ਵਰਲਡ ਬੈਂਕ ਔਰ IMF ਇਹਨਾਂ ਨੂੰ ਵਿਜ਼ਿਟ ਕਰਦੇ ਨੇ ਔਰ ਕਹਿੰਦੇ ਨੇ ਪੂਰਾ ਪ੍ਰੈਸ਼ਰ ਪਾਉਂਦੇ ਨੇ ਪ੍ਰੈਸ਼ਰ ਲਿਖਿਆ ਆਰਟੀਕਲ ਚ ਮੇਰਾ ਖਿਆਲ ਧਮਕਾਇਆ ਹੋਏਗਾ ਕਈ ਤਰੀਕਿਆਂ ਨਾਲ ਜਿਹੜੀ ਮਿਲਟਰੀ ਰਜੀਮ ਹੈ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਜਿਹੜਾ ਆਪਣਾ ਸ਼ਿਕੰਜਾ ਜਿਹੜਾ ਆਪਣਾ ਕੰਟਰੋਲ ਘੱਟ ਕਰੋ ਸਰਕਾਰ ਚੋਂ ਮਿਲਟਰੀ ਨੂੰ ਕਹਿੰਦੀ ਕਿ ਆਪਣਾ ਕੰਟਰੋਲ ਘੱਟ ਕਰੋ ਇਕਾਨਮੀ ਤੇ ਆਪਣਾ ਕੰਟਰੋਲ ਨਾ ਰੱਖੋ ਇਹ ਜਿਹੜੀਆਂ ਸਬਸਿਡੀਜ਼ ਔਰ ਰੋਲ ਬੈਕਸ ਤੁਸੀਂ ਨਾਗਰਿਕਾਂ ਲਈ ਕਰਦੇ ਹੋ ਇਹ ਬੰਦ ਕਰੋ ਸੋ ਉਹ ਉਹਨਾਂ ਨੂੰ ਕਰਨਾ ਪੈਂਦਾ ਉਹ ਕਰਦੇ ਨੇ ਤੋ ਉਸ ਤੋਂ ਬਾਅਦ ਜਿਹੜੇ ਖਾਸ ਤੌਰ ਤੇ ਫਿਊਲ ਦੀਆਂ ਪ੍ਰਾਈਸਿਸ ਨੇ ਕੁਛ ਹੱਦ ਤੱਕ ਫੂਡ ਦੀਆਂ ਪ੍ਰਾਈਸਿਸ ਵੀ ਇਫੈਕਟ ਹੁੰਦੀਆਂ ਨੇ ਕਿ 60% 100% ਹਾਈਕ ਹੁੰਦਾ ਹੈ ਫਿਊਲ ਦੀਆਂ ਪ੍ਰਾਈਸਿਸ ਚ 2007 ਚ ਸਪਟੈਂਬਰ ਅਕਤੂਬਰ ਚ ਫਿਰ ਜਿਹੜੇ ਨੇ ਉਹ ਮੁਜ਼ਾਹਰੇ ਹੁੰਦੇ ਨੇ ਇਹ ਸਰਕਾਰ ਦੇ ਖਿਲਾਫ਼ ਔਰ ਉਹਨਾਂ ਮੁਜ਼ਾਹਰਿਆਂ ਚ ਲੀਡ ਜਿਹੜੀ ਹੈ ਉਹ ਬੋਧੀਆਂ ਨੂੰ ਦਿੱਤੀ ਜਾਂਦੀ ਹੈ ਸੋ ਉੱਥੋਂ ਉਹ ਜਿਹੜੇ ਭਗਵਾਨ ਇਨਕਲਾਬ ਕਹਿੰਦੇ ਨੇ ਹਾਂਜੀ ਉਹ ਪਹਿਲੀ ਵਾਰੀ ਇਹਨਾਂ ਨੇ
2007
ਚ ਵੈਸਟ ਵਾਲੇ ਕਹਿੰਦੇ ਨੇ ਉਹਨੂੰ ਭਗਵਾਨ ਇਨਕਲਾਬ ਅਸੀਂ ਨੀ ਕਹਿੰਦੇ ਤੋ ਉਦੋਂ ਇਹ ਬੋਧੀਆਂ ਨੂੰ ਪਿਕਚਰ ਚ ਲੈ ਕੇ ਆਉਂਦੇ ਨੇ ਜਿਹੜੇ ਅਖੌਤੀ ਬੋਧੀ ਕੋ ਜਿਹੜੇ ਸਹੀ ਮਾਨਿਆਂ ਚ ਬੋਧੀ ਨੇ ਉਹ ਇਸ ਤਰ੍ਹਾਂ ਦਾ ਮੈਨੂੰ ਨੀ ਲੱਗਦਾ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰਦੇ ਨੇ
ਨਾਲ ਇੱਕ ਮੈਂ ਗੱਲ ਹੋਰ ਜੋੜਨੀ ਚਾਹੁੰਦਾ ਕਿਸ ਤਰੀਕੇ ਨਾਲ ਇਹ ਸਰਮਾਏਦਾਰੀ ਦਾ ਮੱਕੜ ਜਾਲ ਆ ਜਿਹੜਾ ਦੁਨੀਆਂ ਤੇ ਕਾਬਜ ਹੁੰਦਾ ਇਨਡਾਇਰੈਕਟਲੀ ਤਰੀਕੇ ਦੇ ਨਾਲ ਹੁਣ ਜਿਹੜਾ ਮੀਡੀਆ ਦੇ ਵਿੱਚ ਖਬਰਾਂ ਘੁੰਮ ਰਹੀਆਂ ਨੇ ਕਿਉਂਕਿ ਹੁਣ ਸਾਰੇ ਦੇ ਸਾਰਾ ਜਿਹੜਾ ਜਿਹੜੇ ਰਹਿੰਗੇ ਭਾਈਚਾਰੇ ਤੋਂ ਜਿਹੜੇ ਮੁਸਲਮਾਨ ਨੇ ਵੀਰ ਭੈਣਾਂ ਬੱਚੇ ਉਹ ਬੰਗਲਾਦੇਸ਼ ਦੇ ਵਿੱਚ ਜਾ ਰਹੇ ਜਿਹੜਾ ਮੁਲਕ ਇੰਨਾ ਗਰੀਬ ਆ ਇਸ ਟਾਈਮ 60 ਤੋਂ ਜ਼ਿਆਦਾ ਪਰਸੈਂਟ ਉਹ ਸਾਰਾ ਮੁਲਕ ਡੁੱਬਿਆ ਪਿਆ ਆ ਉੱਥੇ ਗਰੀਬੀ ਦੀ ਇੱਕ ਹੱਦ ਵਾ ਔਰ ਗਰੀਬੀ ਦਾ ਜਿਹੜਾ ਮੇਨ ਕਾਰਨ ਹੈ ਜਿਹੜੀਆਂ ਉੱਥੇ ਸਵੈਟ ਸ਼ੋਪ ਇਹਨਾਂ ਮੁਲਕਾਂ ਨੇ ਜਿਹੜੀਆਂ ਵੈਸਟ ਵਾਲੇ ਮੁਲਕ ਨੇ ਇਹ ਗਰੀਬੀ ਦਾ ਮੇਨ ਕਾਰਨ ਨੇ ਕਿ ਜਿਹੜਾ ਉਹਨਾਂ ਦੀ ਉੱਥੇ ਐਕਸਪਲੋਟੇਸ਼ਨ ਹੋ ਰਹੀ ਆ ਪਰ ਐਨੀਵੇ ਉਹ ਪਹਿਲਾਂ ਜਿਹੜਾ ਗਰੀਬ ਮੁਲਕ ਆ ਉਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਰਿਫਿਊਜੀ ਜਾ ਰਹੇ ਆ ਤੇ ਉਹਨਾਂ ਨੂੰ ਹੁਣ ਪ੍ਰੈਸ਼ਰ ਪਾ ਰਹੇ ਆ IMF ਤੇ ਵਰਲਡ ਬੈਂਕ ਵੀ ਤੁਸੀਂ ਸਾਡੇ ਕੋਲੋਂ ਕਰਜ਼ਾ ਲੈ ਕੇ ਤੁਸੀਂ ਇਹਨਾਂ ਦੀ ਰਿਫਿਊਜੀਆਂ ਦੀ ਦੇਖਭਾਲ ਕਰੋ ਜਦੋਂ ਮੈਂ ਦੋਸਤਾਂ ਨੇ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਇਹ ਇੰਪੀਰੀਅਲ ਪਾਵਰ ਨੇ ਜਿਹੜੀਆਂ ਤੁਹਾਨੂੰ ਕਹਿੰਦੀਆਂ ਏਡ ਕਹਿੰਦੀਆਂ ਨੇ ਕਿ US ਵਾਲੇ ਏਡ ਦੇ ਰਹੇ ਆ ਬ੍ਰਿਟਿਸ਼ ਵਾਲੇ ਏਡ ਦੇ ਰਹੇ ਆ ਮਦਦ ਕਰੇ ਇਹ ਕਦੇ ਵੀ ਦੋਸਤੋ ਮਦਦ ਨਹੀਂ ਹੁੰਦੀ ਹੈ ਇੱਕ ਕਰਜ਼ਾ ਹੁੰਦਾ ਆ ਜਿਹੜਾ ਇੱਕ ਕੰਡੀਸ਼ਨਾਂ ਦੇ ਨਾਲ ਅਟੈਚ ਹੁੰਦਾ ਆ ਵੀ ਤੁਸੀਂ ਕਿਹੜੀਆਂ ਕਿਹੜੀਆਂ ਤੁਸੀਂ ਜਿਹੜੀਆਂ ਜਿਹੜੇ ਤੁਹਾਡੇ ਕੁਦਰਤੀ ਸਰੋਤ ਨੇ ਉਹ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨਾ ਆ ਸੋ ਇਹ ਕਦੇ ਵੀ ਏਡ ਨਹੀਂ ਹੁੰਦੀ ਹੈਗੀ ਜੀ
ਕਰਜ਼ਾ ਵੀ ਇੱਕ ਤੇ ਜਿੱਦਾਂ ਅਸੀਂ ਤੁਸੀਂ ਅਗਰ ਕਰਜ਼ਾ ਲੈ ਲਿਆ ਆਪਣਾ ਘਰ ਖਰੀਦਣ ਲਈ ਉਹ ਡਿਫਰੈਂਟ ਗੱਲ ਆ ਪਰ ਇਹ ਜਿਹੜਾ ਕਰਜ਼ਾ ਦਿੰਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਸਟ੍ਰਿਕਟ ਕੰਡੀਸ਼ਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰਾਈਵੇਟਾਈਜੇਸ਼ਨ ਕਿ ਤੁਹਾਨੂੰ ਆਹ ਕੁਛ ਕਰਨਾ ਹੀ ਪਏਗਾ ਸਰਕਾਰ ਨੂੰ ਆਪਣਾ ਕੰਟਰੋਲ ਘਟਾਉਣਾ ਪਏਗਾ ਸੋ ਇਹ ਬੜਾ ਖਤਰਨਾਕ ਇੱਕ ਵਰਤਾਰਾ ਹੈ
ਸੋ ਇੱਕ ਤੀਰ ਨਾਲ ਇਹ ਕਈ ਸ਼ਿਕਾਰ ਇਸ ਟਾਈਮ ਕਰ ਰਹੇ ਨੇ ਜੀ
ਹਾਂਜੀ ਤੋਂ ਇਹ ਤੁਸੀਂ ਇਤਿਹਾਸ ਸਾਰਾ ਔਰ ਹੁਣ ਤੱਕ ਜਿੱਥੋਂ ਦੀ ਸਿਚੁਏਸ਼ਨ ਹੈ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਏਗਾ ਕਿ ਉਹ ਜਿਹੜੀ ਔਂਗ ਸੰਗ ਸੁੱਕੀ ਹੈ ਉਹ ਇਹ ਵੀ ਕਿਹਾ ਜਾ ਰਿਹਾ ਕਿ ਉਹ ਇਹ ਸਾਰੀ ਗੱਲ ਚ ਕੋਈ ਆਪਣਾ ਬਿਆਨ ਨਹੀਂ ਦੇ ਰਹੀ ਰੋਹਿੰਗਿਆ ਬਾਰੇ ਬੜੀ ਚੁੱਪ ਬੈਠੀ ਹੈ ਉਹਨੇ ਜਿਹੜਾ ਮੈਂ ਬਿਆਨ ਪੜਿਆ ਇੰਨਾ ਕੁ ਦਿੱਤਾ ਕਿ ਉਹ ਜਿਹੜੀ ਇਹ ਨਿਊਜ਼ ਅਸੀਂ ਦੇਖ ਰਹੇ ਹਾਂ ਕਿ ਉਹ ਬਹੁਤ ਸਾਰੇ ਰੋਹਿੰਗਿਆ ਡਿਸਪਲੇਸ ਹੋਏ ਨੇ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਘਰ ਛੱਡ ਦਿੱਤੇ ਗਏ ਉਹ ਇਹ ਕਹਿ ਰਹੀ ਕਿ ਫੇਕ ਨਿਊਜ਼ ਹੈ ਇਹ ਬਹੁਤ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਦੁਬਾਰਾ ਮੀਡੀਆ ਯੂਜ਼ ਕਰ ਰਿਹਾ ਉਹ ਇੰਨੀ ਕੁ ਗੱਲ ਉਹਨੇ ਕਹੀ ਹੈ ਤੋ ਅਗਰ ਫੇਕ ਨਿਊਜ਼ ਉਹ ਹੈ ਨਹੀਂ ਹੈ ਫਰਜ਼ ਕਰੋ ਹੈ ਵੀ ਹੈ ਜਦੋਂ ਪਹਿਲਾਂ ਹੋਇਆ ਸੀਗਾ ਉਦੋਂ ਕਿਉਂ ਨਹੀਂ ਉਹਨੇ ਰੋਕਿਆ
ਬਿਲਕੁਲ
ਪਹਿਲੇ ਵੀ ਕਿਉਂ ਹੋਇਆ ਇਹ ਸਾਰਾ ਕੁਛ ਨਹੀਂ ਸੀ ਹੋਣਾ ਚਾਹੀਦਾ ਨਾ ਉਹਨਾਂ ਨੂੰ ਤੁਸੀਂ ਸਿਟੀਜ਼ਨ ਬਣਾਉਂਦੇ ਆਪਣੇ ਦੇਸ਼ ਦੇ ਜਿਸ ਤਰ੍ਹਾਂ ਅਸੀਂ ਪਹਿਲੇ ਕਿਹਾ
ਅਨੂ ਜੀ ਵੈਸੇ ਕਮਾਲ ਦੀ ਗੱਲ ਇਹ ਹੈ ਕਿ ਜਿਵੇਂ ਵੈਸਟਰਨ ਮੀਡੀਆ ਦੇ ਵਿੱਚ ਇਹ ਸਾਰੀ ਗੱਲ ਆ ਰਹੀ ਹੈ ਇਹ ਇਤਿਹਾਸ ਵਾ ਚਾਹੇ ਉਹ ਸਦਾਮ ਹੁਸੈਨ ਹੋਵੇ ਹੋਰ ਕਈ ਤਰ੍ਹਾਂ ਦੇ ਡਿਕਟੇਟਰ ਨੇ ਖੜੇ ਕਰਦਾ ਤੇ ਜਦੋਂ ਸਦਾਮ ਨੇ ਫਿਰ ਕਿਹਾ ਕਿ ਮੈਂ ਹੁਣ ਜਿਹੜਾ 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 ਆਇਲ ਆ ਉਹ ਗੋਲਡ ਦੇ ਵਿੱਚ ਉਹਦਾ ਅਮੈਰੀਕਨ US ਡਾਲਰ ਮੈਂ ਨਹੀਂ ਯੂਜ਼ ਕਰਾਂਗਾ ਤੁਹਾਨੂੰ ਉਹਦੇ ਸਾਹਮਣੇ ਉਹਦਾ ਕੀ ਹਾਲਤ ਕੀਤੀ ਗਈ ਆ ਸੋ ਇਹ ਵੀ ਹੋ ਸਕਦਾ ਹੈ ਕਿ ਇਹ ਕੁਛ ਸ਼ਾਇਦ ਕੋਈ ਵੱਖਰਾ ਸਾਨੂੰ ਇਹ ਤੇ ਪੱਕਾ ਯਕੀਨ ਆ ਇਹ ਪ੍ਰੂਵਨ ਆ ਕਿ ਉਹ ਅਮਰੀਕਾ ਦੀ ਪਪੇਟ ਹੈ ਪਰ ਜੇ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਚੱਲਦੀ ਹੈਗੀ ਇਹ ਤੇ ਇਹਦਾ ਵੀ ਉਦਾਂ ਹੀ ਸਤਿਆਨਾਸ਼ ਕਰਨਗੇ ਉਹਨੂੰ ਹੀ ਲਾਉਣਗੇ ਕਿਉਂਕਿ ਅਨੂ ਜੀ ਜਿਹੜੀ ਮੇਨ ਮੈਂ ਸਰੋਤਿਆਂ ਨੂੰ ਕਈ ਵਾਰੀ ਆਪਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਤੋਂ ਆਪਾਂ ਜਿਹੜੀਆਂ ਪੋਸਟ ਸ਼ੇਅਰ ਕਰਦੇ ਜਿਹੜੀਆਂ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੋਂ ਬਹੁਤ ਜ਼ਿਆਦਾ ਕੇਅਰਫੁਲ ਹੋਣਾ ਚਾਹੀਦਾ ਮੈਂ ਥੋੜ੍ਹਾ ਜਿਹਾ ਇਹੀ ਸੰਸਥਾ ਜਿਹੜੀ ਸੀਗੀ ਇਹ ਜਿਹੜਾ ਮੀਡੀਆ ਸੀਗਾ ਉਹ ਇਹਨੂੰ ਅੰਗ ਸੰਗ ਸੂਚੀ ਨੂੰ ਇਹ ਪਾਵਰ ਦੇ ਵਿੱਚ ਲਿਆਉਣ ਵਾਲਾ ਆ ਮੈਂ ਥੋੜ੍ਹਾ ਜਿਹਾ 1990 ਦੀ ਗਲਫ ਵਾਰ ਦੀ ਤੁਹਾਡੇ ਨਾਲ ਹਾਂਜੀ ਮੇਰੇ ਖਿਆਲ ਤੁਹਾਡਾ ਹੋਰ ਹੈ
ਨਹੀਂ ਨਹੀਂ ਇਹ ਜਿਹੜਾ ਉਹ ਦੇਸ਼ ਦਾ ਇਤਿਹਾਸ ਔਰ ਉਹ ਸਾਰੀ ਗੱਲ ਤਾਂ ਕੰਪਲੀਟ ਹੋ ਗਈ ਮੈਂ ਉਹ ਬਾਅਦ ਚ ਕਰ ਲਾਂਗੀ ਗੱਲ ਅਗਰ ਟਾਈਮ ਹੋਇਆ ਥੋੜ੍ਹਾ ਜਿਹਾ ਕਿ ਜਿਹੜੇ ਮੋਦੀ ਹੁਣੇ ਵਿਜ਼ਿਟ ਕਰਕੇ ਆਏ ਆ ਬਰਮਾ ਔਰ ਉਹਨੂੰ ਮਿਲ ਕੇ ਆਏ ਆ ਸੂਕੀ ਨੂੰ ਉਹਦੀ ਗੱਲ ਅਗਰ ਟਾਈਮ ਹੋਇਆ ਤੁਸੀਂ ਆਪਣੀ
ਮੈਂ ਇੱਕ ਦੋ ਹੀ ਸੀਗੀਆਂ ਚੀਜ਼ਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਕਰ ਚੁੱਕੇ ਫਿਰ ਵੀ ਆਪਾਂ ਰਿਮਾਇੰਡ ਕਰਾਉਂਦੇ ਆ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਹੁਣ ਰੌਲਾ ਪਾ ਰਹੀ ਹੈ ਕਿ ਇਹਦਾ ਨੋਬਲ ਪ੍ਰਾਈਜ਼ ਵਾਪਸ ਦਿੱਤਾ ਜਾਵੇ ਉਹਦਾ ਸਪੋਕਸਮੈਨ ਸੀਗਾ ਅਲ ਜ਼ਜ਼ੀਰਾ ਦੇ ਉੱਪਰ ਉਹ ਕਹਿ ਰਿਹਾ ਸੀਗਾ ਕਿ IMF ਤੇ ਇਹ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਏਡ ਲੈ ਨਹੀਂ ਰਿਹਾ ਬੰਗਲਾਦੇਸ਼
ਹਾਂਜੀ
ਸੋ ਇਹ 1990 ਦੀ ਜਿਹੜੀ ਗਲਫ ਵਾਰ ਹੋਈ ਹੈ ਕੁਵੈਤ ਤੇ ਸਦਾਮ ਹੁਸੈਨ ਦੇ ਨਾਲ ਇਰਾਕ ਦੇ ਨਾਲ ਉਹ ਥੋੜਾ ਜਿਹਾ ਏਰੀਆ ਜਿਹੜਾ ਕੁਵੈਤ ਦਾ ਆਪਣੇ ਇਰਾਕ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਰਿਹਾ ਸੀਗਾ ਤੇ ਜਿਹੜੀ ਅਮਰੀਕਾ ਦੀ ਇਨਵੋਲਵਮੈਂਟ ਆ ਉਸ ਵਾਰ ਦੇ ਵਿੱਚ ਲੁਕੀ ਅਮਰੀਕਨ ਲੁਕੀ ਬਿਲਕੁਲ ਖਿਲਾਫ਼ ਸੀਗੇ ਵੀ ਇਹਦੇ ਵਿੱਚ ਆਪਾਂ ਨਹੀਂ ਜਾਣਾ ਹੈਗਾ ਉਹ ਜਿਹੜੀ ਇੱਕ ਫੇਕ ਨਿਊਜ਼ ਆ ਇੱਕ ਜਿਹੜਾ ਮੀਡੀਆ ਦਾ ਪ੍ਰੋਪੇਗੰਡਾ ਕੀਤਾ ਗਿਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕੁਵੈਤ ਦੇ ਹੋਸਪਿਟਲਾਂ ਦੇ ਵਿੱਚ ਜਿਹੜੇ ਇਨਕੂਬੇਟਰ ਉਹ ਜਿਹੜਾ ਜਦੋਂ ਬੰਦਾ ਬੱਚਾ ਜੰਮਦਾ ਹੈ
ਉਹਨੂੰ
ਪ੍ਰੀਮੈਚਿਓਰ ਉਹ ਇਨਕੂਬੇਟਰ ਦੇ ਵਿੱਚੋਂ ਜਿਹੜੇ ਇਰਾਕੀ ਸੋਲਜਰ ਸੀਗੇ ਸਿਪਾਹੀ ਸੀਗੇ ਉਹਨਾਂ ਨੇ ਬੱਚੇ ਕੱਢ ਕੱਢ ਕੇ ਕੰਧਾਂ ਦੇ ਨਾਲ ਉਹਨਾਂ ਨੂੰ ਮਾਰਿਆ ਉਹਨਾਂ ਦਾ ਕਤਲ ਕੀਤਾ ਉਹਨਾਂ ਨੇ ਰੇਪ ਕੀਤੇ ਉਹ ਇੱਕ ਕੁੜੀ ਲਿਜਾ ਕੇ ਟੀਨੇਜ ਕੁੜੀ ਅਮਰੀਕਾ ਦੀ ਉੱਥੇ ਜਿਹੜੀ ਇਹਨਾਂ ਦੀ ਪਾਰਲੀਮੈਂਟ ਆ ਉਹਦੇ ਵਿੱਚ ਜਾ ਕੇ ਉਹ ਰੋਂਦੀ ਬੁਰੀ ਹਾਲਤ ਉਹਦੀ ਉਹਨੇ ਬਿਆਨਬਾਜ਼ੀ ਕੀਤੀ ਵੀ ਉਹਨਾਂ ਨੇ ਸਾਡੇ ਨਾਲ ਐਂ ਕੀਤਾ ਤੇ ਐਂ ਕੀਤਾ ਬਾਅਦ ਚੋਂ ਕੁੜੀ ਜਿਹੜੀ ਸੀਗੀ ਉਹ ਇਹਨਾਂ ਦਾ ਕੋਈ ਅੰਬੈਸਡਰ ਸੀਗਾ ਕੁਵੈਤ ਵਾਲਿਆਂ ਦਾ ਉਹਦੀ ਗਾਹਾਂ ਰਿਸ਼ਤੇਦਾਰ ਨਿਕਲੀ ਪਰ ਕਹਿਣ ਦਾ ਭਾਵ ਇਹ ਹੈ ਕਿ ਇਹ ਉਹੀ ਐਮਨੈਸਟੀ ਇੰਟਰਨੈਸ਼ਨਲ ਏਜੰਸੀ ਆ ਜਿਹੜੀ ਇਹ ਜਿਹੜਾ ਅਮਰੀਕਾ ਦਾ ਉਸ ਵਾਰ ਦੇ ਵਿੱਚ ਸ਼ਾਮਲ ਹੋਣਾ ਔਰ ਇਹ ਸਾਰੀ ਚੀਜ਼ ਨੂੰ ਪ੍ਰੋਪੋਗੇਟ ਕਰਨਾ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਦੂਸਰਾ 2011 ਦੇ ਵਿੱਚ ਜਿਹੜਾ 2011 ਤੋਂ ਮੇਰੇ ਖਿਆਲ ਨੋ ਫਲਾਈ ਜ਼ੋਨ ਜਦੋਂ ਗਦਾਫੀ ਵਾਲੀ ਗੱਲਬਾਤ ਹੋਈ ਹੈ ਲੀਬੀਆ ਦੇ ਵਿੱਚ ਤੇ ਉਹ ਜਿਹੜੀ ਕਿ ਇਹ ਜਿਹੜਾ ਇਹ ਗਦਾਫੀ ਹੈ ਇਹ ਬਹੁਤ ਕ੍ਰਿਮੀਨਲ ਹੈ ਇਹ ਆਪਣੇ ਲੋਕਾਂ ਨੂੰ ਤੰਗ ਕਰਦਾ ਹੈ ਕਿਉਂਕਿ ਉਹਨੂੰ ਨਪੁੰਸਕ ਇਹਨਾਂ ਨੇ ਬਣਾਉਣਾ ਸੀਗਾ ਮਿਲਟਰੀ ਦੇ ਤੌਰ ਤੇ ਉੱਥੇ ਨੋ ਫਲਾਈ ਜ਼ੋਨ ਜਿਹੜਾ ਆ ਕਿ ਉੱਥੇ ਕੋਈ ਜਹਾਜ਼ ਨਹੀਂ ਉੱਡ ਸਕਦਾ ਉਹ ਉੱਤੇ ਕਾਬੂ ਕਰਨ ਵਾਸਤੇ ਉਹਨੂੰ ਕਾਬੂ ਕਰਨ ਵਾਸਤੇ ਯੂਨਾਈਟਿਡ ਨੇਸ਼ਨ ਦੇ ਕੋਲੋਂ ਇਹ ਮਤਾ ਪਾਸ ਕਰਵਾਇਆ ਗਿਆ ਉਹਦੇ ਵਿੱਚ ਇਹ ਐਮਨੈਸਟੀ ਇੰਟਰਨੈਸ਼ਨਲ ਬਹੁਤ ਵੱਡੇ ਤਰੀਕੇ ਨਾਲ ਸ਼ਾਮਲ ਆ ਈਵਨ ਸੀਰੀਆ ਦੇ ਵਿੱਚ ਵੀ ਜਿਹੜਾ ਸਤਿਆਨਾਸ਼ ਕਰਾਇਆ ਆ ਉਹਦੇ ਵਿੱਚ ਵੀ ਇਹ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਖੁੱਭ ਕੇ ਪੂਰਾ ਕੰਮ ਕਰਦੀਆਂ ਹਾਂ ਜਦੋਂ ਇਹ ਹੁਣ ਮੰਨ ਲਓ ਐਮਨੈਸਟੀ ਇੰਟਰਨੈਸ਼ਨਲ ਗੱਲ ਕਰਦੀ ਹੈ ਕਿ ਜੀ ਆਪਣੇ ਹਿੰਦੁਸਤਾਨ ਦੇ ਵਿੱਚ ਬਹੁਤ ਗਰੀਬੀ ਹੈ ਉੱਥੇ ਲੋਕਾਂ ਦੇ ਕੋਲ ਸੈਨੀਟੇਸ਼ਨ ਨਹੀਂ ਹੈਗੀ ਉੱਥੇ ਲੋਕਾਂ ਦੀ ਤਨਖਾਹ ਬਹੁਤ ਘੱਟ ਆ ਇਹ ਗੱਲਾਂ ਸਹੀ ਨੇ ਇਹਦੇ ਵਿੱਚ ਸਾਨੂੰ ਕੋਈ ਇਹ ਗੱਲਾਂ ਨੋਨ ਨੇ ਇੱਕ ਆਮ ਨੋਨ ਨੇ ਪਰ ਜਦੋਂ ਇਹ ਇੰਟਰਨੈਸ਼ਨਲੀ ਜਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਦੇ ਜਿਹੜੇ ਏਜੰਡੇ ਨੇ ਇਹ ਉਹਨਾਂ ਵਾਸਤੇ ਜਿਹੜੀਆਂ ਆਵਾਜ਼ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਲੱਗਦਾ ਤੁਹਾਨੂੰ ਵੀ ਤੁਹਾਡੇ ਨਾਲ ਤੁਹਾਡੇ ਹੱਕ 'ਚ ਗੱਲ ਕਰਦੀਆਂ ਨੇ ਸੋ ਅਨੂ ਜੀ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਮੈਨੂੰ ਯਾਦ ਨਾ ਭੁੱਲ ਜਾਵੇ ਲਾਸਟ ਬਟ ਨੋਟ ਲੀਸਟ ਕਹਿੰਦੇ ਵੀ ਆਪਾਂ ਜਿਉਂ ਇਹ ਕੁਦਰਤੀ ਕੋਇੰਸੀਡੈਂਸ ਕਹਿ ਲਈਏ ਆਪਣੇ ਗਦਰੀ ਬਾਬਾ ਹਰਨਾਮ ਸਿੰਘ ਦੇ ਪੋਤਰੇ ਸਾਥੀ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਵੀ ਇਹ ਆਪਣੇ ਗੌਰੀ ਲੰਕੇਸ਼ ਨੂੰ 5 ਸਤੰਬਰ ਨੂੰ ਤੇ 6 ਸਤੰਬਰ ਨੂੰ ਉਹਨਾਂ ਦਾ ਵੀ ਮਰਡਰ ਕੀਤਾ ਗਿਆ ਸੀਗਾ ਸੋ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ ਜਿਹਨਾਂ ਨੇ ਕਿਸੇ ਉਹਨਾਂ ਦੇ ਵਾਸਤੇ ਕਿਸੇ ਕੋਈ ਮਜ਼ਹਬ ਕੋਈ ਇਕਨੋਮਿਕ ਉਹਨਾਂ ਨੇ ਜਿਹੜੇ ਜਿਹੜੇ ਬੰਦਿਆਂ ਜਿਹੜੇ ਜਿਹੜੇ ਲੋਕਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਹੋਇਆ ਸੀ ਉਹ ਲੋਕਾਂ ਦੇ ਸਾਹਮਣੇ ਗੱਲ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ 6 ਸਤੰਬਰ ਨੂੰ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਲੰਘਿਆ ਸ਼ਹੀਦ ਤੇ ਨੂੰ ਅਸੀਂ ਕਿਵੇਂ ਕਵਾਂਗੇ ਉਹਨਾਂ ਨੂੰ ਕਤਲ ਉਹਨਾਂ ਦਾ ਬਰੂਟਲੀ ਕਤਲ ਕੀਤਾ ਗਿਆ ਔਰ ਅੱਜ ਤੱਕ ਕੋਈ ਪਤਾ ਨਹੀਂ ਵੀ ਹੈ ਕਿੱਥੇ ਨੇ ਸੋ ਇਸ ਗਦਰੀ ਪਰਿਵਾਰ ਦੇ ਯੋਧੇ ਨੂੰ ਅਸੀਂ ਸਲਾਮ ਆਖਦੇ ਹਾਂ
ਜੀ ਬਿਲਕੁਲ ਹਾਂਜੀ ਤੋਂ ਜਿਹੜੀ ਆਖਰੀ ਗੱਲ ਹੈ ਕਿ ਮੋਦੀ ਵਿਜ਼ਿਟ ਕਰਕੇ ਆਏ ਆ ਬਰਮਾ, ਉਹ ਜ਼ਿਆਦਾ ਤੋਂ ਕੋਈ ਖਬਰਾਂ ਮੈਨੂੰ ਮਿਲੀਆਂ ਨੀ, ਐਨ ਡੀ ਟੀ ਵੀ ਦੀ ਹੀ ਖਬਰ ਸੀਗੀ ਕਿ ਕੀ ਉੱਥੇ ਡਿਸਕਸ਼ਨ ਹੋਈ ਹੈ. ਉਹ ਮੈਂ ਕਿਹਾ ਦੋ ਕੁ ਦਿਨ ਦਾ ਹੀ ਟ੍ਰਿਪ ਸੀਗਾ, ਬਰਮਾ ਐਂਡ ਚਾਈਨਾ ਦੋਨੋਂ ਦੇਸ਼ ਕਵਰ ਕੀਤੇ ਨੇ. ਤੋ ਬਰਮਾ ਜੋ ਸੁੱਕੀ ਨੂੰ ਮਿਲੇ ਆ, ਔਰ ਕੋਈ ਪਿਛਲੇ ਤਿੰਨ ਚਾਰ ਸਾਲ ਤੋਂ ਪ੍ਰੋਜੈਕਟ ਇੱਕ ਜਿਹਦਾ ਨਾਂ ਸ਼ਾਇਦ ਕਲਾਧਾਰ ਮਲਟੀ ਮੋਡ ਟਰਾਂਸਪੋਰਟ ਪ੍ਰੋਜੈਕਟ ਹੈ ਇੰਡੀਆ ਦੀ ਸਰਕਾਰ ਦਾ. ਤੋ ਇਹਨਾਂ ਨੇ ਉਹ ਇੰਡੀਆ ਦੇ ਜਿਹੜੇ ਸਰਕਾਰੀ ਮਹਿਕਮੇ ਦੋ ਤਿੰਨ ਇਨਵੋਲਵਡ ਸਨ. ਪਹਿਲੇ ਪਲੈਨ ਇਹ ਹੈ ਕਿ ਇੱਕ ਟਰਾਂਸਪੋਰਟ ਦਾ ਰੂਟ ਕਲਕੱਤੇ ਤੋਂ ਬਰਮਾ ਨੂੰ ਬਣੇ, ਔਰ ਕਈ ਮੋਡਸ ਉਹਦੇ ਹੋਣ ਥਰੂ ਸੀ ਜਾਂ ਹੋਰ ਕਈ ਕੁਛ, ਉਹ ਕਾਫੀ ਕੁਛ ਇਨਵੋਲਵਡ ਹੈ, ਬੜਾ ਉਹ ਕੰਪਲੀਕੇਟਡ ਕੰਮ ਹੈ ਜਿਹੜਾ ਕਰਨਾ ਚਾਹੁੰਦੇ ਨੇ. ਤੋ ਨਾਲ ਮੋਦੀ ਨੇ ਉਸ ਤੋਂ ਪਹਿਲਾਂ ਇਹ ਵੀ ਬਿਆਨ ਦਿੱਤਾ ਸੀਗਾ ਕਿ ਉਹ ਜਿਹੜੇ ਰੋਹਿੰਗਾ ਮੁਸਲਿਮ ਨੇ ਅਗਰ ਉਹ ਇੰਡੀਆ ਨੂੰ ਆਉਂਦੇ ਨੇ ਤਾਂ ਫੋਰਨ ਡਿਪੋਰਟ ਕਰ ਦਿੱਤੇ ਜਾਣਗੇ. ਹਾਂਜੀ. ਤੋ ਹੁਣ ਉਹ ਉੱਥੇ ਕਿਆ ਕਿਆ ਆਏ ਨੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ, ਕਿਉਂਕਿ ਇਹਨਾਂ ਦੀ ਡੈਡ ਲਾਈਨ ਸੀ ਕਿ ਦਸੰਬਰ 2016 ਚ ਮੁਕੰਮਲ ਹੋਣਾ ਸੀ ਪ੍ਰੋਜੈਕਟ, ਕਿਉਂਕਿ ਇਹਨਾਂ ਨੇ ਰੀਸੈਂਟਲੀ ਇਹ ਸਰਕਾਰੀ ਮਹਿਕਮਿਆਂ ਨੂੰ ਹਟਾ ਕੇ ਇਸਾਰ ਗਰੁੱਪ ਹੈ ਜਿਹੜਾ ਇੱਕ ਬੜਾ ਵੱਡਾ ਜਾਇੰਟ ਹੈ, ਕਾਰਪੋਰੇਟ ਕਾਰਪੋਰੇਸ਼ਨ ਹੈ ਇੰਡੀਆ ਦਾ, ਇੰਟਰਨੈਸ਼ਨਲ ਲੈਵਲ ਦਾ ਕਾਰਪੋਰੇਸ਼ਨ ਹੈ, ਉਹਨਾਂ ਨੂੰ ਇਹ ਪ੍ਰੋਜੈਕਟ ਸੌਂਪ ਦਿੱਤਾ ਸੀਗਾ ਕਿ ਇਹ ਜਲਦੀ ਕੰਮ ਕਰਨ. ਤੋ ਉਹ ਇੱਕ ਤਰ੍ਹਾਂ ਦਾ ਮੇਰਾ ਖਿਆਲ ਹੈ ਕਿ ਧਮਕੀ ਦੇ ਕੇ ਆਏ ਨੇ, ਇੱਕ ਤਾਂ ਅਸੀਂ ਤੁਹਾਡੇ ਉਹ ਜਿਹੜੇ ਉੱਥੋਂ ਆਉਂਦੇ ਨੇ ਵਿਅਕਤੀ ਉਹਨਾਂ ਨੂੰ ਨੀ, ਮੁਸਲਮਾਨਾਂ ਨੂੰ ਤਾਂ ਵੈਸੇ ਹੀ ਮੋਦੀ ਸਰਕਾਰ ਕਿਉਂ ਲਏਗੀ, ਜਿਹੜੇ ਉਹਨਾਂ ਦੇ ਆਪਣੇ ਘਰ ਬੈਠੇ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਸਲੂਕ ਕਰਦੇ ਆ, ਬਾਹਰੋਂ ਕਿਸੇ ਨੂੰ ਕਿਉਂ ਇਹ ਸ਼ਰਨ ਦੇਣਗੇ. ਤੋ ਉਹਨਾਂ ਨੂੰ ਡਿਪੋਰਟ ਕਰਾਂਗੇ. ਦੂਸਰਾ ਇਹ ਜਿਹੜਾ ਸਾਡਾ ਪ੍ਰੋਜੈਕਟ ਟਰਾਂਸਪੋਰਟ ਦਾ ਮਲਟੀ ਮੋਡ, ਇਹ ਜਲਦੀ ਤੋਂ ਜਲਦੀ, ਹਾਂ ਨਹੀਂ ਉਹ ਸਿਰਫ ਇਹ ਨਹੀਂ ਕਹਿੰਦੇ ਕਿ ਜਲਦੀ ਤੋਂ ਜਲਦੀ ਖਤਮ ਹੋਣਾ ਚਾਹੀਦਾ, ਉਹ ਇਹ ਕਹਿੰਦੇ ਨੇ ਕਿ ਉਹ ਰਾਹਕੀਨ ਜਿਹੜਾ ਇਲਾਕਾ ਹੈ ਜਿੱਥੋਂ ਰੋਹਿੰਗੀਆਜ਼ ਆ ਰਹੇ ਨੇ ਉਹਦੇ ਵਿੱਚ ਇੰਨੀ ਜਿਹੜੀ ਪ੍ਰੋਬਲਮ ਹੈ ਉਹ ਉਹਨੂੰ ਅਗਰ ਅਸੀਂ ਡਿਵੈਲਪ ਕਰ ਦਈਏ ਇਲਾਕੇ ਨੂੰ ਤਾਂ ਇਹ ਪ੍ਰੋਬਲਮ ਜਲਦੀ ਤੋਂ ਜਲਦੀ ਠੀਕ ਹੋ ਜਾਏਗੀ.
ਹੁਣ ਪ੍ਰੋਬਲਮ ਨੂੰ ਸੋਲਵ ਕਰਨ ਦਾ ਇਹਨਾਂ ਨੇ ਤਰੀਕਾ ਲੱਭਿਆ ਵੀ ਇਹਨਾਂ ਨੂੰ ਕੱਢ ਕੇ, ਇਹਨਾਂ ਨੂੰ ਮਾਰ ਕੱਟ ਕੇ ਇਸ ਮੁਲਕ ਦੇ ਵਿੱਚੋਂ ਬਾਹਰ ਕੱਢਿਆ ਜਾਵੇ. ਸੋ ਦੋਸਤੋ, ਮੇਰੇ ਖਿਆਲ ਇਹਦਾ ਕੰਕਲੂਜਨ ਇਹੀ ਹੈ, ਹਿੰਦੁਸਤਾਨ ਦੀ ਭਗਵੀ ਬ੍ਰਿਗੇਡ ਤੇ ਮਿਆਂਮਾਰ ਦੀ ਭਗਵੀ ਬ੍ਰਿਗੇਡ ਆਪਸ ਦੇ ਵਿੱਚ ਇਹ ਕੰਮ ਕਰ ਰਹੀਆਂ ਨੇ. ਇਹ ਅਲਟਰਾ ਰਾਈਟ ਕਿਸਮ ਦੀਆਂ ਆਰਗਨਾਈਜੇਸ਼ਨ ਨੇ, ਫਾਸ਼ੀਵਾਦੀ ਕਿਸਮ ਦੀਆਂ ਆਰਗਨਾਈਜੇਸ਼ਨ ਨੇ. ਇੰਟਰਨੈਸ਼ਨਲੀ ਇਹਨਾਂ ਨੂੰ ਜਿਹੜੇ ਸਰਮਾਏਦਾਰ ਮੁਲਕ ਨੇ ਉਹਨਾਂ ਦੀ ਪੂਰੀ ਸ਼ੈ ਆ, ਔਰ ਆਪਣੇ ਇਹ ਕੰਮ ਜਿਹੜੇ ਨੇ ਜਿਹੜੇ ਪੈਂਡਿੰਗ, ਜਦੋਂ ਪ੍ਰੈਸ਼ਰ ਇਹਨਾਂ ਦੇ ਪੈਂਦਾ ਅੰਗ ਸੰਗ ਸੂਕੀ ਤੇ ਵੀ ਆਹ ਬੰਦੇ ਇੱਥੇ ਜਿਹੜੇ ਹੈਗੇ ਆ ਇਹਨਾਂ ਨੂੰ ਕੱਢੋ ਇੱਥੋਂ, ਸੋ ਉਹ ਆਪਣੇ ਪ੍ਰੋਜੈਕਟ ਦੇ ਉੱਪਰ ਜਿਹੜਾ ਉਹ ਕੰਮ ਕਰ ਰਹੇ ਨੇ. ਅਨੂ ਜੀ, ਜੇ ਆਪਣੇ ਕੋਲ ਟਾਈਮ ਹੋਵੇ,
ਪੰਜ ਮਿੰਟ
ਹੈ ਆ. ਸੋ ਮੈਂ ਦੋਸਤੋ, ਜਿਹੜਾ ਪਿਛਲੇ ਹਫ਼ਤੇ ਅਸੀਂ ਪ੍ਰੋਗਰਾਮ ਕੀਤਾ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਿਹੜੀ ਅਪੀਲ ਹੈ, ਉਹ ਮੈਂ ਫਿਰ ਸਰੋਤਿਆਂ ਦੇ ਨਾਲ ਮੈਂ ਉਹ ਪੜ੍ਹਨਾ ਚਾਹੂੰਗਾ, ਕਿਉਂਕਿ ਬਹੁਤ ਜ਼ਰੂਰੀ ਹੈ. ਮਾਤਾ ਗੁਰਦੇਵ ਕੌਰ ਵਾਲਾ ਜਿਹੜਾ ਸੰਘਰਸ਼ ਉਹਨਾਂ ਦੀ ਸ਼ਹੀਦੀ ਦਾ ਚੱਲ ਰਿਹਾ ਹੈ, ਜਿਹਦੇ ਵਿੱਚ ਤੁਹਾਡੀ ਇਮਦਾਦ ਚਾਹੀਦੀ ਹੈ, ਤੁਹਾਡੀ ਫਾਈਨੈਂਸ਼ੀਅਲੀ ਉਹਨਾਂ ਨੂੰ ਮਦਦ ਚਾਹੀਦੀ ਹੈ ਸੰਘਰਸ਼ ਨੂੰ ਹੋਰ ਗਾਂਹ ਜਾਰੀ ਰੱਖਣ ਵਾਸਤੇ. ਸੋ ਮੈਂ ਮੁੜ ਕੇ ਫਿਰ ਉਹ ਉਹਨਾਂ ਦੀ ਜਿਹੜੀ ਅਪੀਲ ਸੀ ਉਹ ਪੜ੍ਹ ਦਿੰਦਾ ਜੀ. ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਪੀਲ, ਪਿੰਡ ਜਲੂਰ ਵਿੱਚ ਦਲਿਤਾਂ ਦੇ ਪੰਚਾਇਤੀ ਵਿਚਲੇ ਤੀਸਰੇ ਹਿੱਸੇ ਲਈ ਚੱਲ ਰਹੇ ਜ਼ਮੀਨੀ ਘੋਲ ਦਰਮਿਆਨ ਪੇਂਡੂ ਧਨਾਰ ਚੌਧਰੀਆਂ ਵੱਲੋਂ ਮਾਤਾ ਗੁਰਦੇਵ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ. ਪੁਲਿਸ ਅਤੇ ਸਰਕਾਰ ਦੋਸ਼ੀਆਂ ਨੂੰ ਬਚਾਉਣ ਦਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ. ਅਦਾਲਤ ਵਿੱਚ ਚੱਲ ਰਹੇ ਕੇਸ ਅਤੇ ਹਾਈ ਕੋਰਟ ਵਿੱਚ ਪਾਉਣ ਵਾਲੀਆਂ ਅਪੀਲਾਂ ਤੇ ਲੱਖਾਂ ਰੁਪਏ ਖਰਚ ਹੋ ਰਹੇ ਹਨ. ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਇਸ ਵਿੱਚ ਵੱਧ ਤੋਂ ਵੱਧ ਆਰਥਿਕ ਮਦਦ ਦਿਓ. ਸੋ ਅੱਗੇ ਉਹ ਜਿਹੜਾ ਇੱਕ, ਮੈਨੂੰ ਹੁਣ ਇਹਦਾ ਨਹੀਂ ਪਤਾ ਜੀ ਆਈ ਐਫ ਸੀ ਕੀ ਹੁੰਦਾ, ਇਹਦੀ ਫੁੱਲ ਫੋਰਮ ਕੀ ਹੋਊਗੀ. ਜਿਹੜਾ ਆਈ ਐਫ ਸੀ ਡੈਸ਼ ਐਸ ਬੀ ਆਈ ਐਨ ਉਹਨਾਂ ਦਾ ਨੰਬਰ ਹੈਗਾ 00505072, ਅਤੇ ਅਕਾਊਂਟ ਨੰਬਰ ਜਿਹੜਾ ਹੈਗਾ ਜੀ ਉਹਨਾਂ ਦਾ 5514256103, ਅਤੇ ਉਹਨਾਂ ਦਾ ਜਿਹੜੀ ਇਹ ਸਾਰੀ ਇਹਦਾ ਦੇਖ ਰੇਖ ਕਰ ਰਹੇ ਨੇ ਉਹਨਾਂ ਦਾ ਨਾਂ ਹੈਗਾ ਜੀ ਪਰਮਜੀਤ ਕੌਰ, ਡਾਟਰ ਆਫ ਪ੍ਰੀਆ ਪਿਆਰਾ ਸਿੰਘ, ਸੋਰੀ ਪਿਆਰਾ ਸਿੰਘ, ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ ਪਰਮਜੀਤ ਸਾਥੀ ਪਰਮਜੀਤ ਕੌਰ ਹੁਣਾਂ ਦਾ 4634757 ਸੋ ਖਾਸ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਪੱਖੀ ਸੰਘਰਸ਼ਾਂ ਦੇ ਜਿਹੜੇ ਕਾਇਲ ਨੇ ਸਾਡੇ ਰੇਡੀਓ ਇਨਕਲਾਬ ਵੱਲੋਂ ਸਾਨੂੰ ਨਿਮਰ ਬੇਨਤੀ ਹੈ ਕਿ ਇਸ ਸੰਘਰਸ਼ ਦੀ ਵੱਧ ਤੋਂ ਵੱਧ ਵੱਧ ਚੜ੍ਹ ਕੇ ਮਦਦ ਕੀਤੀ ਜਾਵੇ ਅਤੇ ਨਾਲ ਦੀ ਨਾਲ ਮੈਂ ਇਹ ਵੀ ਸਰੋਤਿਆਂ ਨੂੰ ਸਾਂਝਾ ਕਰਨਾ ਚਾਹੁੰਦਾ ਕਿ 22 ਤਰੀਕ ਨੂੰ ਆਉਣੇ ਵਾਲੀ 22 ਤਰੀਕ ਨੂੰ ਜਿਹੜੀਆਂ 7 ਕਿਸਾਨ ਜਥੇਬੰਦੀਆਂ ਨੇ ਉਹ ਪਟਿਆਲੇ ਮੋਤੀ ਮਹਿਲ ਕਿਹਾ ਜਾਂਦਾ ਜੀ ਉਹਨੂੰ ਜਿਹੜਾ ਕੈਪਟਨ ਦਾ ਹੈਗਾ ਮੋਤੀ ਮਹਿਲ ਉੱਥੇ ਬਹੁਤ ਵੱਡੇ ਪੱਧਰ ਦੇ ਉੱਪਰ ਉੱਥੇ ਧਰਨਾ ਦੇ ਰਹੀਆਂ ਨੇ ਪਰ ਉਹਦੇ ਨਾਲ ਦੀ ਨਾਲ ਉਹਨਾਂ ਨੂੰ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਉਹ ਜਿਹੜੇ ਕਿਸਾਨ ਸਾਥੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਗ੍ਰਿਫਤਾਰੀਆਂ ਉਹਨਾਂ ਨੂੰ ਧਮਕੀਆਂ ਜਿਹੜੀਆਂ ਨੇ ਪੂਰੇ ਜ਼ੋਰਾਂ ਦੇ ਉੱਪਰ ਚੱਲ ਰਹੀਆਂ ਨੇ
ਧਰਨਾ ਦੇ ਕਿਉਂ ਰਹੇ ਨੇ ਵੀ
ਉਹ ਤੇ ਜੀ ਜਿਹੜਾ ਮੀਡੀਆ ਦੇ ਵਿੱਚ ਜਿਹੜਾ ਕਰਜ਼ੇ ਦਾ ਕਰਜ਼ਾ ਮਾਫ਼ੀ ਜਿਹੜੀ ਕੈਪਟਨ ਸਰਕਾਰ ਨੇ ਜਿਹੜੇ ਵਾਅਦੇ
ਕੀਤੇ ਸੀ
ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਸੋ ਅਨੂ ਜੇ ਆਪਣੇ ਕੋਲ ਹੋਰ ਹੈਗਾ ਵਿੱਚ ਟਾਈਮ ਮੈਂ ਅਨੂ ਜੀ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਇੱਕ ਦੋ ਮੈਨੂੰ ਚੀਜ਼ਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸੁਖਪਾਲ ਖਹਿਰਾ ਜਿਹੜੇ ਆਏ ਸੀਗੇ ਕਾਂਗਰਸ ਚੋਂ ਪਤਾ ਨੀ ਦੇਰ ਆਏ ਦਰੁਸਤ ਆਏ ਜਾਂ ਉਹਨਾਂ ਦਾ ਮਕਸਦ ਕੀ ਹੋਊਗਾ ਮੈਂ ਹਜੇ ਤੱਕ ਸ਼ੋਰ ਨੀ ਹੈਗਾ ਕਿਉਂਕਿ ਜਿਹੜਾ ਮਹਿਲ ਕਲਾਂ ਜਿਹੜਾ ਕਿਰਨਜੀਤ ਕੌਰ ਦਾ ਵੱਡਾ ਸਮਾਗਮ ਹੋਇਆ ਉੱਥੇ ਵੀ ਸੀਗੇ ਉਹ ਤੇ ਹੁਣ ਰੀਸੈਂਟਲੀ ਇਹ ਪਹਿਲਾ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਓਬਵੀਅਸਲੀ ਜਿਹੜੇ ਆਪਣੇ ਡਾਕਟਰ
ਸਾਹਿਬ
ਇਹ ਜਿਹੜੇ ਨੇ ਉਹਨਾਂ ਨੇ ਡਾਇਰੈਕਟਲੀ ਜਿਹੜਾ ਕਪੂਰ ਫਾਰਮ ਵਾਲਾ ਜਿਹੜਾ ਕਸ਼ਮੀਰ ਘੁੱਕ ਸ਼ੁਰੂ ਹੋਣਾ ਦੀ ਖੇਤ ਮਜ਼ਦੂਰ ਉਹਦੇ ਵਿੱਚ ਡਾਇਰੈਕਟਲੀ ਉਹ ਇਨਵੋਲਵ ਹੋਏ ਨੇ ਸੋ ਉੱਥੇ ਜਾ ਕੇ ਉਹਨਾਂ ਨੇ ਬਕਾਇਦਾ ਪ੍ਰੈਸੈਂਸ ਦਿੱਤੀ ਆ ਗੱਲਬਾਤ ਕੀਤੀ ਹੈ ਉਹਨਾਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਸੋ ਮਤਲਬ ਇਹ ਕਾਂਗਰਸ ਦੇ ਕਿਉਂਕਿ ਉਹ ਜਿਹੜਾ ਸਿੱਕੀ ਦਾ ਉਹ ਜਿਹੜਾ ਕਪੂਰ ਫਾਰਮਾ ਉਹ ਜਿਹੜੇ ਸਿੱਕੀ ਹੈਗੇ ਨਾ ਇਹਨਾਂ ਦੇ ਨਾਲ ਕਾਂਗਰਸ ਦੇ ਨਾਲ ਜਿਹੜਾ ਧਨਾ ਅੱਡਾ ਦਾ ਟੱਬਰ ਹੈ ਉਹ ਉਹਨਾਂ ਨਾਲ ਰਿਲੇਟਡ ਨੇ ਪਰ ਉਹਨਾਂ ਨੇ ਆਪਣੀ ਪੂਰੀ ਜਿਹੜੀ ਸਪੋਰਟ ਆ ਉਹ ਖੇਤ ਮਜ਼ਦੂਰ ਉਹਨਾਂ ਨਾਲ ਜਾ ਕੇ ਗੱਲਬਾਤ ਮੁਜ਼ਾਹਰੇ ਦੇ ਵਿੱਚ ਸ਼ਾਮਿਲ ਹੋਏ ਆ ਸੋ ਇਹ ਸਿਰਫ ਇੱਕ ਏਜੰਡਾ ਕਿ ਸਿਰਫ ਇਹ ਕਾਂਗਰਸ ਖਿਲਾਫੀ ਹੈ ਜਾਂ ਉਹ ਸੀਰੀਅਸਲੀ ਜੈਨੂਨਲੀ ਉਹ ਇਹ ਲੋਕ ਸੰਘਰਸ਼ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਲੀ ਨਾਲੋਂ ਨਾਤਾ ਤੋੜ ਕੇ ਬਹੁਤ ਪਹਿਲਾਂ ਇਹ ਕੰਮ ਸੰਘਰਸ਼ਾਂ ਦੇ ਵਿੱਚ
ਜੈਨੂਨਲੀ
ਅਗਰ ਉਹ ਜੈਨੂਨਲੀ ਹੈਗੇ
ਜੈਨੂਨਲੀ ਸੰਘਰਸ਼ ਦੀ ਸਪੋਰਟ ਕਰ ਰਹੇ ਨੇ ਦੈਨ ਯੈਸ ਹਾਂ ਅਗਰ ਜਸਟ ਓਪੋਜੀਸ਼ਨ ਹੋਣ ਦੇ ਤੌਰ ਤੇ ਅਪੋਜ਼ ਹੀ ਕਰ ਰਹੇ ਨੇ ਸਰਕਾਰ ਨੂੰ ਫਿਰ ਤੇ ਕੋਈ ਮਤਲਬ
ਨਹੀਂ ਇੱਕ ਨਵੀਂ ਗੱਲ ਮੀਡੀਆ ਦੇ ਵਿੱਚ ਮੈਨੂੰ ਦੇਖਣ ਨੂੰ ਮਿਲੀ ਹੈ
ਜਿਹੜੀ
ਮੈਂ ਸਰਕਾਰ ਨਾਲ ਸਾਂਝੀ ਕਰਦਾ ਕਿਉਂਕਿ ਸੰਗਰੂਰ ਦੇ ਵਿੱਚ ਇਹ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਹੋਰ ਬਹੁਤ ਕੁਝ ਹੋਇਆ ਦਲਿਤ ਲੋਕਾਂ ਦੇ ਨਾਲ ਬਲਾਤਕਾਰ ਹੋਏ ਇਹ ਭਗਵੰਤ ਮਾਨ ਕਦੀ ਵੀ ਇੱਕ ਇਹ ਕਦੀ ਉਹਨਾਂ ਦਾ ਸਾਥ ਨਹੀਂ ਦਿੱਤਾ ਹੈਗਾ ਸੋ ਇੱਕ ਨਵੀਂ ਡਿਵੈਲਪਮੈਂਟ ਆ ਨਜ਼ਰ ਬਣਾ ਕੇ ਰੱਖਾਂਗੇ ਪਰ ਉਹ ਜਿਸ ਤਰੀਕੇ ਦੇ ਨਾਲ ਉਹ ਸ਼ਾਮਿਲ ਵਿੱਚ ਹੋ ਰਹੇ ਆ ਮੈਨੂੰ ਉਹਨਾਂ ਦਾ ਬਹੁਤਾ ਇਤਿਹਾਸ ਤੇ ਨਹੀਂ ਪਤਾ ਹੈਗਾ ਪਰ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਵਾਲਾ ਇਤਿਹਾਸ ਵਾ ਜਿਹੜੀ ਦਿੱਲੀ ਵਾਲੀ ਉਹਨਾਂ ਦੀ ਹੈਗੀ ਆ ਵਾਂਗਡੋਰ ਉਹ ਬਹੁਤ ਖਤਰਨਾਕ ਆ ਸੋ ਦੇਖੋ ਇਹ ਗੱਲ ਕਿੱਧਰ ਨੂੰ ਜਾਂਦੀ ਹੈ
ਕਿਸੇ ਪਾਸੇ ਲੱਗੇ ਲੈਟਸ ਸੀ ਹਾਂ
ਬਿਲਕੁਲ
ਨਜ਼ਰ ਬਣਾ ਕੇ ਰੱਖਾਂਗੇ ਤੋ ਹੁਣ ਆਪਣੇ ਸਰੋਤਿਆਂ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਅਲਵਿਦਾ
ਦੋਸਤੋ ਸਲਾਮ ਆਖਦਾ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinkalab